अरे से संजोग संजोग करो मेरे प्यारे से संजोग संजोग करो मेरे प्यारे जित रसना
Thank you. वाहे गुरु 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 गुर कर मन मो गुरु बिना मैं नहीं हो गुर की टेक रहो दिन रात जाकी कोई न मिटे गुर परमेश्वर को जा जो तिस पावे सो परवा जो तिस पावे सो परवा गुर बिन अवर नहीं मैं थाओ गुर बिन अवर नहीं मैं थाओ गुर बिन अवर नहीं गुरबिन अवर नाही मैं थाओ गुरबिन अवर नाही मैं थाओ जी अन दिन जपो गुरु गुर दिन जपो गुरु गुर नाओ जी अन दिन जपो गुरु गुर नाओ अन दिन जपो गुरु गुर नाओ जी गुर बिन अवर नाही मैं थाओ
जी गुर बिन अवर नाही मैं थाओ
जी गुर बिन अवर नाही मैं
गुर बिन अवर नाही मैं थाओ
गुर मेरी पूजा गुर गोविंद
गुर मेरी पूजा गुर गोविंद
गुर मेरा पार ब्रह्म गुर भगवान
गुर मेरा पार ब्रह्म गुर भगवंत
जी गुर मेरा देओ अलख अपे गुर बिन अवर नाही मैं खाऊं
गुर बिन अवर नाही मैं खाऊं
जी आठ दिन जपूं गुरु गुर
मैं खाऊं
दिन जपो गुरु गुरु नाओ जी गुर बिन अवर नहीं मैं खाओ
गुर बिन अवर नहीं मैं खाओ
तारे पवतार गुरु
तारे पवतार
गुर सेवा जमते छुटकार अंधकार में है गुरु मंत्र पुजारा जी अंधकार में है गुरु मंत्र पुजारा गुरु के संग सगल निस्तारा
सागल निस्ता
जी गुर के संग सागल निस्ता गुर के संग सागल निस्ता जी गुर बिन अब दिन जपो गुरु गुरु नाओ
आज दिन जपो
गुरु गुरु नाओ जी गुर बिन अब नहीं मैं खाओ
गुर बिन अब नहीं मैं खाऊं
वाहिगुरु 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 वाहिगुरु
गुरपुरा पाइए वड पागी गुर की सेवा दुख न लागी
वाहिगुरु
गुर की सेवा दुख न लागी गुर का शब्द न मेटे कोए गुर नानक गुर नानक नानक हर सोए गुर नानक नानक हर सोए
गुर का शब्द नाम मिटे कोए
ठाकुर का शब्द नामे टैपोए
गुरु नानक नानक हर सोए
गुरु नानक
नानक हर सोए गुर बिन अबर नाहीं मैं खाऊं
गुर बिन अबर नाहीं मैं खाऊं
ज्ञान बिन जपो गुरु गुर नाऊं ज्ञान बिन जपो
गुरु गुरु नाओ
जी गुर बिन अबर नाही मैं खाऊं
गुर बिन अबर नाही मैं खाऊं
जी गुर बिन अबर नाही मैं खाऊं
गुर बिन अबर नाही मैं खाऊं
बाबू जी बड़े प्यार नाल सारे नाल मिलके हर रोज दी तरह इंटरनेट दे माध्यम राही और कुछ संगतां गुरुद्वारा परमेश्वर द्वार विखे पहुंच के हफ्तावारी समागम दे विच शमूलियत करके कुछ ना कुछ समझण दी आपां सारे रल मिल के कोशिश करदे हां। आओ अज इस हफ्ते दा आखरी दीवान है ते आओ विचार दी रंभता करन तो पहलां गज के फतेह बुलाओ आखो जी वाहिगुरु जी का
खालसा
वाहिगुरु जी की
फतेह।
बड़े प्यार नाल आप जी ने भाई गुरप्रीत सिंह जी पासों गुरबाणी दा शब्द गोंड राग विच पंचम पातशाह जी दा शब्द है अस्थाई रूप दे विच वार वार रिपीट कीता जा रहा सी गुर बिन अवर नाही मैं थाऊं अनदिन जपों गुरु गुर नाऊं। नाम दा अर्थ बड़े वारी आपां समझदे रहीदा वी ज्ञान हुंदा है दुख भंजन तेरा नाम जी दुख भंजन तेरा नाम आठ पहर अराधी है पूर्ण सतगुर ज्ञान नाम मीन्स ज्ञान ते गुरु दा अर्थ भी ज्ञान ही हुंदा है। ते हुण जदों असीं पूरा शब्द पढ़दे हां वार 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 गुरु गुरु दी सेवा गुरु ही पूजा मेरे लई जिहड़ा सब कुछ है पंचम पातशाह कहिंदे गुरु ही है। ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧਾ ਨੇ ਪੁੱਛਿਆ ਸੀ ਕਹਿੰਦੇ ਤੇਰਾ ਗੁਰੂ ਕੌਣ ਹੈ ਕਵਣ ਗੁਰੂ ਜਿਸ ਕਾ ਤੂੰ ਚੇਲਾ ਕਹਿੰਦੇ ਜਿਹਦਾ ਤੂੰ ਚੇਲਾ ਹੈ ਜਿਹਦਾ ਜਿਹਦਾ ਤੂੰ ਵਿਦਿਆਰਥੀ ਹੈ ਜਿਹਦਾ ਤੂੰ ਸਟੂਡੈਂਟ ਹੈ ਉਹ ਹੈ ਕੌਣ ਹੈ ਤੇ ਪਾਤਸ਼ਾਹ ਜੀ ਕਹਿੰਦੇ ਸੀ ਸ਼ਬਦ ਗੁਰੂ ਹੈ ਮੇਰਾ ਸ਼ਬਦ ਮਤਲਬ ਗਿਆਨ ਤੇ ਹੁਣ ਜਦੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਨਮਸਕਾਰ ਕਰਦੇ ਹਾਂ ਉਹ ਵੀ ਤੇ ਗਿਆਨ ਦਾ ਮੁਜੱਸਮਾ ਹੀ ਹੈ ਗਿਆਨ ਦਾ ਸੋਮਾ ਹੀ ਹੈ ਤੇ ਗਿਆਨ ਨੂੰ ਮੰਨਣ ਵਾਲੀ ਕੌਮ ਕਦੇ ਵੀ ਅਗਿਆਨੀ ਹੋਣੀ ਨਹੀਂ ਸੀ ਚਾਹੀਦੀ। ਗਿਆਨ ਨੂੰ ਮੰਨਣ ਵਾਲੇ ਗਿਆਨ ਨੂੰ ਮੱਥਾ ਟੇਕਣ ਵਾਲੇ ਇਹ ਅਗਿਆਨੀ ਨਹੀਂ ਸੀ ਹੋਣੇ ਚਾਹੀਦੇ ਪਰ ਹੋ ਗਿਆ ਕਿਉਂਕਿ ਸਾਨੂੰ ਸਮਝਾਇਆ ਹੀ ਕਿਉਂਕਿ ਗੁਰੂ ਦੇ ਅਰਥ ਅਸੀਂ ਦੇਹ ਨਾਲ ਸਰੀਰ ਨਾਲ ਬੋਡੀ ਨਾਲ ਜੋੜ ਕੇ ਦੇਖਦੇ ਰਹੇ ਹਾਂ। ਠੀਕ ਹੈ ਗੁਰੂ ਹਿੰਦੂ ਧਰਮ ਦੇ ਵਿੱਚ ਹਿੰਦੂ ਮਥੋਲੋਜੀ ਦੇ ਮੁਤਾਬਕ ਹਰਿਆਣੇ ਦੇ ਲੋਕ ਜਿਹੜੇ ਹੈ ਟੀਚਰ ਨੂੰ ਵੀ ਗੁਰੂ ਕਹਿ ਦਿੰਦੇ ਹੈ ਪਰ ਅਸਲ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਸ਼ਬਦ ਗੁਰੂ ਆਇਆ ਹੈ ਤੇ ਉੱਥੇ ਗੁਰੂ ਦਾ ਅਰਥ ਸਾਨੂੰ ਬੜੇ ਸਰਲ ਤਰੀਕੇ ਨਾਲ ਸੌਖੇ ਤਰੀਕੇ ਨਾਲ ਗਿਆਨ ਕਰਨਾ ਪੈਣਾ ਕਿਉਂਕਿ ਗਿਆਨ ਕਦੀ ਵੀ ਪੁਰਾਣਾ ਨਹੀਂ ਹੁੰਦਾ ਗਿਆਨ ਕਦੀ ਵੀ ਚੋਰ ਚੋਰੀ ਨਹੀਂ ਕਰ ਸਕਦਾ ਗਿਆਨ ਨੂੰ ਹੁਣ ਟੀਚਰ ਤੇ ਜੰਮ ਗਿਆ ਤੇ ਮਰ ਗਿਆ ਉਹ ਤੇ ਆਉਂਦਾ ਜਾਂਦਾ ਰਹਿੰਦਾ ਪਰ ਗਿਆਨ ਜਿਹੜਾ ਕਦੀ ਪੁਰਾਣਾ ਨਹੀਂ ਹੁੰਦਾ ਗਿਆਨ ਕਦੀ ਵੀ ਖਤਮ ਨਹੀਂ ਹੁੰਦਾ ਗਿਆਨ ਆਪਣੇ ਆਪ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਬੜੀ ਵੱਡੀ ਕਹਿ ਲਓ ਪਾਵਰ ਹੈ ਜਿਹੜੀ ਗਿਆਨ ਹੈ ਜਿਹੜੀ ਸ਼ਕਤੀ ਹੈ ਜੇ ਬੰਦੇ ਦੇ ਅੰਦਰ ਇਹ ਆ ਜਾਏ। ਜਿਵੇਂ ਕੱਲ ਵੀ ਦੀਵਾਨ ਵਿੱਚ ਗੱਲ ਹੁੰਦੀ ਸੀ, ਮਨੁੱਖ ਕੋਲ ਦਿਮਾਗ ਹੈ ਤੇ ਮਨੁੱਖ ਦੇ ਦਿਮਾਗ ਵਿੱਚ ਗਿਆਨ ਆਇਆ ਤੇ ਉਸੇ ਗਿਆਨ ਵਿੱਚੋਂ ਜਹਾਜ਼ ਨਿਕਲਿਆ, ਉਸੇ ਗਿਆਨ ਵਿੱਚੋਂ ਹੀ ਸਾਊਂਡ ਸਿਸਟਮ ਨਿਕਲਿਆ, ਉਸੇ ਗਿਆਨ ਵਿੱਚੋਂ ਹੀ ਆ ਹਾਰਮੋਨੀਅਮ ਵਾਜੇ ਤਬਲੇ, ਇਹ ਮਨੁੱਖੀ ਦਿਮਾਗ ਦੇ ਵਿੱਚੋਂ ਹੀ ਤੇ ਸਾਰੇ ਪ੍ਰਗਟ ਹੋਏ ਆ। ਕਿਉਂਕਿ ਗਿਆਨ ਆਪਣੇ ਆਪ ਵਿੱਚ ਬੜੀ ਵੱਡੀ ਤਾਕਤ ਹੈ। ਗਿਆਨ ਇਹ ਵੀ ਸਮਝ ਲਿਓ ਅਗਲੀ ਗੱਲ, ਗਿਆਨ ਦੁਨਿਆਵੀ ਜਾਂ ਧਾਰਮਿਕ ਗਿਆਨ ਵੀ ਨਹੀਂ ਹੁੰਦਾ, ਗਿਆਨ ਆਪਣੇ ਆਪ ਵਿੱਚ ਗਿਆਨ ਹੀ ਰਹਿੰਦਾ। ਪਰ ਇੱਥੇ ਸਾਧ ਬਾਬੇ ਪ੍ਰਚਾਰਕ ਹੀ ਕਹਿਣਗੇ ਜਿਹੜਾ ਆਮ ਲੋਕਾਂ ਕੋਲ ਗਿਆਨ ਹੈ ਉਹ ਤੇ ਦੁਨਿਆਵੀ ਹੈ, ਤੇ ਜਿਹੜਾ ਸਾਡੇ ਕੋਲ ਗਿਆਨ ਹੈ ਇਹ ਧਾਰਮਿਕ ਗਿਆਨ ਹੈ। ਪਰ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛੋ, ਜੇ ਗੁਰਬਾਣੀ ਨੂੰ ਤੁਸੀਂ ਪੜ੍ਹੀਏ, ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਤੇ ਗੁਰਬਾਣੀ ਵਿੱਚ ਦੁਨਿਆਵੀ ਦੁਨੀਆਂ ਸਮਾਜ ਦੀਆਂ ਤੇ ਉਦਾਹਰਣਾਂ ਦਿੱਤੀਆਂ ਗਈਆਂ। ਕਿਤੇ ਕਾਂ ਦੀ ਉਦਾਹਰਣ ਹੈ, ਕਿਤੇ ਕੁੱਤੇ ਦੀ ਉਦਾਹਰਣ ਹੈ, ਕਿਤੇ ਚੱਕੀ ਪੀਣ ਵਾਲੀ ਇੱਕ ਬੀਬੀ ਦੀ ਉਦਾਹਰਣ ਦਿੱਤੀ ਜਾ ਰਹੀ ਹੈ, ਕਿਤੇ ਇੱਥੇ ਹਲ ਵਾਹੁਣ ਵਾਲੇ ਕਿਸਾਨ ਦੀ ਉਦਾਹਰਣ ਦਿੱਤੀ ਜਾ ਰਹੀ। ਸਾਰੀ ਦੁਨੀਆਂ ਦੀਆਂ ਤੇ ਉਦਾਹਰਣਾਂ ਨੇ, ਸਮਾਜ ਦੀਆਂ ਤੇ ਸਾਰੀਆਂ ਗੱਲਾਂ ਨੇ, ਤੇ ਸਮਾਜ ਦੀਆਂ ਗੱਲਾਂ ਰਾਹੀਂ ਹੀ ਗੁਰੂ ਸਾਹਿਬ ਨੇ ਸਾਨੂੰ ਸਮਾਜ ਵਿੱਚ ਦੁਨੀਆਂ ਦੇ ਵਿੱਚ ਰਹਿਣਾ ਸਿਖਾਇਆ, ਇਹ ਜ਼ਿੰਦਗੀ ਜਿਉਣੀ ਸਿਖਾਈ। ਪਰ ਇੱਥੇ ਕਹਿ ਦਿੱਤਾ ਜਾਂਦਾ ਜਿਹੜਾ ਸਾਡੇ ਕੋਲ ਗਿਆਨ ਹੈ ਉਹ ਧਾਰਮਿਕ ਗਿਆਨ ਹੈ, ਜਿਹੜਾ ਦੁਨੀਆਂ ਕੋਲ ਗਿਆਨ ਦੁਨਿਆਵੀ ਗਿਆਨ ਹੈ। ਪਰ ਜਿੱਦਣ ਅਸੀਂ ਇਹ ਕਹਿਤਾ ਸਮੁੱਚਾ ਗਿਆਨ ਹੀ ਰੱਬ ਦਾ ਗਿਆਨ ਹੈ, ਇੱਕ ਉਹ ਅਹੰਕਾਰ ਇੱਕੋ ਹੀ ਸਭ ਕੁਛ। ਕਿਉਂਕਿ ਜਦੋਂ ਆਪਾਂ ਕਹਿੰਦੇ ਰੱਬ ਇੱਕੋ ਹੀ ਹੈ, ਦਿਸਦਾ ਵੀ ਤੇ ਅਣਦਿਸਦਾ ਵੀ, ਤੇ ਐਵੇਂ ਜਿਹੜਾ ਉਹਦਾ ਗਿਆਨ ਹੈ ਜਿਹੜਾ ਸਾਹਮਣੇ ਅਸੀਂ ਦੇਖ ਰਹੇ ਹਾਂ, ਭਾਵੇਂ ਉਹ ਕਿਸੇ ਨੂੰ ਕਿਤੋਂ ਵੀ ਮਿਲਿਆ, ਸਮਾਜ ਦੇ ਵਿੱਚ ਸਾਨੂੰ ਕਿਤੋਂ ਵੀ ਪ੍ਰਾਪਤ ਹੋਇਆ, ਉਹ ਭਾਵੇਂ ਮਾਂ ਪਿਓ ਕੋਲੋਂ ਪ੍ਰਾਪਤ ਹੋ ਰਿਹਾ, ਉਹ ਭਾਵੇਂ ਸਕੂਲ ਵਿੱਚ ਪੜ੍ਹਾਉਣ ਵਾਲੇ ਇੱਕ ਅਧਿਆਪਕ ਕੋਲੋਂ ਪ੍ਰਾਪਤ ਹੋ ਰਿਹਾ, ਉਹ ਇੱਕੋ ਹੀ ਗਿਆਨ ਹੈ। ਤੇ ਸਾਰੇ ਦਾ ਸਾਰਾ ਜੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਵੀ ਕਹੋ, ਇਹ ਵੀ ਸਾਨੂੰ ਦੁਨੀਆਂ 'ਚ ਰਹਿਣਾ ਹੀ ਸਿਖਾ ਰਿਹਾ। ਤੇ ਜੇ ਤੁਸੀਂ ਕਹਿ ਲਓ ਇੱਕ ਟੀਚਰ ਦਾ ਗਿਆਨ ਹੈ, ਉਹ ਵੀ ਸਾਨੂੰ ਦੁਨੀਆਂ 'ਚ ਹੀ ਕੰਮ ਆਉਣਾ, ਸਮਾਜ ਵਿੱਚ ਹੀ ਕੰਮ ਆਉਣਾ। ਹੋਰ ਅਸੀਂ ਧਾਰਮਿਕ ਗਿਆਨ ਲੈ ਕੇ ਅਸੀਂ ਕਿਹੜੇ ਨਰਕਾਂ ਸਵਰਗਾਂ 'ਚ ਡੇਰੇ ਲਾਣੇ ਜਾ ਕੇ, ਅਸੀਂ ਕਿੱਥੇ ਜਾ ਕੇ ਪਲਾਟ ਕਟਾਉਣੇ ਆਪਣੇ? ਅਸੀਂ ਤੇ ਦੁਨੀਆਂ 'ਚ ਰਹਿਣਾ ਸਿੱਖਣਾ, ਸਮਾਜ ਵਿੱਚ ਰਹਿਣਾ ਸਿੱਖਣਾ, ਅਸੀਂ ਤੇ ਇੱਥੇ ਆਪਣੇ ਆਪ ਦੇ ਮਨ ਨੂੰ ਸਮਝਾ ਕੇ ਗਿਆਨ ਦੁਆਰਾ ਆਪਣੀ ਜ਼ਿੰਦਗੀ ਨੂੰ ਸਵਾਰਨ ਦੀ ਗੱਲ ਕਰਨੀ ਹੈ। ਪਰ ਦੁਨਿਆਵੀ ਤੇ ਧਾਰਮਿਕ ਗਿਆਨ ਵਿੱਚ ਅਸੀਂ ਫਿਰ ਉਲਝ ਕੇ ਰਹਿ ਗਏ। ਪਰ ਪਾਤਸ਼ਾਹ ਦੇ ਬਚਨਾਂ ਨੂੰ ਅਸੀਂ ਸਮਝ ਕੇ ਦੇਖੀਏ, ਪਾਤਸ਼ਾਹ ਕਹਿੰਦੇ ਸੀ ਸ਼ਬਦ ਗੁਰੂ ਹੈ, ਸਿੱਧੋ ਜੋਗੀਓ ਮੇਰਾ ਜੇ ਗੁਰੂ ਪੁੱਛਦੇ ਹੋ, ਤੇ ਮਹਾਰਾਜ ਕਹਿੰਦੇ ਸੀ ਗਿਆਨ ਗੁਰੂ ਹੈ ਮੇਰਾ ਗਿਆਨ, ਤੇ ਗਿਆਨ ਗੁਰ ਕਾ ਬਚਨ ਬਸੈ ਜੀ ਨਾਲੇ, ਉਹ ਮੇਰੀ ਜਿੰਦ ਨਾਲ ਵਸਦਾ। ਹੁਣ ਦੇਖੋ ਨਾ, ਜਿਹੜਾ ਗਿਆਨ ਕਿਸੇ ਬੰਦੇ ਦੇ ਕੋਲ ਵੀ ਕਿਹੋ ਜਿਹਾ ਵੀ ਹੈ, ਜੱਜ ਕੋਲ ਆਪਣਾ ਗਿਆਨ ਹੈ, ਵਕੀਲ ਕੋਲ ਆਪਣਾ ਗਿਆਨ ਹੈ, ਪੜ੍ਹਾਉਣ ਵਾਲੇ ਕੋਲ ਆਪਣਾ ਗਿਆਨ ਹੈ, ਜਿਹੜਾ ਉਹ ਗਿਆਨ ਹੈਗਾ ਅਸੀਂ ਉਹਦੇ ਤੋਂ ਲਾਭ ਲੈਣਾ ਹੁੰਦਾ, ਆਪ ਖੁਦ ਵੀ ਲਾਭ ਲੈਣਾ ਤੇ ਸਮਾਜ ਨੂੰ ਵੀ ਉਹਦਾ ਲਾਭ ਦੇਣਾ ਹੁੰਦਾ। ਹੁਣ ਆਪਾਂ ਗੁਰਬਾਣੀ ਦੀ ਕਥਾ ਕਰਦੇ ਹਾਂ, ਵਿਚਾਰ ਕਰਦੇ ਹਾਂ, ਇਹਦਾ ਸਮਾਜ ਨੂੰ ਲਾਭ ਹੋਣਾ ਚਾਹੀਦਾ। ਠੀਕ ਹੈ, ਮੈਨੂੰ ਤੇ ਲਾਭ ਹੋਣਾ ਹੀ ਹੈ, ਮੈਨੂੰ ਕਿਸੇ ਨੇ ਕਥਾ ਕਰਨ ਸੱਦ ਲਿਆ, ਕਿਸੇ ਨੇ 3100 ਦੇ ਦੇਣਾ, ਮੈਨੂੰ ਤੇ ਲਾਭ ਹੈਗਾ ਹੀ ਹੈ। ਪਰ ਉਹਦੇ ਉਸ ਗਿਆਨ ਦੇ ਨਾਲ ਨਾਲ ਸਮਾਜ ਦਾ ਵੀ ਭਲਾ ਹੋ ਰਿਹਾ ਕਿ ਨਹੀਂ ਹੋ ਰਿਹਾ? ਉਹ ਕੀਤੇ ਜਾ ਰਹੇ ਅਰਥਾਂ ਨਾਲ ਸਮਾਜ ਵਿੱਚ ਵੀ ਮਾੜਾ ਮੋਟਾ ਬਦਲਾਵ, ਸਮਾਜ ਵੀ ਕਿਤੇ ਤਰੱਕੀ ਕਰ ਰਿਹਾ ਕਿ ਨਹੀਂ ਕਰ ਰਿਹਾ? ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਸਾਡੇ ਪ੍ਰਚਾਰਕ ਲੋਕਾਂ ਨੇ ਧਾਰਮਿਕ ਗਿਆਨ ਕਹਿ ਕਹਿ ਕੇ ਇਹ ਕਹਿਣ ਲੱਗ ਪਏ, ਭਾਈ ਇਹ ਤੇ ਅਗਾਧ ਬੋਧ ਬਾਣੀ ਹੈ, ਇਹਦੀ ਸਮਝ ਹੀ ਨਹੀਂ ਲੱਗਣੀ ਸਾਨੂੰ। ਅਗਾਧ ਬੋਧ ਬਾਣੀ ਕਹਿ ਕੇ ਇਹਨੂੰ ਕੌਣ ਸਮਝ ਸਕਦਾ ਜੀ? ਪਰ ਪੁੱਛਣ ਵਾਲਾ ਹੋਵੇ ਵੀ ਤੁਸੀਂ ਵੀ ਤੇ ਸਮਝੀ ਹੈ ਜਿਹਨੂੰ ਤੁਸੀਂ ਅਗਾਧ ਬੋਧ ਕਹਿੰਦੇ ਹੋ, ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਤੇ ਸਮਝੀ ਹੈ, ਗਿਆਨੀ ਹਰਭੰਤ ਸਿੰਘ ਵਰਗਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਟੀਕ ਲਿਖੇ ਹੈ, ਟੀਕੇ ਲਿਖੇ, ਉਹਨਾਂ ਨੇ ਵੀ ਤੇ ਸਮਝੀ ਹੈ। ਇਵੇਂ ਆਪਾਂ ਵੀ ਸਮਝ ਸਕਦੇ ਹਾਂ, ਸਾਰੇ ਬੰਦੇ ਹੀ ਸਮਝ ਸਕਦੇ ਹੈ, ਪਰ ਦੇਖਣਾ ਇਹ ਹੁੰਦਾ ਵੀ ਉਸ ਗਿਆਨ ਦੁਆਰਾ ਸਮਾਜ ਦਾ ਭਲਾ ਹੋ ਰਿਹਾ ਕਿ ਨਹੀਂ ਹੋ ਰਿਹਾ? ਟੀਚਰ ਦੇ ਗਿਆਨ ਨਾਲ ਜਿਹੜੇ ਨਿਆਣੇ ਪੜ੍ਹ ਰਹੇ ਹੈ ਉਹਨਾਂ ਦੀ ਤਰੱਕੀ ਮਾੜੀ ਮੋਟੀ ਹੋ ਰਹੀ ਕਿ ਨਹੀਂ ਹੋ ਰਹੀ? ਜਿਹੜਾ ਡਾਕਟਰ ਆਪਣਾ ਇੱਕ ਕੰਮ ਕਰ ਰਿਹਾ ਉਹਦੇ ਨਾਲ ਮਾੜਾ ਮੋਟਾ ਵਿਕਾਸ ਭਲਾ ਆਲੇ ਦੁਆਲੇ ਦਾ ਹੋ ਰਿਹਾ ਕਿ ਨਹੀਂ ਹੋ ਰਿਹਾ? ਇਸ ਕਰਕੇ ਗਿਆਨ ਆਪਣੇ ਆਪ ਵਿੱਚ ਬੜੀ ਵੱਡੀ ਤਾਕਤ ਹੈ, ਬੜੀ ਵੱਡੀ ਸ਼ਕਤੀ ਹੈ। ਇੱਥੇ ਦੁਨਿਆਵੀ ਤੇ ਧਾਰਮਿਕ ਗਿਆਨ ਕੋਈ ਨਹੀਂ, ਗਿਆਨ ਗਿਆਨ ਹੈ ਆਪਣੇ ਆਪ ਵਿੱਚ। ਉਹ ਭਾਵੇਂ ਕੋਈ ਹੋਵੇ, ਉਹ ਭਾਵੇਂ ਕਿਸੇ ਗ੍ਰੰਥ ਵਿੱਚੋਂ ਮਿਲੇ, ਉਹ ਭਾਵੇਂ ਕਿਸੇ ਬੰਦੇ ਕੋਲੋਂ ਮਿਲੇ, ਕਿਸੇ ਮਨੁੱਖ ਕੋਲੋਂ ਮਿਲੇ, ਉਹ ਗਿਆਨ ਭਾਵੇਂ ਡਿੱਗਦੇ ਪੱਤੇ ਚੋਂ ਮਿਲੇ, ਗਿਆਨ ਗਿਆਨ ਕੁਆਲਿਟੀ ਕੁਆਲਿਟੀ। ਉਹ ਗਿਆਨ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਉਹਨੂੰ ਆਪਣੀ ਜ਼ਿੰਦਗੀ ਦਾ ਗੁਣ ਬਣਾਉਣਾ, ਗਹਿਣਾ ਬਣਾਉਣਾ, ਗੁਣ ਗਹਿਣਾ, ਉਹਦੇ ਉਸ ਗੁਣ ਨਾਲ ਆਪਣੇ ਆਪ ਦਾ ਸ਼ਿੰਗਾਰ ਕਰਨਾ, ਆਪਣੇ ਆਪ ਨੂੰ ਉਹਦੇ ਨਾਲ ਸ਼ਿੰਗਾਰ ਲੈਣਾ। ਹੁਣ ਜਿਹੜੇ ਬੰਦੇ ਚ ਬਹੁਤ ਗੁਣ ਹੁੰਦੇ ਆ, ਜਿਹੜੀ ਬੀਬੀ ਚ ਜਿਹੜੇ ਭੈਣ ਚ ਬਹੁਤ ਗੁਣ ਹੁੰਦੇ ਆ, ਉਹ ਗੁਣ ਆਏ ਕਿੱਥੋਂ ਹੁੰਦੇ ਆ? ਉਹ ਗਿਆਨ ਵਿੱਚੋਂ ਹੀ ਤੇ ਗੁਣ ਆਏ, ਕੁਆਲਿਟੀ ਵਿੱਚੋਂ ਹੀ ਤੇ ਗੁਣ ਆਇਆ। ਹੁਣ ਯੂਟਿਊਬ ਤੋਂ ਕਿਸੇ ਨੇ ਕੁਛ ਬਣਾਉਣਾ ਸਿੱਖ ਲਿਆ, ਉਹ ਗਿਆਨ ਲੈ ਲਿਆ, ਉਹ ਮੁੜ ਕੇ ਇੰਨਾ ਤਜਰਬਾ ਹੋ ਗਿਆ, ਇੰਨਾ ਜ਼ਿਆਦਾ ਐਕਸਪੀਰੀਅੰਸ ਹੋ ਗਿਆ, ਹੁਣ ਉਹ ਗੁਣ ਬਣ ਗਿਆ। ਅਗਲਾ ਕਹਿੰਦਾ ਵੀ ਕੋਟੀ ਬਣਾਉਣੀ ਹੈ ਤੇ ਉਹ ਬੀਬੀ ਕੋਲੋਂ ਬਣਾਉਣੀ। ਹੁਣ ਬਹੁਤ ਭੈਣਾਂ ਘਰਾਂ ਵਿੱਚ ਬਹੁਤ ਘੱਟ ਕੋਟੀਆਂ ਸਵੈਟਰਾਂ ਬਣਾਉਂਦੀਆਂ, ਪਰ ਪਿੰਡਾਂ ਵਿੱਚ ਸ਼ਹਿਰਾਂ ਦੇ ਵਿੱਚ ਕੁਝ ਕੁਝ ਬੀਬੀਆਂ ਕੁਝ ਭੈਣਾਂ ਹੁੰਦੀਆਂ ਜਿਨ੍ਹਾਂ ਅੰਦਰ ਕੁਆਲਿਟੀ ਹੁੰਦੀ ਹੈ, ਜਿਨ੍ਹਾਂ ਅੰਦਰ ਇੱਕ ਗੁਣ ਹੁੰਦਾ ਹੈ। ਬੰਦਾ ਕਹਿੰਦਾ ਕੋਟੀ ਬਣਾਉਣੀ ਹੈ, ਸਵੈਟਰ ਬਣਾਉਣੀ ਹੈ, ਟੋਪੀਆਂ ਬਣਾਉਣੀਆਂ ਨਿੱਕੇ ਨਿੱਕੇ ਨਿਆਣਿਆਂ ਦੀਆਂ, ਤੇ ਆਪਾਂ ਉਹਦੇ ਤੋਂ ਬਣਾਵਾਂਗੇ। ਉਹ ਗੁਣ ਹੈ, ਕੁਝ ਗਿਆਨ ਲਿਆ ਉਹਨੂੰ ਗੁਣ ਬਣਾ ਲਿਆ, ਤੇ ਉਹ ਗੁਣ ਦੀ ਹੀ ਮਨੁੱਖ ਦੀ ਕਦਰ ਪੈਂਦੀ ਹੈ। ਤਾਂ ਹੀ ਤੇ ਭਾਈ ਗੁਰਦਾਸ ਜੀ ਕਹਿੰਦੇ ਸੀ, ਨਹਿਰ ਕੁਵਾਰ ਕੰਨਿਆ ਲਾਡਲੀ ਕੇ ਮਾਨੀਆ, ਵਿਆਹੇ ਸਸੁਰਾਰ ਜਾਏ ਗੁਣਨ ਕੇ ਮਾਨੀਆ। ਕਹਿੰਦੇ ਪੇਕੇ ਘਰ ਵਿੱਚ ਧੀ ਹੁੰਦੀ ਹੈ, ਉੱਥੇ ਨਾ ਵੀ ਚਾਹ ਵੱਧ ਮਿੱਠਾ ਪੈ ਜੂ ਤੇ ਘਰ ਵਾਲਿਆਂ ਨੇ ਕਹਿਣਾ ਕੋਈ ਗੱਲ ਨੀ, ਧੀ ਧਿਆਣੀ ਹੈ, ਲਾਡਲੀ ਹੈ, ਅਗਲਾ ਲਾਡ ਨਾਲ ਰੱਖਦਾ। ਘਰ ਵਿੱਚ ਮਾੜੀ ਮੋਟੀ ਊਚ ਨੀਚ ਵੀ ਹੋ ਜੂ, ਅਗਲਿਆਂ ਨੇ ਕਹਿਣਾ ਕੋਈ ਗੱਲ ਨੀ, ਪਰ ਜੇ ਸਹੁਰੇ ਪਰਿਵਾਰ ਵਿੱਚ ਜਾਣਾ ਤੇ ਉੱਥੇ ਉਹਦੀ ਕੁਆਲਿਟੀ ਦੀ ਕਦਰ ਪੈਣੀ, ਉੱਥੇ ਗੁਣਾਂ ਦੀ ਕਦਰ ਪੈਣੀ ਹੈ, ਉੱਥੇ ਗੁਣਾਂ ਦਾ ਹੀ ਸਤਿਕਾਰ ਹੋਣਾ ਵੀ ਬੱਲੇ ਬੱਲੇ ਵੀ ਸਾਡੀ ਨੂੰਹ ਚ ਗੁਣ ਬੜੇ ਗੁਣ ਨੇ ਉਹਦੇ ਚ, ਉੱਥੇ ਗੁਣਾਂ ਦੀ ਕਦਰ ਪੈਂਦੀ ਹੈ। ਜੇ ਸਮਾਜ ਵਿੱਚ ਵੀ ਤੁਸੀਂ ਲਾਓ, ਸਮਾਜ ਵਿੱਚ ਵੀ ਸਾਡੇ ਗੁਣਾਂ ਦੀ ਹੀ ਕਦਰ ਪੈਂਦੀ ਹੈ। ਉਹ ਗੁਣ ਤਾਂ ਆਉਣਗੇ ਜਦੋਂ ਅਸੀਂ ਗੁਰੂ ਨਾਲ ਸੰਬੰਧ ਬਣਾਵਾਂਗੇ, ਤੇ ਗੁਰੂ ਨਾਲ ਸੰਬੰਧ ਅਸੀਂ ਕਹਿੰਦੇ ਮੱਥਾ ਟੇਕ ਲਿਆ, ਨਮਸਕਾਰ ਕਰ ਲਈ, ਮਹੀਨੇ ਬਾਅਦ ਵਾਰੀ ਆਉਂਦੀ ਕੜਾਹ ਦੀ, ਕੜਾਹ ਪ੍ਰਸ਼ਾਦ ਲੈ ਜਾਈਦਾ, ਮਹੀਨੇ ਬਾਅਦ ਲੰਗਰ ਦੀ ਵਾਰੀ ਆ ਜਾਂਦੀ, ਲੰਗਰ ਕਰਾ ਲਈਦਾ ਉੱਥੇ ਜਾ ਕੇ, ਸਾਲ ਬਾਅਦ ਅਖੰਡ ਪਾਠ ਦੀ ਵਾਰੀ ਹੁੰਦੀ ਹੈ, ਅਖੰਡ ਪਾਠ ਕਰਾ ਲਈਦਾ। ਅਸੀਂ ਕਹਿੰਦੇ ਸਾਡਾ ਤੇ ਬੜਾ ਗੁਰੂ ਨਾਲ ਪਿਆਰ ਹੈ, ਇੱਥੋਂ ਗੁਰੂ ਦੇ ਪਿਆਰ ਦਾ ਨਹੀਂ ਪਤਾ ਲੱਗਣਾ। ਵਿਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਸਾਲ ਬਾਅਦ ਰੁਮਾਲਾ ਖੰਡ ਪਾਠ ਸਹਿਜ ਪਾਠ ਕਰਾ ਦੇਈਦਾ ਵੀ ਇਹ ਪਿਆਰ ਹੈ ਸਾਡਾ। ਇਹ ਤੇ ਬੜੀ ਦੁਨੀਆਂ ਕਰਦੀ ਹੈ, ਇਹ ਤੇ ਮਲਕ ਭਾਗੋ ਵਰਗੇ ਵੀ ਤੇ ਲੰਗਰ ਲਾਉਂਦੇ ਸੀ, ਬੜਾ ਕੁਛ ਕਰਦੇ ਸੀ, ਪਰ ਪਾਤਸ਼ਾਹ ਕਹਿੰਦੇ ਇਹ ਲੰਗਰਾਂ ਦਾ ਕੀ ਲਾਭ ਹੈ? ਜੇ ਕੁਝ ਕੁਝ ਜ਼ਿੰਦਗੀ ਚ ਖੱਟਿਆ ਨਾ, ਜਿਹੜੇ ਗੁਣ ਨੇ ਇਸ ਜ਼ਿੰਦਗੀ ਨੂੰ ਪ੍ਰਾਪਤ ਕਰਕੇ ਜੇ ਕੁਛ ਦੁਨੀਆਂ ਦੇ ਭਲੇ ਲਈ ਕੀਤਾ ਨਾ, ਫਿਰ ਫਾਇਦਾ ਕੀ? ਹੁਣ ਮੈਂ ਇੱਕ ਅਰਜ਼ ਕਰਨੀ ਚਾਹੁੰਦਾ ਸਾਰਿਆਂ ਦੇ ਚਰਨਾਂ ਵਿੱਚ, ਭਾਈ ਕੁਆਲਿਟੀ ਗੁਣ ਹਰ ਇੱਕ ਮਨੁੱਖ ਦੇ ਅੰਦਰ ਹੈਗੇ ਹੈ, ਪਰ ਉਹਨਾਂ ਨੂੰ ਪ੍ਰਗਟ ਕਰਨ ਦੀ ਲੋੜ ਹੁੰਦੀ ਹੈ, ਉਹਨਾਂ ਨੂੰ ਦੇਖਣ ਦੀ ਲੋੜ ਹੁੰਦੀ ਹੈ। ਹਰ ਇੱਕ ਮਨੁੱਖ ਵਿੱਚ ਕੋਈ ਨਾ ਕੋਈ ਗੁਣ ਹੈਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਰੱਬ ਕਿਸੇ ਨਾਲ ਵੈਰ ਨਹੀਂ ਕਰਦਾ। ਆਪਾਂ ਨਿਰਵੈਰ ਕਹਿੰਦੇ ਉਹਨੂੰ ਵੀ ਤੇ ਨਿਰਵੈਰ ਹੈ ਜੀ, ਫਿਰ ਰੱਬ ਇਹ ਕਿਵੇਂ ਕਹਿ ਸਕਦਾ ਵੀ ਇਹਨੂੰ ਕਥਾ ਕਰਨੀ ਆਉਂਦੀ ਅਸੀਂ ਨਹੀਂ ਕਰ ਸਕਦੇ, ਇਹਨੂੰ ਬੋਲਣਾ ਆਉਂਦਾ ਸਾਨੂੰ ਨਹੀਂ ਬੋਲਣਾ ਆਉਂਦਾ? ਪਰ ਕਈ ਇੰਨੇ ਵਧੀਆ ਬੁਲਾਰੇ ਹੁੰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਕਦੇ ਉਹਨਾਂ ਨੂੰ 5 ਮਿੰਟ ਕਿਹਾ ਹੀ ਨਹੀਂ ਹੁੰਦਾ ਵੀ ਤੂੰ ਬੋਲ ਬਹੁਤ ਸੋਹਣਾ, ਕਿਸੇ ਨੇ ਕਿਹਾ ਹੀ ਨਹੀਂ, ਕਿਸੇ ਨੇ ਦੱਸਿਆ ਹੀ ਨਹੀਂ ਵੀ ਤੇਰੇ ਅੰਦਰ ਗੁਣ ਹੈਗਾ, ਤੇਰੇ ਅੰਦਰ ਕੁਆਲਿਟੀ ਹੈ, ਤੂੰ ਬੋਲ ਸਕਦਾ, ਤੂੰ ਤੂੰ ਤੇਰੀ ਗੱਲ ਇੰਨੀ ਵਧੀਆ ਤਰੀਕੇ ਨਾਲ ਹੁੰਦੀ ਹੈ, ਤੂੰ ਹਰ ਇੱਕ ਨੂੰ ਕਨਵਿੰਸ ਕਰ ਸਕਦਾ, ਸਮਝਾ ਸਕਦਾ, ਦੱਸ ਸਕਦਾ। ਕਈ ਟੀਚਰ ਇਹੋ ਜਿਹੇ ਹੁੰਦੇ ਆ, ਕਈ ਅਧਿਆਪਕ ਬੜੇ ਵਧੀਆ ਹੁੰਦੇ ਆ, ਉਹਨਾਂ ਦੇ ਪੜ੍ਹਾਏ ਹੋਏ ਬੱਚੇ ਬੜੇ ਵਧੀਆ ਜਦੋਂ ਅਹੁਦੇ ਤੱਕ ਪਹੁੰਚਦੇ ਨਾ, ਫਿਰ ਉਹ ਟੀਚਰ ਦੇ ਗੁਣ ਗਾਉਂਦੇ ਆ, ਉਹ ਟੀਚਰ ਦੇ ਗੁਣ ਗਾਉਂਦੇ ਆ ਵੀ ਤੂੰ ਪੜ੍ਹਾ ਦਿੱਤਾ, ਤੇਰੇ ਅੰਦਰ ਗੁਣ ਸੀ, ਤੇਰੇ ਗੁਣ ਦਾ ਸਾਨੂੰ ਵੀ ਲਾਭ ਹੋਇਆ, ਤੇ ਤੇਰੇ ਗੁਣ ਤੋਂ ਅਸੀਂ ਗੁਣ ਸਿੱਖ ਕੇ, ਤੇਰੇ ਗੁਣ ਤੋਂ ਅਸੀਂ ਗਿਆਨ ਲੈ ਕੇ ਉਹਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਕੇ ਹੁਣ ਅਸੀਂ ਲੋਕਾਂ ਨੂੰ ਆਲੇ ਦੁਆਲੇ ਗੁਣ ਦੇਈਦੇ ਆ। ਇਹੀ ਚੱਲਦਾ, ਆਦਾਨ ਪ੍ਰਦਾਨ ਇਹੀ ਹੋਈ ਜਾਂਦਾ ਸਾਰਾ। ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ, ਐਂ ਲੈਣ ਦੇਣ ਹੋਈ ਜਾਂਦਾ। ਕਿਸੇ ਕੋਲ ਕੁਛ ਸਿੱਖ ਲਿਆ, ਕਿਸੇ ਕੋਲ ਕੁਝ ਸਿੱਖ ਲਿਆ, ਕਿਸੇ ਕੋਲ ਕੁਝ ਸਿੱਖ ਲਿਆ, ਸਿੱਖਦਿਆਂ 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 ਬੰਦਾ ਗਿਆਨ ਵਾਲਾ ਬਣ ਜਾਂਦਾ, ਬੰਦਾ ਗੁਰੂ ਵਾਲਾ ਬਣ ਜਾਂਦਾ। ਅਮਰ ਛਕਣਾ, ਕੱਲਾ ਇਹੀ ਗੁਰੂ ਵਾਲਾ, ਉਹ ਤੇ ਦਾਖਲਾ, ਉਹ ਤੇ ਇੱਕ ਐਡਮਿਸ਼ਨ ਲਈ ਹੈ। ਇੱਕ ਸਕੂਲ ਵਿੱਚ ਵੀ ਅਸੀਂ ਸਿੱਖੀ ਸਕੂਲ ਚ ਦਾਖਲ ਹੋਣਾ ਚਾਹੁੰਦੇ ਹਾਂ, ਪਰ ਅਗਲੀ ਪੜ੍ਹਾਈ ਜਿਹੜੀ ਹੈ ਉਹ ਤੇ ਉਹ ਗ੍ਰਹਿਣ ਕਰ ਕਰਕੇ, ਇੱਕ ਇੱਕ ਗੁਣ ਇਕੱਠਾ ਕਰਕੇ, ਇੱਕ ਇੱਕ ਗੁਣ ਆਪਣੇ ਅੰਦਰ ਪੈਦਾ ਕਰਕੇ, ਫਿਰ ਅਸੀਂ ਗੁਰੂ ਵਾਲੇ ਹੈ। ਤੇ ਜੇ ਕਵੇ ਭਾਈ ਪਿੰਡ ਵਾਲਿਆਂ ਨੇ ਤੇ ਜ਼ਰੂਰ ਕਹਿ ਦੇਣਾ ਵੀ ਬੜੇ ਗੁਰਮੁਖ ਨੇ ਜੀ ਇਹ, ਇਹਨਾਂ ਦੇ ਘਰੇ ਫਲਾਨੇ ਭਾਈ ਸਾਹਿਬ, ਫਲਾਨੇ ਮਹਾਂਪੁਰਖ ਵੀ ਆਉਂਦੇ ਆ, ਫਲਾਨੇ ਸੰਤ ਵੀ ਆਉਂਦੇ ਆ, ਲੋਕਾਂ ਨੇ ਤੇ ਕਹਿ ਦੇਣਾ, ਸਮਾਜ ਨੇ ਤੇ ਕਹਿ ਦੇਣਾ ਵੀ ਬੜੇ ਗੁਰਮੁਖ ਨੇ ਜੀ ਇਹ, ਤੇ ਇਹ ਤੇ ਕਦੇ ਨਾਗਾ ਨਹੀਂ ਪਾਉਂਦੇ। ਪਰ ਅਸਲ ਵਿੱਚ ਜੇ ਤੁਸੀਂ ਪਾਤਸ਼ਾਹ ਕੋਲੋਂ ਆ ਕੇ ਪੁੱਛੋਗੇ, ਜੇ ਗੁਰੂ ਸਾਹਿਬ ਨੂੰ ਆ ਕੇ ਪੁੱਛੋਗੇ, ਉਹ ਕਹਿਣਗੇ ਭਾਈ ਗੁਣ ਦਿਖਾ, ਕੁਆਲਿਟੀ ਦਿਖਾ ਆਪਣੀ, ਇੱਥੇ ਗੁਣਾਂ ਦੀ ਹੀ ਕਦਰ ਪੈਂਦੀ ਹੈ। ਤੇ ਵਾਰ ਵਾਰ ਭਾਈ ਗੁਰਪ੍ਰੀਤ ਸਿੰਘ ਜੀ ਪੜ੍ਹਦੇ ਸੀ, ਗੁਰਬਿਨ ਅਵਰ ਨਾਹੀ ਮੈਂ ਥਾਉ, ਜਿਹੜੇ ਬੰਦਿਆਂ ਨੂੰ ਸਮਝ ਪੈ ਗਈ ਨਾ ਇਹ ਵੀ ਗਿਆਨ ਤੋਂ ਬਿਨਾਂ ਕੁਛ ਨਹੀਂ ਹੈ, ਕੁਆਲਿਟੀ ਤੋਂ ਬਿਨਾਂ ਕੋਈ ਕਦਰ ਨਹੀਂ ਮਨੁੱਖ ਦੀ। ਜੇ ਅੱਜ ਬੱਚਿਆਂ ਦੇ ਤੁਹਾਡਿਆਂ ਦੇ ਵੀਜ਼ੇ ਲੱਗਦੇ ਆ, ਅਗਲੇ ਕਹਿੰਦੇ ਗੁਣ ਦਿਖਾਓ, ਨਾ ਕੋਈ ਜਾਤ ਪੁੱਛਦੇ ਆ, ਨਾ ਮਜ਼ਹਬ ਪੁੱਛਦੇ ਆ, ਨਾ ਧਰਮ ਪੁੱਛਦੇ ਆ, ਨਾ ਰੰਗ ਦੇਖਦੇ ਆ, ਨਾ ਰੂਪ ਦੇਖਦੇ ਆ। ਉਹ ਕਹਿੰਦੇ ਦਿਖਾਓ, ਸਾਡੇ 6-7 ਬੈਂਡ ਹੈਗੇ ਆ, ਗੁਣ ਦਿਖਾਓ। ਪੜ੍ਹਾਈ ਆਉਂਦੀ ਹੈ, ਇੰਗਲਿਸ਼ ਬੋਲਣੀ ਆਉਂਦੀ ਹੈ, ਅਗਲੇ ਗੁਣ ਦੇਖਦੇ ਆ ਹਰ ਥਾਂ ਤੇ। ਜੇ ਤੁਸੀਂ ਟੀਚਰ ਦਾ ਵੀ ਅਹੁਦਾ ਲੈਣਾ ਹੈ ਨਾ, ਤੇ ਉੱਥੇ ਵੀ ਸਾਡੇ ਗੁਣ ਦੇਖੇ ਜਾਣੇ। ਅਗਲੇ ਨੇ ਕਹਿਣਾ ਸਰਟੀਫਿਕੇਟ ਦਿਖਾ, ਪੜ੍ਹਾਉਣਾ ਆਉਂਦਾ, ਤਜਰਬਾ ਕੀ ਹੈਗਾ ਤੇਰੇ ਕੋਲ, ਕਿਸੇ ਵੱਡੀ ਤੋਂ ਵੱਡੀ ਕੰਪਨੀ ਚ ਤੁਸੀਂ ਨੌਕਰੀ ਲੈਣੀ ਹੈ, ਨੌਕਰੀ ਲੈਣੀ ਤੇ ਉੱਥੇ ਵੀ ਉਹਨਾਂ ਨੇ ਕਹਿਣਾ ਤਜਰਬਾ ਦਿਖਾ ਆਪਣਾ, ਐਕਸਪੀਰੀਅੰਸ ਐਕਸਪੀਰੀਅੰਸ ਦਿਖਾ ਆਪਣਾ, ਤਜਰਬਾ ਦੇ ਭਾਈ, ਕਿੰਨੇ ਸਾਲ ਦਾ ਤੇਰੇ ਕੋਲ ਤਜਰਬਾ। ਹਰ ਥਾਂ ਤੇ ਇਹ ਚੀਜ਼ ਜਿਹੜੀ ਹੈ ਉਹ ਦੇਖੀ ਜਾਣੀ ਹੈ। ਇਸ ਕਰਕੇ ਸਾਨੂੰ ਗਿਆਨ ਦੀ ਬਹੁਤ ਜ਼ਿਆਦਾ ਲੋੜ ਹੈ, ਤੇ ਗਿਆਨ ਨੂੰ ਮੱਥਾ ਟੇਕਣ ਵਾਲੀ ਕੌਮ ਅਗਿਆਨੀ ਨਹੀਂ ਹੋਣੀ ਚਾਹੀਦੀ। ਗਿਆਨ ਨੂੰ ਨਮਸਕਾਰ ਕਰਨ ਵਾਲੇ ਸਿੱਖ ਅਗਿਆਨੀ ਨਹੀਂ ਹੋਣੇ ਚਾਹੀਦੇ। ਭਾਈ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਇਹਦੇ ਵਿੱਚ ਗੁਰੂ ਦਾ ਕੋਈ ਕਸੂਰ ਨਹੀਂ ਵੀ ਉਹਨਾਂ ਨੇ ਕਿਤੇ ਕੋਈ ਢਿੱਲ ਵਰਤੀ ਹੈ, ਉਹਨਾਂ ਨੇ ਕੋਈ ਸਮਝਾਉਣ ਵਿੱਚ ਕੋਈ ਔਣਤਾਈ ਰੱਖੀ ਹੈ, ਕੋਈ ਕਮੀ ਰੱਖੀ ਹੈ, ਉਹਨਾਂ ਨੇ ਤੇ ਪ੍ਰੋਪਰ। ਪਰ ਜੇ ਕਮੀ ਹੈਗੀ ਹੈ, ਜੇ ਕੋਈ ਘਾਟ ਰਹੀ ਹੈ, ਤੇ ਉਹ ਸਾਡੇ ਵਿੱਚ ਹੀ ਰਹੀ ਹੈ। ਕੁਝ ਸਾਡੇ ਪ੍ਰਚਾਰਕਾਂ ਦੇ ਵਿੱਚ, ਸਮਝਾਉਣ ਵਾਲਿਆਂ ਦੇ ਵਿੱਚ, ਦੱਸਣ ਵਾਲਿਆਂ ਦੇ ਵਿੱਚ, ਕਈਆਂ ਨੂੰ ਪਤਾ ਸਭ ਕੁਛ ਹੀ ਹੈ ਪਰ ਦੱਸਦੇ ਨਹੀਂ। ਕਿਉਂ? ਕਿਉਂਕਿ ਵਗਦੇ ਹੋਏ ਵਹਾਅ ਨਾਲ ਚੱਲਣਾ ਬੜਾ ਸੌਖਾ ਹੁੰਦਾ। ਕਿਸੇ ਨੇ ਬੜਾ ਸੋਹਣਾ ਜਿਹਾ ਲਿਖ ਕੇ ਪਾਇਆ ਸੀ, ਕਹਿੰਦੇ ਵਗਦੇ ਹੋਏ ਵਹਾਅ ਨਾਲ ਤੇ ਸਾਰੀ ਤੁਰ ਪੈਂਦੇ ਹੈ, ਪਰ ਉਹਦੇ ਤੋਂ ਉਲਟ ਚੱਲਣਾ, ਇਕੱਲੇ ਤੁਰਨਾ, ਭੀੜ ਦੇ ਨਾਲ ਤੇ ਸਾਰੀ ਦੁਨੀਆਂ ਤੁਰ ਪੈਂਦੀ ਹੈ, ਭੀੜਾਂ ਦੇ ਨਾਲ ਤੇ ਤੁਰਨਾ ਬਹੁਤ ਸੌਖਾ ਹੁੰਦਾ ਹੈ, ਪਰ ਉਸ ਭੀੜ ਤੋਂ ਵੱਖ ਹੋ ਕੇ, ਵੱਖਰੇ ਹੋ ਕੇ ਇਹ ਤੁਰਨਾ ਬਹੁਤ ਔਖਾ ਹੈ। ਇਸ ਕਰਕੇ ਭਾਈ ਗੁਰ ਬਿਨ ਅਵਰ ਨਾਹੀ ਮੈਥਾ, ਗੁਰੂ ਤੋਂ ਬਿਨਾਂ, ਗਿਆਨ ਤੋਂ ਬਿਨਾਂ, ਪੰਚਮ ਪਾਤਸ਼ਾਹ ਕਹਿੰਦੇ ਮੈਨੂੰ ਕੋਈ ਥਾਂ ਕੋਈ ਜਗ੍ਹਾ ਸੁੱਝਦੀ ਨਹੀਂ। ਅੱਗੇ ਕਹਿੰਦੇ ਅਣਦਿਨ, ਅਣਦਿਨ ਕਹਿੰਦੇ ਨੇ ਦਿਨ ਰਾਤ ਨੂੰ, ਅਣਦਿਨ ਜਪੋ, ਕਹਿੰਦੇ ਮੈਂ ਸਮਝਾਂ ਦਿਨ ਤੇ ਰਾਤ ਸਮਝਾਂ, ਜਦੋਂ ਮੈਨੂੰ ਮੌਕਾ ਮਿਲੇ, ਸਮਾਂ ਮਿਲੇ, ਜਦੋਂ ਵਕਤ ਮਿਲੇ ਮੈਨੂੰ ਜਪੋ ਸਮਝਾਂ ਮੈਂ ਗੁਰੂ ਗੁਰ ਨਾਉ, ਕਹਿੰਦੇ ਇਹ ਨੁਕਤਿਆਂ ਨੂੰ ਮੈਂ ਸਮਝਾਂ, ਉਹ ਨੁਕਤੇ, ਉਹ ਗਿਆਨ ਜਿਹੜਾ ਮੇਰਾ ਜ਼ਿੰਦਗੀ ਚ ਕੰਮ ਆਵੇ, ਜਿਹੜਾ ਮੇਰੀ ਜ਼ਿੰਦਗੀ ਚ ਲਾਭ ਦੇਵੇ, ਜਿਹਦੇ ਨਾਲ ਮੈਨੂੰ ਲਾਹਾ ਮਿਲੇ, ਜਿਹਦੇ ਨਾਲ ਮੈਨੂੰ ਨੁਕਸਾਨ ਨਾ ਹੋਵੇ, ਜਿਹਦੇ ਨਾਲ ਮੈਨੂੰ ਲਾਭ ਮਿਲੇ। ਆਓ ਲਾਸਟ ਪੰਕਤੀਆਂ ਨੇ ਚੌਥੇ ਪਦੇ ਦੀਆਂ। ਗੁਰ ਕੈ ਸੰਗ ਸਗਲ ਨਿਸਤਾਰਾ, ਗੁਰ ਪੂਰਾ ਪਾਈਐ ਵਡਭਾਗੀ, ਗੁਰ ਕੀ ਸੇਵਾ ਦੁੱਖ ਨਾ ਲਾਗੀ, ਗੁਰ ਕਾ ਸ਼ਬਦ ਨਾ ਮੇਟੈ ਕੋਏ, ਗੁਰ ਨਾਨਕ ਨਾਨਕ ਹਰ ਸੋਏ। ਇਸ ਕਰਕੇ ਇਸ ਸ਼ਬਦ ਨੂੰ ਘਰ ਜਾ ਕੇ ਰਿਪੀਟ ਕਰਿਓ, ਇਹਦੇ ਵਿੱਚ ਗੁਰੂ 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 ਮਤਲਬ ਗਿਆਨ ਕੁਆਲਿਟੀ। ਇਸ ਕਰਕੇ ਆਓ ਗਿਆਨ ਨੂੰ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਚ ਗੁਣ ਬਣਾਈਏ, ਤੇ ਗੁਣ ਬਣਾ ਕੇ ਬੜੇ ਸੌਖੇ ਰਿਹਾ ਜਾ ਸਕਦਾ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜਿੱਥੇ ਰਿਸ਼ਤੇਦਾਰੀ, ਸਾਕ ਸੰਬੰਧੀ, ਮਾਂ ਪਿਓ, ਮਾਪੇ, ਭਰਾ, ਭੈਣ, ਰਿਸ਼ਤੇਦਾਰ ਸਾਥ ਛੱਡਦੇ ਆ, ਉੱਥੇ ਗੁਣ ਬੰਦੇ ਦੇ ਕੰਮ ਆਉਂਦੇ। ਸਭ ਤੋਂ ਵੱਧ ਸਾਥ ਗੁਰ ਮੇਰੇ ਸੰਗ ਸਦਾ ਹੈ ਨਾਲੇ। ਗਿਆਨ ਥੋੜਾ ਕੋਈ ਅਗਲਾ ਚੁਰਾ ਸਕਦਾ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਪਾਹ ਨਾ ਸਕੈ ਜਲੇ। ਆਓ ਲਾਸਟ ਪੰਕਤੀਆਂ ਸੁਣ ਕੇ ਫਿਰ ਆਪਾਂ ਰਹਿੰਦਾ ਸਮਾਂ ਭਾਈ ਸਾਹਿਬ ਜੀ ਪਾਸੋਂ ਵਿਚਾਰ ਦੇ ਨਾਲ, ਕੀਰਤਨ ਦੇ ਨਾਲ ਟਕਾ ਬਣਾ ਕੇ ਇਸੇ ਤਰ੍ਹਾਂ ਸਾਂਝ ਪਾਉਣੀ ਹੈ। ਆਓ ਲਾਸਟ ਪੰਕਤੀਆਂ ਸੁਣਦੇ ਹਾਂ।
ਗੁਰ ਪੂਰਾ ਪਾਈਐ ਵਡਭਾਗੀ, ਗੁਰ ਪੂਰਾ ਪਾਈਐ ਵਡਭਾਗੀ, ਗੁਰ ਪੂਰਾ ਪਾਈਐ ਵਡਭਾਗੀ, ਗੁਰ ਪੂਰਾ ਪਾਈਐ ਵਡਭਾਗੀ, ਗੁਰ ਕੀ ਸੇਵਾ ਦੁੱਖ ਨਾ ਲਾਗੀ, ਗੁਰ ਕੀ ਸੇਵਾ ਦੁੱਖ ਨਾ ਲਾਗੀ, ਗੁਰ ਕਾ ਸ਼ਬਦ हर सोए जीव नानक नानक हर सोए जी गुरबन अवर
गुरबन अवर नानी मैं
ज्ञान बिन जपो गुरु गुरनाओ ज्ञान बिन जपो
गुरु
गुरनाओ ज्ञान बिन जपो गुरु गुरनाओ मन बिन जपो गुरु गुरनाओ जी गुर बिन अवर नहीं मथाओ
जी गुर बिन अवर नहीं मथाओ
जी गुर बिन अवर
ਸਵਾਓ ਸਾਰੇ ਵੀਰ ਭੈਣ ਭਰਾ ਜਿੰਨੇ ਵੀ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਪਹੁੰਚੇ ਹੈ ਔਰ ਜਿੰਨੇ ਵੀ ਆਪੋ ਆਪਣੇ ਘਰਾਂ ਚ ਬੈਠ ਕੇ ਲਾਈਵ ਟੈਲੀਕਾਸਟ ਐਮਪੀ ਚੈਨਲ ਉੱਤੇ ਜਿੰਨੇ ਵੀ ਸਰਵਣ ਕਰਦੇ ਟਿਕਾ ਬਣਾ ਕੇ ਰਹਿੰਦਾ ਸਮਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਹਰੀਜਸ ਕੀਰਤਨ ਨੂੰ ਸਰਵਣ ਕਰਦੇ ਹਾਂ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ
ਧੰਨ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ, ਤੂੰ ਠਾਕਰੋ ਬੈਰਗਰੂ, ਮੈਂ ਜਿਹੀ ਕਣ ਚੇਰੀ ਨਾ, ਤੂੰ ਸਾਗਰੋ ਰਤਨਾਗਰੂ, ਹੋ ਸਾਰਨਾ ਜਣ ਤੇਰੀ ਨਾ।
ਆਓ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ। ਬਹੁਤ ਵਾਰ ਇਹ ਅਰਜ ਕਰਦਾ ਕਿ ਜ਼ਿੰਦਗੀ ਜੀਣ ਦਾ ਚੱਜ ਆ ਜਾਏ, ਚੰਗੇ ਵਿਚਾਰ ਸਾਡੀ ਜ਼ਿੰਦਗੀ ਵਿੱਚ ਮਿੱਤਰ ਹਨ ਤੇ ਮਾੜੇ ਵਿਚਾਰ ਸਾਡੇ ਦੁਸ਼ਮਣ ਹਨ। ਜਿਸ ਤਰ੍ਹਾਂ ਦੇ ਬੰਦੇ ਦੇ ਵਿਚਾਰ ਹੁੰਦੇ ਆ ਉਸ ਤਰ੍ਹਾਂ ਦੇ ਹੀ ਸੰਗਤ ਵਿੱਚ ਬੈਠਦਾ ਹੈ, ਉਦਾਂ ਦੇ ਲੋਕਾਂ ਨੂੰ ਸੁਣਦਾ ਹੈ, ਸਮਝਦਾ ਹੈ, ਉਸੇ ਪਾਸੇ ਨੂੰ ਜਾਂਦਾ ਹੈ। ਮਨ ਸਾਡਾ ਮਿੱਤਰ ਵੀ ਹੈ, ਇਹਦੇ ਵਰਗਾ ਮਿੱਤਰ ਕੋਈ ਨਹੀਂ, ਵਿਗੜ ਜਾਏ ਤੇ ਇਹਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ। ਸਾਡੇ ਵਿਚਾਰ, ਸਾਡੀ ਸੋਚ, ਅਸੀਂ ਆਪਣੇ ਦੁਸ਼ਮਣ ਵੀ ਆਪ ਹੀ ਹਾਂ ਤੇ ਅਸੀਂ ਆਪਣੇ ਮਿੱਤਰ ਵੀ ਆਪ ਹੀ ਹਾਂ। ਜਿਹੜੇ ਬਾਹਰ ਦੁਸ਼ਮਣ ਨੇ, ਜਿਹੜੇ ਬਾਹਰ ਮਿੱਤਰ ਨੇ, ਉਹ ਸਾਡੇ ਤੋਂ ਹੀ ਸ਼ੁਰੂ ਹੁੰਦੇ ਨੇ। ਹੁਣ ਸਾਡੀ ਮਰਜ਼ੀ ਹੈ ਆਪਣੇ ਨਾਲ ਦੁਸ਼ਮਣੀ ਕਰੀਏ, ਆਪਣੇ ਨਾਲ ਮਿੱਤਰਤਾ ਕਰੀਏ। ਚੰਗੇ ਵਿਚਾਰ ਜ਼ਿੰਦਗੀ 'ਚ ਧਾਰਨ ਕਰਨੇ, ਚੰਗੀ ਸੋਚ ਰੱਖਣੀ, ਇਹ ਸਾਡੇ ਵੱਸ ਹੈ। ਜਿਸ ਤਰ੍ਹਾਂ ਦੇ ਚਾਹੀਏ ਉਸੇ ਤਰ੍ਹਾਂ ਦੇ ਬਣ ਜਾਈਏ, ਜਿੱਦਾਂ ਦੇ ਚਾਹਾਂਗੇ ਉਸੇ ਤਰ੍ਹਾਂ ਦੇ ਬਣ ਜਾਂਦੇ। ਸਾਡੇ ਸਾਹਮਣੇ ਹੈ ਇੱਕ ਬੰਦਾ ਸ਼ਰਾਬੀਆਂ ਦੀ ਸੰਗਤ 'ਚ ਬਹਿੰਦਾ, ਕਈ ਏਕੜ ਜ਼ਮੀਨ ਘੋਲ ਕੇ ਪੀ ਜਾਂਦਾ, ਨਸ਼ੇ ਕਰਦਾ, ਚਿੱਟੇ 'ਚ ਪੈ ਜਾਂਦਾ, ਘਰ ਉਜਾੜ ਲੈਂਦਾ, ਬਰਬਾਦ ਕਰ ਲੈਂਦਾ, ਆਪਣਾ ਦੁਸ਼ਮਣ ਹੀ ਬਣਿਆ ਹੋਇਆ ਨਾ। ਤੇ ਇੱਕ ਸਮਾਂ ਆਉਂਦਾ ਉਹੀ ਬੰਦਾ ਚੰਗੀ ਸੰਗਤ ਵਿੱਚ ਬੈਠਦਾ, ਆਪਣੇ ਆਪ ਨੂੰ ਬਦਲਦਾ ਹੈ, ਚੇਂਜ ਕਰਦਾ ਹੈ, ਉਹੀ ਆਪਣੇ ਆਪ ਦਾ ਮਿੱਤਰ ਬਣ ਜਾਂਦਾ। ਸੋ ਕੋਸ਼ਿਸ਼ ਕਰੋ ਵੀਰੋ, ਭਰਾਵੋ, ਭੈਣੋ, ਮਿੱਤਰ ਬਣੀਏ ਆਪਣੇ ਆਪ ਦੇ, ਦੁਸ਼ਮਣ ਨਾ ਬਣੀਏ। ਚੰਗੇ ਚੰਗੇ ਜਿਹੜੇ ਵਿਚਾਰ ਸਾਡੇ ਅੰਦਰ ਆਉਂਦੇ ਹੈ ਉਹਨਾਂ ਦੀ ਸੰਗਤ ਕਰੋ। ਕਦੇ ਆਪਣੇ ਸਤਸੰਗ ਵਿੱਚ ਵੀ ਬੈਠੋ, ਜਿਹੜਾ ਤੁਹਾਡੇ ਅੰਦਰ ਸੱਚ ਹੈ ਉਹਦੀ ਸੰਗਤ ਵੀ ਕਰੋ। ਹਰ ਬੰਦੇ ਨੂੰ ਪਤਾ ਹੈ ਗਲਤ ਕੀ ਹੈ, ਠੀਕ ਕੀ ਹੈ। ਠੀਕ ਗਲਤ ਸਾਹਮਣੇ ਹੁੰਦਾ ਔਰ ਪਤਾ ਲੱਗਦਾ ਹੈ। ਸਮਾਜ ਵਾਸਤੇ ਆਹ ਠੀਕ ਹੈ, ਆਹ ਗਲਤ ਹੈ, ਪਰ ਜੋ ਉਹ ਸਹੀ ਗੱਲ ਹੈ ਨਾ ਉਹਦੀ ਸੰਗਤ ਕਰੋ। ਆਪਣੇ ਨਾਲ ਅਸੀਂ ਦੁਸ਼ਮਣੀ ਨਾ ਪਾਈਏ, ਜੀਵਨ ਜਾਚ ਸਿੱਖ ਲਈਏ, ਜਿਉਣ ਦਾ ਚੱਜ ਸੱਚ ਸਿੱਖ ਲਈਏ, ਇਹੀ ਜ਼ਿੰਦਗੀ ਜਿਹੜੀ ਹੈ ਸਵਰਗ ਬਣ ਜਾਂਦੀ ਹੈ। ਅਸੀਂ ਦੇਵਤੇ ਬਣ ਜਾਂਗੇ, ਦੇਵੀ ਗੁਣ ਸਾਡੇ ਚ ਆ ਜਾਣਗੇ, ਹੋਰ ਦੇਵਤੇ ਬਾਹਰ ਕਿਤੇ ਨਹੀਂ ਹੁੰਦੇ। ਦੇਵੀ ਗੁਣ ਆ ਗਏ ਬੰਦਾ ਦੇਵਤਾ ਬਣ ਗਿਆ ਜਿੱਥੇ ਰਹਿੰਦਾ ਹੈ ਦੇਵਤੇ ਕਿੱਥੇ ਰਹਿੰਦੇ ਹੈ ਸਵਰਗ ਤੇ ਘਰ ਕੀ ਬਣ ਗਿਆ ਫਿਰ ਸਵਰਗ ਤੇ ਸਾਰੀ ਦੇਵਤੇ ਬਣ ਜਾਈਏ ਸਾਰੀ ਧਰਤੀ ਸਵਰਗ ਅਸੀਂ ਭੂਤ ਪ੍ਰੇਤ ਬਣੇ ਹੋਏ ਹਾਂ ਤੇ ਧਰਤੀ ਨਰਕ ਬਣੀ ਪਈ ਹੈ ਸ਼ਮਸ਼ਾਨ ਘਾਟ ਬਣੀ ਪਈ ਹੈ ਸਾਡੇ ਘਰ ਵੀ ਸ਼ਮਸ਼ਾਨ ਬਣੇ ਪਏ ਸ਼ਮਸ਼ਾਨ ਵਰਗਾ ਸਨਾਟਾ ਹੈ ਉਹ ਮੁਰਦੇ ਵਾਲੀ ਕੁਰੂਪਤਾ ਸਾਡੇ ਚਿਹਰੇ ਤੇ ਹੈ ਜਹ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾਹੇ ਤੈ ਘਰ ਮਰਹਟ ਸਾਰਖੇ ਭੂਤ ਵਸੈ ਤਿਨਵਾ ਹੈ ਘਰ ਕਹਿੰਦੇ ਮੜੀਆਂ ਵਰਗੇ ਤੇ ਵਿੱਚ ਰਹਿਣ ਵਾਲੇ ਭੂਤਾਂ ਵਰਗੇ ਅਸੀਂ ਭੂਤ ਬਣ ਗਏ ਤੇ ਘਰ ਮੜੀਆਂ ਬਣ ਗਈਆਂ ਸ਼ਮਸ਼ਾਨ ਘਾਟ ਬਣ ਗਏ ਅਸੀਂ ਦੇਵਤੇ ਬਣ ਗਏ ਤੇ ਘਰ ਸਵਰਗ ਬਣ ਗਿਆ ਨਾ ਸਵਰਗ ਹੁੰਦਾ ਨਾ ਨਰਕ ਹੁੰਦਾ ਹੈ ਸਵਰਗ ਵੀ ਅਸੀਂ ਬਣਾਉਣਾ ਤੇ ਨਰਕ ਵੀ ਅਸੀਂ ਬਣਾਉਣਾ ਧਰਤੀ ਨੂੰ ਨਹੀਂ ਬਦਲਿਆ ਜਾ ਸਕਦਾ ਆਪਣੇ ਆਪ ਨੂੰ ਬਦਲਿਆ ਜਾ ਸਕਦਾ ਇੱਕ ਥਾਂ ਦੇ ਉੱਤੇ ਹੀ ਸਵਰਗ ਇੱਕ ਥਾਂ ਦੇ ਉੱਤੇ ਨਰਕ ਬਣ ਸਕਦਾ ਕਈ ਘਰਾਂ ਵਿੱਚ ਇੱਕ ਕਮਰਾ ਸਵਰਗ ਹੈ ਇੱਕ ਨਰਕ ਹੈ ਇੱਕ ਦੋਵੇਂ ਜੀ ਰਹਿੰਦੇ ਨੇ ਇਕੱਠੇ ਨੇ ਪਿਆਰ ਹੈ ਉਹਨਾਂ ਦਾ ਅਕਲ ਨਾਲ ਜਿਉਂਦੇ ਹੈ ਇੱਕ ਕਮਰੇ 'ਚ ਉਹ ਰਹਿੰਦੇ ਹੈ ਉਹ ਸਵਰਗ ਹੈ ਦੂਜੇ ਦੇ ਵਿੱਚ ਕਲੇਸ਼ ਪਿਆ ਰਹਿੰਦਾ ਹੈ ਇੱਕ ਕਮਰਾ ਨਰਕ ਹੈ ਪਵਿੱਤਰ ਹਮੇਸ਼ਾ ਮਨ ਹੁੰਦਾ ਹੈ ਆਮ ਸਾਡੇ ਲੋਕ ਕਹਿੰਦੇ ਪਾਠ ਕਰਾਓ ਘਰ ਪਵਿੱਤਰ ਕਰ ਲਓ ਹਿੰਦੂ ਕਹਿੰਦੇ ਅਸੀਂ ਗੀਤਾ ਦਾ ਪਾਠ ਕਰਾ ਲਈਏ ਰਮਾਇਣ ਲੈ ਆਓ ਸਿੱਖ ਕਹਿੰਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਆਈਏ ਘਰ ਪਵਿੱਤਰ ਕਰ ਲੈਣਾ ਘਰ ਪਵਿੱਤਰ ਹੁਣ ਨਾ ਕੰਧਾਂ ਪਵਿੱਤਰ ਹੁੰਦੀਆਂ ਨਾ ਟੇਬਲ ਪਵਿੱਤਰ ਹੁੰਦੇ ਆ ਨਾ ਬੈੱਡ ਪਵਿੱਤਰ ਹੁੰਦਾ ਨਾ ਚਾਦਰਾਂ ਪਵਿੱਤਰ ਹੁੰਦੀਆਂ ਪਵਿੱਤਰ ਹੁੰਦਾ ਮਨ ਇੱਕੋ ਹੀ ਚੀਜ਼ ਗੁਰਬਾਣੀ ਪਵਿੱਤਰ ਕਰਦੀ ਹੈ ਉਹ ਹੈ ਮਨ ਇਹਨੇ ਪਵਿੱਤਰ ਵਿਚਾਰ ਸਾਡੀ ਜ਼ਿੰਦਗੀ 'ਚ ਆ ਜਾਣਗੇ ਸਾਡਾ ਮਨ ਪਵਿੱਤਰ ਹੋ ਜਾਏਗਾ ਗੱਦੇ ਨੂੰ ਪਵਿੱਤਰ ਕੀ ਕਰਨਾ ਤੁਸੀਂ ਵੇਖਿਆ ਹੀ ਹੈ ਅਖੰਡ ਪਾਠ ਸਾਹਿਬ ਹੋ ਜਾਂਦਾ ਗੁਰੂ ਗ੍ਰੰਥ ਸਾਹਿਬ ਚਲੇ ਜਾਂਦੇ ਆ ਮੁੜ ਕੇ ਉਸੇ ਬੈੱਡ ਦੇ ਉੱਤੇ ਬੋਤਲ ਖੋਲ੍ਹ ਕੇ ਬਹਿੰਦੇ ਕਿ ਨਹੀਂ ਬਹਿੰਦੇ ਉਹੀ ਕਮਰਾ ਜਿਹੜੇ ਜਿਹੜੇ ਘਰਾਂ 'ਚ ਵਿਆਹ ਅੱਜ ਕੱਲ੍ਹ ਵਿਆਹ ਚੱਲ ਰਹੇ ਆ ਨਾ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਚਲੋ ਪਹਿਲਾਂ ਲੋਕੀ ਖੰਡ ਪਾਠ ਕਰਾਉਂਦੇ ਸੀ ਹੁਣ ਖੰਡ ਪਾਠ ਘੱਟ ਕਰਾਉਂਦੇ ਆ ਹੁਣ ਤੇ ਮਰੇ ਦਾ ਵੀ ਸੁਖਮਨੀ ਸਾਹਿਬ ਹੀ ਹੋਣ ਲੱਗ ਪਿਆ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਭੋਗ ਪਵਾ ਦਿੰਦੇ ਆ ਚਲੋ ਫਰਕ ਕੋਈ ਨਹੀਂ ਗੱਲ ਤੇ ਅਸੀਂ ਆਪ ਸਮਝਣੀ ਹੁੰਦੀ ਹੈ ਹੁਣ ਅਸੀਂ ਵੇਖਦੇ ਆਲੇ ਦੁਆਲੇ ਵੀ ਜਿੰਨੇ ਵੀ ਤੁਸੀਂ ਵਿਆਹਾਂ ਤੇ ਚਲੇ ਜਾਓ ਸ਼ਰਾਬਾਂ ਚੱਲਦੀਆਂ ਸਭ ਕੁਝ ਚੱਲਦਾ ਹੁਣ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਰੋਗੇ ਆ ਨਹੀਂ ਡੀਜੇ ਚੱਲ ਪੈਣਾ ਹੁੰਦਾ ਬੋਤਲਾਂ ਖੁੱਲ ਜਾਣੀਆਂ ਹੁੰਦੀਆਂ ਪਵਿੱਤਰਤਾ ਕੀ ਹੋਈ ਨਾ ਕੰਧਾਂ ਪਵਿੱਤਰ ਹੋਣੀਆਂ ਨੇ ਨਾ ਬੈੱਡ ਪਵਿੱਤਰ ਹੋਣਾ ਨਾ ਚਾਦਰਾਂ ਪਵਿੱਤਰ ਹੋਣੀਆਂ ਇੱਕੋ ਚੀਜ਼ ਪਵਿੱਤਰ ਹੋ ਸਕਦੀ ਹੈ ਉਹ ਹੈ ਸਾਡਾ ਮਨ ਸਰੀਰ ਵੀ ਪਵਿੱਤਰ ਨਹੀਂ ਜੀ ਹੁੰਦਾ ਸਿਰੇ ਦਾ ਵਿਗੜਿਆ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ਤੇ ਚੱਕ ਲਵੇ ਐ ਥੋੜਾ ਪਵਿੱਤਰ ਹੋ ਜਾਣਾ ਮਨ ਪਵਿੱਤਰ ਹੋਣਾ ਸੋਚ ਬਦਲਣੀ ਆ ਵਿਚਾਰ ਬਦਲਣੇ ਨੇ ਵੇਖੋ ਜੇ ਮੇਰਾ ਮਨ ਪਵਿੱਤਰ ਹੋ ਗਿਆ ਪਵਿੱਤਰ ਵਿਚਾਰਾਂ ਨੂੰ ਸੁਣ ਕੇ ਮਨ ਪਵਿੱਤਰ ਹੋ ਗਿਆ ਸਰੀਰ ਨਾਲ ਗਲਤੀ ਕੋਈ ਨਹੀਂ ਕਰਾਂਗੇ ਇਹਦਾ ਮਤਲਬ ਫਿਰ ਸਰੀਰ ਵੀ ਪਵਿੱਤਰ ਹੋ ਗਿਆ ਫਿਰ ਘਰ ਵਿੱਚ ਵੀ ਖਲਾਰਾ ਨਹੀਂ ਪਾਵਾਂਗੇ ਗਲਤ ਚੀਜ਼ਾਂ ਘਰ 'ਚ ਨਹੀਂ ਬਣਨਗੀਆਂ ਤੇ ਘਰ ਵੀ ਪਵਿੱਤਰ ਹੋ ਗਿਆ ਮਤਲਬ ਮੇਰੀ ਸੋਚ ਪਵਿੱਤਰ ਹੋਏਗੀ ਤਾਂ ਮੇਰਾ ਤਨ ਪਵਿੱਤਰ ਹੋਏਗਾ ਤਾਂ ਹੀ ਮੇਰਾ ਘਰ ਪਵਿੱਤਰ ਹੋਏਗਾ ਤਾਂ ਹੀ ਮੇਰਾ ਪਿੰਡ ਪਵਿੱਤਰ ਹੋਏਗਾ ਤਾਂ ਹੀ ਹੌਲੀ ਹੌਲੀ ਸਾਰਾ ਸਮਾਜ ਪਵਿੱਤਰ ਹੋਏਗਾ ਮਨ ਪਵਿੱਤਰ ਹੋਏਗਾ ਤਾਂ ਗੱਲ ਬਣੂ ਬਾਹਰ ਕੋਈ ਚੀਜ਼ ਪਵਿੱਤਰ ਨਹੀਂ ਹੋ ਸਕਦੀ ਹੁੰਦੀ ਵੀ ਨਹੀਂ ਬਾਹਰ ਨਹੀਂ ਕੁਛ ਹੁੰਦਾ ਐਦਾਂ ਪਵਿੱਤਰ ਹੋਣਾ ਹੁੰਦਾ ਨਾ ਫਿਰ ਤੇ ਸਾਰੇ ਬੰਦਿਆਂ ਨੇ ਏਦਾਂ ਹੀ ਕਰ ਲਿਆ ਕਰਨਾ ਸੀ ਹਰ ਘਰ ਹੀ ਪਵਿੱਤਰ ਹੁੰਦਾ ਕਿਉਂਕਿ ਕਿਹੜਾ ਘਰ ਹੈ ਜਿੱਥੇ ਪਾਠ ਨਹੀਂ ਰਖਾਏ ਤੁਸੀਂ ਦੱਸ ਦਿਓ ਸਿੱਖਾਂ ਦਾ ਕੋਈ ਘਰ ਹੈਗਾ ਜਿੱਥੇ ਮਹਾਰਾਜ ਦੇ ਚਰਨ ਨਾ ਪਏ ਹੋਣ ਬੰਦਾ ਨਹੀਂ ਨਾ ਪਵਿੱਤਰ ਹੋ ਰਿਹਾ ਬੰਦਾ ਪਵਿੱਤਰ ਹੋਵੇਗਾ ਤਾਂ ਗੱਲ ਬਣੇਗੀ ਤੇ ਉਹ ਪਵਿੱਤਰ ਤਾਂ ਹੋਣਾ ਜੇ ਵਿਚਾਰ ਪਵਿੱਤਰ ਸੁਣੇ ਗੁਰਬਾਣੀ ਨੂੰ ਸਮਝੇ ਤੇ ਆਪਣੀ ਸੋਚ ਬਦਲ ਲਵੇ ਪਵਿੱਤਰ ਹੋ ਜਾ ਭਾਈ ਆਪਣੇ ਆਪ ਨੂੰ ਸੋਹਣਾ ਬਣਾ ਲੈ ਜ਼ਿੰਦਗੀ ਜ਼ਿੰਦਗੀ ਸਵਾਰ ਲਈਏ ਤਾਂ ਕਰਕੇ ਆਪਣੇ ਆਪ ਨੂੰ ਆਪ ਸਵਾਰਨਾ ਪੈਣਾ ਭਾਈ, ਆਪਣੇ ਆਪ ਨੂੰ ਆਪ ਬਦਲਣਾ ਪੈਣਾ, ਹਿੰਮਤ ਕਰਨੀ ਪੈਣੀ ਹੈ, ਉਦਮ ਕਰਨਾ ਪੈਣਾ ਹੈ। ਜਦੋਂ ਤੁਸੀਂ ਵਧੀਆ ਬਣ ਜਾਂਦੇ ਹੋ ਫਿਰ ਤੁਹਾਡੇ ਆਲੇ ਦੁਆਲੇ ਵੇਖਣ ਵਾਲਿਆਂ ਦੇ ਉੱਤੇ ਉਹਦਾ ਅਸਰ ਹੁੰਦਾ, ਪ੍ਰਭਾਵ ਪੈਂਦਾ। ਤੇ ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਕਿਸੇ ਸ਼ੌਪ ਤੇ ਮਾਣ ਕਰੀ ਜੋ ਦੁਕਾਨ ਬੜੀ ਵਧੀਆ ਹੈ, ਉੱਥੇ ਹਲਦੀ ਬਹੁਤ ਵਧੀਆ ਹੈ, ਉੱਥੇ ਜੀ ਬੋਰੀਆਂ ਭਰੀਆਂ ਪਈਆਂ ਮਿਰਚਾਂ ਦੀਆਂ, ਖੰਡ ਦੀਆਂ ਉੱਥੇ ਇੰਨੀਆਂ ਬੋਰੀਆਂ ਪਈਆਂ ਹੈ। ਅਗਲਾ ਕਹਿੰਦਾ ਤੂੰ ਕਿੰਨਾ ਕੁ ਲਿਆਂਦਾ, ਤੂੰ ਆਪਣੇ ਵਾਲਾ ਲਫਾਫਾ ਵਿਖਾ, ਤੇਰਾ ਬੈਗ ਵਿਖਾ, ਤੂੰ ਕੀ ਲਿਆਇਆ। ਉਹਦੇ ਤੇ ਮਾਣ ਨਾ ਕਰ ਵੀ ਉੱਥੇ ਕੀ ਕੁਛ ਪਿਆ, ਤੂੰ ਵਿਖਾ ਤੇਰੇ ਕੋਲ ਕੀ ਹੈ। ਹੁਣ ਸਾਡੇ ਸਿੱਖ ਮਾਣ ਕਰਦੇ ਗੁਰੂ ਗ੍ਰੰਥ ਸਾਹਿਬ ਚਾਹ ਗਿਆਨ ਹੈ, ਗੁਰੂ ਗ੍ਰੰਥ ਸਾਹਿਬ ਚਾਹ ਗਿਆਨ ਹੈ, ਭਰਾਵਾ ਉਹ ਤਾਂ ਬਹੁਤ ਹੈ, ਤੂੰ ਵਿਖਾ ਕਿੰਨਾ ਲਿਆਂਦਾ ਚੱਕ ਕੇ। ਗੱਲ ਤੇ ਤੇਰੇ ਨਾਲ ਕਰਦੇ ਆ ਵੀ ਤੇਰੀ ਜ਼ਿੰਦਗੀ ਚ ਕਿੰਨਾ ਗਾਇਆ। ਗੁਰੂ ਗ੍ਰੰਥ ਸਾਹਿਬ ਥੋੜਾ ਘੱਟ ਹੈ, ਉਹ ਤੇ ਗਿਆਨ ਬਥੇਰਾ ਹੈ, ਤੂੰ ਆਪਦੇ ਵਾਲਾ ਲਫਾਫਾ ਚੈੱਕ ਕਰਾ। ਹੁਣ ਮਾਣ ਕਰੀ ਜੋ ਵੀ ਪਨਸਾਰੀ ਦੀ ਦੁਕਾਨ ਤੇ ਬਹੁਤ ਸਮਾਨ ਪਿਆ, ਬਾਜ਼ਾਰ ਤੇ ਭਰੇ ਪਏ, ਤੂੰ ਦੱਸ ਤੇਰੇ ਕੋਲ ਕਿੰਨਾ, ਤੂੰ ਕਿ ਤੇਰੇ ਸਕੂਟਰ ਤੇ ਕਿੰਨਾ ਕੁ ਲੱਦ ਕੇ ਲਿਆ ਤੂੰ। ਹੁਣ ਮਾਣ ਕਰੀ ਜਾਂਦੇ ਅਸੀਂ, ਸਾਡੇ ਤੇ ਐ ਗੁਰੂ ਨਾਨਕ ਨੇ ਕਿਹਾ, ਗੁਰੂ ਅਰਜਨ ਦੇਵ ਜੀ ਨੇ ਐ ਕਿਹਾ, ਗੁਰੂ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਇੰਨੇ ਸ਼ਬਦ, ਕਬੀਰ ਜੀ ਐ ਕਹਿੰਦੇ ਆ। ਗੱਲ ਤੇ ਇਹ ਹੈ ਵੀ ਸਾਡੇ ਅਸੀਂ ਕਿੰਨਾ ਕੁ ਮੰਨੇ ਆ, ਸਾਡੇ ਕੋਲ ਕਿੰਨਾ ਕੁ, ਅਸੀਂ ਕਿੰਨਾ ਕੁ ਇਕੱਠਾ ਕਰਕੇ ਲਿਆਂਦਾ, ਜ਼ਿੰਦਗੀ 'ਚ ਲਾਗੂ ਕਿੰਨਾ ਕੁ ਕੀਤਾ। ਤਾਂ ਕਰਕੇ ਭਾਈ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਤਾਂ ਫਿਰ ਇਲਾਜ ਹੋਣਾ, ਭੁੱਖ ਤਾਂ ਮਿਟਣੀ ਹੈ, ਅਸੀਂ ਕੀ ਲਿਆਂਦਾ ਚੁੱਕ ਕੇ। ਕੋਸ਼ਿਸ਼ ਕਰੀਏ ਤੇ ਜਦੋਂ ਗਿਆਨ ਹੋ ਜਾਂਦਾ, ਸਮਝ ਹੋ ਜਾਂਦੀ ਹੈ ਨਾ। ਕਈ ਵਾਰੀ ਕਈ ਬੰਦੇ ਕਹਿੰਦੇ ਆ ਫਲਾਣੇ ਨੇ ਬੰਦੇ ਨੇ ਮੇਰਾ ਮਨ ਮੋਹ ਲਿਆ, ਕਦੀ ਕਦੀ ਕਹਿੰਦੇ ਫਲਾਣੇ ਨੂੰ ਵੇਖਣ ਨੂੰ ਮੇਰਾ ਮਨ ਨਹੀਂ ਕਰਦਾ, ਮੇਰਾ ਜੀ ਨਹੀਂ ਕਰਦਾ, ਕਦੀ ਕਦੀ ਕਹਿੰਦੇ ਆ ਮੇਰਾ ਮਨ ਮੋਹ ਲਿਆ। ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੈ ਮੈਂ ਪੜ੍ਹਦਾ, ਉਹ ਕਹਿੰਦੇ ਐ ਕਿ ਮੋਹਨ ਮੋਹ ਲਿਆ ਮਨ ਮੇਰਾ, ਮੇਰਾ ਮਨ ਮੋਹ ਲਿਆ। ਕਦੋਂ ਤੋਂ ਮੋਹਿਆ? ਕਹਿੰਦੇ ਜਦੋਂ ਤੋਂ ਸਮਝ ਆਈ, ਜਦੋਂ ਤੋਂ ਪਤਾ ਲੱਗਾ ਤੇਰੇ ਨਾਲ ਤੇ ਜਾਣ ਪਛਾਣ ਹੀ ਨਹੀਂ ਸੀ ਮੇਰੀ, ਤੇਰੇ ਬਾਰੇ ਤੇ ਮੈਨੂੰ ਪਤਾ ਹੀ ਨਹੀਂ ਸੀ, ਮੈਂ ਕਦੇ ਕੁਦਰਤ ਨੂੰ ਇਸ ਰੂਪ ਇਸ ਤਰੀਕੇ ਨਾਲ ਵੇਖੀਏ ਹੀ ਨਹੀਂ ਸੀ, ਤੈਂ ਵਿਖਾਇਆ। ਗੁਰੂ ਨੇ ਗਿਆਨ ਨੇ ਗਿਆਨ ਕਰਕੇ ਸਮਝ ਕਰਕੇ ਹੁਣ ਮੈਨੂੰ ਕੁਦਰਤ ਵਧੀਆ ਵਧੀਆ ਲੱਗਣ ਲੱਗੀ ਹੈ, ਹੁਣ ਮੈਂ ਚਿੜੀਆਂ ਨੂੰ ਚਹਿਚਕਾਉਂਦਾ ਵੇਖਦਾ, ਹੁਣ ਮੈਂ ਪਾਣੀ ਦੀਆਂ ਛੱਲਾਂ ਵਗਦੀਆਂ ਪਹਿਲਾਂ ਵੀ ਸੀ, ਹੁਣ ਮੈਂ ਨਹਿਰ ਦਾ ਪਾਣੀ ਫੀਲ ਕਰਦਾ, ਮੈਂ ਦਰਖਤਾਂ ਨੂੰ ਪਹਿਲਾਂ ਵੀ ਵੇਖਦਾ ਸੀ ਪਰ ਹੁਣ ਮੇਰਾ ਦਰਖਤਾਂ ਨੂੰ ਵੇਖਣ ਦਾ ਨਜ਼ਰੀਆ ਬਦਲ ਗਿਆ। ਘਰ ਵਿੱਚ ਰੱਖਿਆ ਕੁੱਤਾ ਤੇ ਪਹਿਲਾਂ ਵੀ ਸੀ ਪਰ ਹੁਣ ਮੈਨੂੰ ਇਹ ਪਿਆਰਾ ਲੱਗਣ ਲੱਗ ਗਿਆ। ਹਰ ਚੀਜ਼ ਹੀ ਬਦਲੀ ਜਾਂਦੀ ਹੈ, ਤੈਨੂੰ ਵੇਖਣ ਦਾ ਨਜ਼ਰੀਆ, ਤੂੰ ਤੇ ਸਰਬ ਵਿਆਪੀ ਸੀ, ਤੂੰ ਸਰਬ ਵਿਆਪੀ ਸੀ, ਹੁਣ ਮੈਂ ਜਿਹੜੀ ਚੀਜ਼ ਨੂੰ ਵੇਖਦਾ ਤੇਰਾ ਰੂਪ ਲੱਗਦੀ ਹੈ ਤੇ ਹੁਣ ਤੇ ਮੋਹ ਹੀ ਲੈਂਦਾ ਨਾ, ਜਿਹੜੀ ਵੀ ਚੀਜ਼ ਕੰਨੀ ਵੇਖਦਾ ਮੋਹ ਲੈਂਦਾ। ਯਾਰ ਪਿਆਰਿਓ, ਔਰਤ ਦੇ ਬੱਚਾ ਹੋਣ ਵਾਲਾ ਹੈ ਤੇ ਲੱਤ ਮਾਰਦਾ ਮਾਰਦਾ ਨਾ, ਹਿੱਲਦਾ ਨਾ, ਮੋਹ ਲੈਂਦਾ ਨਾ ਵੀ ਯਾਰ ਆਹ ਕਹਿੰਦਾ ਵੇਖੋ, ਹਿੱਲ ਰਿਹਾ ਬੱਚਾ, ਲੱਤ ਮਾਰ ਰਿਹਾ, ਹਿੱਲ ਰਿਹਾ। ਅਗਲਾ ਕਹਿੰਦਾ ਬੜਾ ਹੈਰਾਨ ਹੋਈਦਾ ਵੇਖ ਕੇ। ਤੇ ਸਾਡੇ ਇੱਥੇ ਇੱਕ ਡੌਗੀ ਰੱਖੀ ਹੋਏ ਹੈ ਤੇ ਉਹ ਬੱਚੇ ਦੇਣ ਵਾਲੇ ਸੀ ਤੇ ਮੈਂ ਸਵੇਰੇ ਵੇਖਦਾ ਸੀ, ਉਹ ਕਹਿੰਦੇ ਅੱਜ ਇਹਨੇ ਬੱਚੇ ਦੇਣੇ। ਉਹ ਜਦੋਂ ਮੈਂ ਗਿਆ ਤੇ ਮੈਨੂੰ ਵੇਖ ਕੇ ਉਹ ਏਦਾਂ ਲੰਮੀ ਜੀ ਪੈ ਗਈ, ਮੈਂ ਏਦਾਂ ਹੱਥ ਲਾ ਰਿਹਾ ਤੇ ਉਹਦੇ ਵਿੱਚ ਵੀ ਲੱਤਾਂ ਮਾਰਦੇ ਆ, ਉਹਨੂੰ ਵੇਖ ਕੇ ਪਤਾ ਲੱਗਦਾ ਵੀ ਇਹਦੇ ਅੰਦਰ ਤਿੰਨ ਚਾਰ ਬੱਚੇ, ਉਹ ਵੀ ਹਿੱਲਦੇ। ਹਰ ਚੀਜ਼ ਕਦੇ 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 ਸੋਚਦਾ ਹੀ ਨਹੀਂ ਬੰਦਾ, ਨਜ਼ਰੀਆ ਬਦਲ ਜਾਂਦਾ। ਮੋਹ ਲੈਣਾ ਤੂੰ, ਮੇਰੇ ਘਰ ਵਿੱਚ ਜੰਮਣ ਵਾਲੇ ਹਿੱਲਣ ਵਾਲੇ ਬੱਚੇ ਨੂੰ ਵੇਖ ਕੇ ਨਹੀਂ, ਹੁਣ ਤੇ ਮੈਂ ਸਾਰੀ ਕੁਦਰਤ ਵਿੱਚ ਕਿੱਦਾਂ ਸਾਰਾ ਕੁਝ ਚੱਲ ਰਿਹਾ। ਤੁਸੀਂ ਨਾ ਪੰਛੀਆਂ ਨੂੰ ਵੇਖਦੇ ਆ, ਤੁਸੀਂ ਵੇਖਿਓ ਦਾਣਾ ਖਾ ਕੇ ਫਿਰ ਉਹ ਨਰਮ ਕਰਕੇ ਫਿਰ ਸਿੱਟਦੇ ਨੇ ਥੱਲੇ ਮੁਰਗੀਆਂ ਨੂੰ ਵੇਖਿਆ ਜਦੋਂ ਛੋਟਾ ਬੱਚਾ ਹੁੰਦਾ ਉਹ ਖਾਂਦੀ ਹੈ ਫਿਰ ਸਿੱਟਦੀ ਹੈ ਥੱਲੇ ਉਹ ਦੁਬਾਰਾ ਉਹ ਫਿਰ ਉਹ ਖਾ ਸਕੇ ਉਹਨੂੰ ਪਚ ਸਕੇ ਇੱਕ ਇੱਕ ਚੀਜ਼ ਜਿਹੜੀ ਹੈ ਤੁਹਾਨੂੰ ਮੋਹ ਲੈ ਬਸ ਜਿਵੇਂ ਜਿਵੇਂ ਤੈਨੂੰ ਜਾਣਿਆ ਤੇਰੇ ਨਾਲ ਜਾਣ ਪਛਾਣ ਹੋਈ ਮੋਏ ਗਏ ਤੂੰ ਕਮਾਲ ਹੈ ਤੇਰੇ ਜਿੰਨੇ ਰੂਪ ਨੇ ਬੜੇ ਕਮਾਲ ਦੇ ਤੇਰੇ ਜਿੰਨੇ ਰੂਪ ਨੇ ਬੜੇ ਕਮਾਲ ਹਰ ਇੱਕ ਦੀ ਸ਼ੇਪ ਵੱਖਰੀ ਹੈ ਹਰ ਇੱਕ ਦਾ ਟੇਸਟ ਵੱਖਰਾ ਹੈ ਹਰ ਇੱਕ ਦੀ ਸਮੈਲ ਵੱਖਰੀ ਹੈ ਸਮੈਲ ਵੀ ਵੱਖਰੀ ਹੈ ਤੁਸੀਂ ਇੱਕ ਇੱਕ ਚੀਜ਼ ਨੂੰ ਸੁੰਘ ਕੇ ਵੇਖੋ ਤੁਸੀਂ ਆਟਾ ਵੇਖੋ ਆਟੇ ਨੂੰ ਸੁੰਘ ਕੇ ਵੇਖੋ ਉਹਦੀ ਸਮੈਲ ਹੋ ਰਹੀ ਆਟੇ ਨੂੰ ਗੁੰਨ ਦਿਓ ਨੇੜੇ ਕਰਕੇ ਵੇਖਿਓ ਸਮੈਲ ਹੋ ਰਹੀ ਜਦੋਂ ਤੁਸੀਂ ਰੋਟੀ ਪਕਾ ਰਹੇ ਹੋ ਉਹਨੂੰ ਉਸ ਵੇਲੇ ਸਮੈਲ ਹੋ ਰਹੀ ਜਦੋਂ ਪੱਕ ਜਾਣੀ ਹੈ ਉਦੋਂ ਸਮੈਲ ਹੋ ਰਹੀ ਉਹਦੇ ਤੇ ਤੁਸੀਂ ਘਿਓ ਲਾ ਦਿਓ ਉਹਦੀ ਸਮੈਲ ਹੋ ਰਹੀ ਇੱਕ ਇੱਕ ਚੀਜ਼ ਦੀ ਮਹਿਕ ਹੈ ਹਰ ਮਸਾਲੇ ਦੀ ਇੱਕ ਮਹਿਕ ਹੈ ਹਰ ਚੀਜ਼ ਦੀ ਇੱਕ ਮਹਿਕ ਹੈ ਜਿੰਨੇ ਤਰ੍ਹਾਂ ਦਾ ਤੂੰ ਹੈ ਉਨੇ ਤਰ੍ਹਾਂ ਦੇ ਤੇਰੇ ਰੂਪ ਅਲੱਗ ਅਲੱਗ ਹੈ ਕੋਈ ਗਿਣਤੀ ਨਹੀਂ ਤੇ ਤੇਰੇ ਹਰ ਰੂਪ ਦੀ ਮਹਿਕ ਵੀ ਵੱਖਰੀ ਹੈ ਕੱਚਾ ਹੁੰਦਾ ਹੈ ਉਦੋਂ ਸਮੈਲ ਹੋ ਰਹੀ ਜਦੋਂ ਪੱਕ ਜਾਂਦਾ ਹੈ ਉਦੋਂ ਸਮੈਲ ਬਦਲ ਜਾਂਦੀ ਹੈ ਅੰਤ ਹੈ ਅਖੀਰ ਹੈ ਇੱਕ ਇੱਕ ਚੀਜ਼ ਹਰ ਬੰਦੇ ਦੀ ਸਮੈਲ ਵੱਖਰੀ ਹੈ ਚਮੜੀ ਦੀ ਸਮੈਲ ਬਲੱਡ ਦੀ ਸਮੈਲ ਹਰ ਚੀਜ਼ ਵੇਖੋ ਜੀ ਇੱਕ ਇੱਕ ਚੀਜ਼ ਚੈੱਕ ਕਰੋ ਇੱਕ ਇੱਕ ਹੁਣ ਘਰੇ ਜਾ ਕੇ ਆਟੇ ਨਾ ਸੁੰਘਦੇ ਫਿਰਿਓ ਘਰ ਵਾਲੀ ਕਹੇ ਪਾਗਲ ਹੋ ਗਿਆ ਵੀ ਆਟਾ ਹੀ ਸੁੰਘੀ ਜਾਂਦਾ ਮੈਂ ਜੋ ਕਹਿਣਾ ਚਾਹ ਰਿਹਾ ਮਤਲਬ ਕਦੇ ਗੌਰ ਕੀਤੀ ਹੈ ਮੈਂ ਕਹਿਣਾ ਇਹ ਚਾਹ ਰਿਹਾ ਕਦੇ ਧਿਆਨ ਦਿੱਤਾ ਇਸ ਗੱਲ ਤੁਸੀਂ ਇੱਕ ਇੱਕ ਚੀਜ਼ ਜਿਹੜੀ ਹੈ ਜਿਹੜੀ ਚੀਜ਼ ਤੁਹਾਨੂੰ ਦਿਸਦੀ ਵੀ ਆਹ ਚੀਜ਼ ਹੈ ਹਰ ਚੀਜ਼ ਦੀ ਸਮੈਲ ਵੇਖੋ ਹਰ ਚੀਜ਼ ਵੱਖਰੀ ਕੱਪੜੇ ਨੂੰ ਨੱਕ ਲਾ ਕੇ ਵੇਖ ਲਓ ਸਮੈਲ ਹੋ ਰਿਹਾ ਮੈਟ ਨੂੰ ਲਾਇਓ ਉਹਦੀ ਹੋ ਰਹੀ ਇੱਕ 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 ਚੀਜ਼ ਦੀ ਸਮੈਲ ਮੈਟ ਜਿੰਨੇ ਤੇਰੇ ਰੂਪ ਨੇ ਉਨੇ ਤਰ੍ਹਾਂ ਦੀ ਟੇਸਟ ਵੀ ਵੱਖਰਾ ਤੇ ਮਹਿਕ ਵੀ ਵੱਖਰੀ ਤੇ ਕਿਹੜਾ ਖਤਮ ਹੋ ਗਿਆ ਨਾਲੇ ਸਾਹਿਬ ਮੇਰਾ ਨੀਤ ਤੂੰ ਕਦੋਂ ਦਾ ਤੁਰਿਆ ਤੇ ਚੱਲ ਰਿਹਾ ਤੇ ਨਿੱਤ ਨਵਾਂ 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 ਪਿਛਲੇ ਸਾਲ ਵਾਲੀ ਫਸਲ ਹੀ ਐਤਕੀ ਕਿ ਨਵੀਂ ਨਵੀਂ ਉਹਦੇ ਚੋਂ ਕੁਝ ਬੀਜ ਰੱਖਿਆ ਉਹ ਅੱਗੇ ਹੋਰ ਰੂਪ ਬਣਾ ਰਿਹਾ ਐਤਕੀ ਨਵੀਂ ਹੈ ਅਗਲੇ ਸਾਲ ਹੋਰ ਨਵੀਂ ਹੋਏਗੀ ਅਗਲੇ ਸਾਲ ਹੋਰ ਨਵੀਂ ਹੋਏਗੀ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਤੂੰ ਸਾਰਾ ਹੀ ਹੈ ਸਮੁੱਚਾ ਹੀ ਤੂੰ ਮੇਰਾ ਸਾਹਿਬ ਹੈ ਤੇ ਤੂੰ ਨਿੱਤ ਨਵਾਂ ਹੈ ਤੇਰੇ ਰੂਪ ਵੱਖਰੇ ਹੈ ਤੇਰਾ ਟੇਸਟ ਵੱਖਰਾ ਹੈ ਤੇਰੀ ਮਹਿਕ ਵੱਖਰੀ ਹੈ ਪਰ ਮੈਂ ਕਦੀ ਗੌਰ ਹੀ ਨਹੀਂ ਸੀ ਕੀਤੀ ਅਤ ਸੁੰਦਰ ਮਨ ਮੋਹਨ ਪਿਆਰੇ ਸਭ ਹੂ ਮਦ ਨਿਰਾਰੇ ਵਿੱਚ ਵੀ ਹੈ ਬਾਹਰ ਹੁਣ ਰੱਬ ਲੱਭੀ ਜੋ ਰੱਬ ਕਿੱਧਰ ਗਿਆ ਕਿਵੇਂ ਲੱਭਣਾ ਕਿਵੇਂ ਖੁਸ਼ ਹੁੰਦਾ ਯਾਰ ਖੁਸ਼ ਨਹੀਂ ਹੋ
ਸੂਰਜ ਦਾ ਖੁਸ਼ ਹੋਣਾ ਰੱਬ ਦਾ ਖੁਸ਼ ਹੋਣਾ ਨਹੀਂ ਕਿ ਸੂਰਜ ਪਰਮਾਤਮਾ ਦਾ ਹਿੱਸਾ ਨਹੀਂ ਸਰਬ ਵਿਆਪੀ ਹੈ ਤੇ ਸੂਰਜ ਵੀ ਤੇ ਵਿੱਚ ਹੀ ਹੈ ਤੇ ਇੱਕੋ ਜਿਹਾ ਖੁਸ਼ ਹੈ ਸਾਰਿਆਂ ਤੇ ਕਿ ਫਰਕ ਰੱਖਦਾ ਕੁਛ ਬੋਲੋ ਉਹ ਖੁਸ਼ ਨਹੀਂ ਸਾਡੇ ਚੰਦਰਮਾ ਦੀ ਚਾਨਣੀ ਸਭ ਲਈ ਇੱਕੋ ਜਿਹੀ ਨਹੀਂ ਹਰ ਚੀਜ਼ ਸਭ ਲਈ ਇੱਕੋ ਜਿਹੀ ਹੈ ਹਰ ਚੀਜ਼ ਹੀ ਵੱਖਰੀ ਉਹ ਤੇ ਵੱਖਰੇ ਵੱਖਰੇ ਉਹ ਦਰਸ਼ਨ ਕੀ ਕਰਨਾ ਦਰਸ਼ਨ ਦੇ ਰਿਹਾ ਲੱਭਦਾ ਕੀ ਹੈ ਲੱਭਿਆ ਤੇ ਹੋਇਆ ਤੈਨੂੰ ਮਿਲੂ ਆ ਕੇ, ਤੈਨੂੰ ਮਿਲਦਾ ਆ ਕੇ। ਧੁੱਪ ਦੀ ਗਲਵੱਕੜੀ ਪਰਮਾਤਮਾ ਦੀ ਗਲਵੱਕੜੀ ਨਹੀਂ, ਹਵਾ ਦਾ ਛੂਹ ਜਾਣਾ ਰੱਬ ਦਾ ਛੂਹ ਜਾਣਾ ਨਹੀਂ, ਜਾਂ ਫਿਰ ਇਹ ਮਨ ਵੀ ਇਹ ਉਹਦਾ ਰੂਪ ਨਹੀਂ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਹਵਾ ਦਾ ਟੱਚ ਕਰਨਾ ਪਰਮਾਤਮਾ ਦਾ ਟੱਚ ਕਰਨਾ ਨਹੀਂ, ਆਕਸੀਜਨ ਦਾ ਰੂਪ ਬਣ ਕੇ ਤੇਰੇ ਅੰਦਰ ਜਾਂਦਾ ਹੈ ਤਾਂ ਤੇਰਾ ਦਿਲ ਧੜਕਦਾ ਹੈ, ਤਾਂ ਤੇਰਾ ਸਰਕੂਲੇਸ਼ਨ ਚੱਲ ਰਿਹਾ। ਕੀ ਇਹ ਆਕਸੀਜਨ ਦੇ ਰੂਪ ਵਿੱਚ ਤੈਨੂੰ ਜ਼ਿੰਦਗੀ ਦੇਣ ਲਈ ਨਹੀਂ ਆਉਂਦਾ? ਮਾਂ ਦੇ ਰੂਪ ਵਿੱਚ ਨਹੀਂ, ਦੁੱਧ ਦੇ ਰੂਪ ਵਿੱਚ ਨਹੀਂ ਤੇਰੇ ਅੰਦਰ ਜਾਂਦਾ? ਕਿੰਨੇ ਕੁ ਰੂਪ ਨੇ ਉਹਦੇ, ਕੋਈ ਅੰਤ ਹੈਗਾ? ਅਨੰਤਾ ਅਨੰਤ ਹਰ ਰੂਪ ਦੇ ਵਿੱਚ। ਤੂੰ ਕਹਿੰਦਾ ਮੈਨੂੰ ਰੱਬ ਮਿਲੇ, ਉਹ ਗਿਆ ਕਦੋਂ ਸੀ ਤੈਨੂੰ ਪਤਾ ਨਹੀਂ? ਇਹਨੂੰ ਕਹਿੰਦੇ ਨੇ ਪੜਤਾ ਹੈ। ਬਸ ਰੱਬ ਨਹੀਂ ਸੀ ਕਿਤੇ ਗਿਆ, ਬਸ ਪਛਾੜ ਨਹੀਂ ਸੀ, ਸਮਝ ਨਹੀਂ ਸੀ। ਜਦੋਂ ਉਹ ਪੜਤਾ ਚੱਕਿਆ ਗਿਆ, ਉਹ ਤੇ ਸਮਝ ਆ ਗਈ। ਓਹੋ ਸਾਜਣਾ ਮੇਰਾ ਸਾਜਣਾ, ਨਿਕਟ ਖਲੋਏੜਾ ਮੇਰਾ ਸਾਜਣਾ, ਜਾਨੀਏੜਾ ਹਰ ਜਾਨੀਏੜਾ, ਨੈਣ ਉਲੋਏੜਾ ਹਰ ਜਾਨੀਏੜਾ, ਨੈਣ ਉਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਪ੍ਰਿਆ ਗੂੜਾ, ਨਾਲ ਉਹ ਬੰਦਾ ਲਹਿਣਾ ਸਕੰਦਾ ਲੈ। ਮੈਨੂੰ ਪਤਾ ਹੀ ਨਹੀਂ ਸੀ ਸਵਾਉ ਨਾ ਜਾਣਾ ਮੂੜਾ, ਮੈਨੂੰ ਸਵਾਦ ਹੀ ਨਹੀਂ ਆਇਆ, ਮੈਨੂੰ ਪਤਾ ਹੀ ਨਹੀਂ ਲੱਗਿਆ। ਮਾਇਆ ਮਤ ਬਾਤਾ ਹੋਛੀ ਬਾਤਾ, ਮੈਂ ਤੇ ਹੋਰ ਹੀ ਨਸ਼ਿਆਂ ਚ ਫਿਰਦਾ ਰਿਹਾ, ਹੋਮੇ ਚ ਹੋਛੀਆਂ ਹੀ ਗੱਲਾਂ ਕਰਦਾ ਰਿਹਾ। ਮਿਲਣ ਨਾ ਜਾਈ ਭਰਮ ਧੜਾ, ਮੈਂ ਭਰਮ ਚ ਫਸ ਕੇ ਪਤਾ ਹੀ ਨਹੀਂ ਲੱਗਿਆ। ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਕਹਿੰਦੇ ਗਿਆਨ ਬਿਨਾਂ ਪਤਾ ਨਹੀਂ ਲੱਗਦਾ। ਹਰ ਸਾਜਣ ਸਭ ਕਹਿ ਨਿਕਟ ਖੜਾ, ਉਹ ਤੇ ਨੇੜੇ ਹੀ ਸੀ, ਵਿੱਚ ਹੀ ਸੀ, ਸਾਰੇ ਰੂਪਾਂ ਵਿੱਚ ਪ੍ਰਗਟ ਸੀ, ਮੈਨੂੰ ਪਤਾ ਨਹੀਂ ਲੱਗਿਆ। ਮੈਂ ਕਦੇ ਗੌਰ ਹੀ ਨਹੀਂ ਕੀਤੀ। ਅਸੀਂ ਨਾ ਵੀਰੋ ਲੀਡਰਾਂ ਦੇ ਬਿਆਨਾਂ ਤੇ ਗੌਰ ਕਰਦੇ ਹਾਂ। ਤੁਸੀਂ ਮੇਰੀਆਂ, ਮੈਂ ਗੱਲ ਕਰ ਰਿਹਾ, ਹੋ ਸਕਦਾ 5000 ਬੰਦਾ ਨੈੱਟ ਦੇ ਉੱਤੇ ਮੇਰੀ ਗੱਲ ਤੇ ਗੌਰ ਕਰ ਰਿਹਾ ਹੋਵੇ। ਮੇਰੇ ਸਾਹਮਣੇ 100, 200, 300 ਬਹਿ ਕੇ ਤੁਸੀਂ ਗੌਰ ਕਰ ਰਹੇ ਹੋਵੋ, ਪਰ ਤੁਸੀਂ ਹਰ ਚੀਜ਼ ਤੇ ਗੌਰ ਕੀਤੀ ਹੈ, ਪਰ ਤੁਸੀਂ ਪਰਮਾਤਮਾ ਤੇ ਗੌਰ ਨਹੀਂ ਕੀਤੀ। ਅਸੀਂ ਰੱਬ ਦਾ ਇੱਕ ਹਿੱਸਾ ਆ, ਪਰ ਜਦੋਂ ਉਹਦੇ ਸਾਰੇ ਰੂਪਾਂ ਨੂੰ ਵੇਖੋਗੇ, ਉਹਦੇ ਤੇ ਗੌਰ ਕਰੋਗੇ, ਤੇ ਹਰ ਵੇਲੇ ਆਨੰਦ ਬਣਿਆ ਰਹਿਣਾ। ਕਦੀ ਕਦੀ ਥੋੜਾ ਸਵਾਦ ਆਉਣਾ। ਤੁਸੀਂ ਇੱਕ ਰੂਪ ਨਾਲ ਪਿਆਰ ਨਾ ਕਰੋ, ਉਹਦੇ ਸਾਰੇ ਰੂਪਾਂ ਨਾਲ ਪਿਆਰ ਕਰੋ। ਤੇਰੇ ਬੱਚੇ ਦੇ ਰੂਪ ਵਿੱਚ ਵੀ ਉਹੀ ਹੈ, ਤੇਰੇ ਪਿਤਾ ਦੇ ਰੂਪ ਵਿੱਚ ਵੀ ਉਹੀ ਹੈ, ਤੇਰੇ ਸਾਹ ਦੇ ਰੂਪ ਵਿੱਚ ਵੀ ਉਹੀ ਹੈ, ਉਹ ਸੂਰਜ ਦੇ ਰੂਪ ਵਿੱਚ ਵੀ ਉਹੀ ਹੈ, ਹਵਾ ਦੇ ਰੂਪ ਵਿੱਚ ਵੀ ਉਹੀ ਹੈ, ਮਿੱਟੀ ਦੇ ਰੂਪ ਵਿੱਚ ਵੀ ਉਹੀ ਹੈ, ਬੀਜ ਦੇ ਰੂਪ ਵਿੱਚ ਵੀ ਉਹੀ ਹੈ, ਰੋਟੀ ਦੇ ਰੂਪ ਵਿੱਚ ਵੀ ਉਹੀ ਹੈ, ਤੇਰੇ ਘਰ ਵਿੱਚ ਕੁੱਤੇ ਦੇ ਰੂਪ ਵਿੱਚ ਵੀ ਉਹੀ ਹੈ, ਹਰ ਚੀਜ਼ ਚੋਂ ਸਾਰਾ ਕੁਛ ਹੀ ਉਹ ਹੈ। ਇਹ ਸਟੇਟਮੈਂਟ ਵੀ ਠੀਕ ਨਹੀਂ ਕਿ ਰੱਬ ਕਣ ਕਣ ਵਿੱਚ ਹੈ, ਮਤਲਬ ਇੱਕ ਰੱਬ ਹੈ ਜਿਹੜਾ ਕਣ ਕਣ ਵਿੱਚ ਹੈ। ਅਸਲ ਚ ਕਣ ਕਣ ਵਿੱਚ ਰੱਬ ਨਹੀਂ, ਕਣ ਕਣ ਹੀ ਰੱਬ ਹੈ। ਇਹ ਸਟੇਟਮੈਂਟ ਠੀਕ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ, ਗੋਬਿੰਦ ਵਿੱਚ ਨਹੀਂ ਸਾਰਾ ਕੁਛ ਹੀ ਗੋਬਿੰਦ, ਹਰ ਚੀਜ਼ ਹੀ। ਤੇ ਤੁਸੀਂ ਵੇਖੋ ਜਰਾ ਆਨੰਦ ਆਉਂਦਾ ਕਿਤੇ, ਕਣ ਕਣ ਪਰਮਾਤਮਾ ਸਮਝ ਕੇ ਤੇ ਜ਼ਿੰਦਗੀ ਜੀ ਕੇ ਵੇਖੋ। ਭਰਮ ਕੱਢ ਦਿਓ ਵੀ ਹੋਰ ਕੋਈ ਰੱਬ ਹੈ, ਇੱਕ ਇੱਕ ਚੀਜ਼ ਪਰਮਾਤਮਾ ਹੈ, ਵੇਖੋ ਨਜ਼ਾਰਾ। ਮਨ ਖਿੜਿਆ ਰਹਿ, ਸਵਾਦ ਆਜੂ ਜ਼ਿੰਦਗੀ ਜੀ। ਹੁਣ ਪ੍ਰੋਬਲਮ ਇਹ ਹੈ ਕਿ ਰੱਬ ਲੱਭਦੇ ਫਿਰਦੇ ਆ, ਅਣ ਦਿਸਦਾ ਲੱਭਦੇ ਲੱਭਦੇ ਦਿਸਦੇ ਨੂੰ ਗਵਾ ਲਿਆ। ਕੁੱਛੜ ਕੁੜੀ ਸ਼ਹਿਰ ਢਡੋਰਾ, ਇਹ ਲੱਭਦੇ ਫਿਰਦੇ ਰੱਬ ਲੱਭਣਾ ਹੈ, ਉਹਨੇ ਮਿਲਣਾ ਹੈ, ਮੈਂ ਉਹ ਕਦੋਂ ਮੈਨੂੰ ਗਲਵੱਕੜੀ ਪਾਵੇ। ਮੈਂ ਕਹਿ ਰਿਹਾ ਹਵਾ ਦੀ ਗਲਵੱਕੜੀ ਵੀ ਉਸੇ ਦੀ ਗਲਵੱਕੜੀ ਹੈ, ਧੁੱਪ ਦੀ ਸ਼ੋਅ ਵੀ ਉਸੇ ਦੀ ਸ਼ੋਅ ਹੈ, ਤੇਰੇ ਅੰਦਰ ਆਕਸੀਜਨ ਦਾ ਆਉਣਾ ਉਸੇ ਦਾ ਆਉਣਾ ਹੈ। ਤੇਰੇ ਘਰ ਚ ਪੁੱਤ ਦਾ ਧੀ ਦਾ ਤੇਰੀ ਗੋਦ ਚ ਖੇਡਣਾ ਉਸੇ ਦਾ ਹੀ ਖੇਡਣਾ ਹੈ। ਮਾਂ ਦੇ ਰੂਪ ਵਿੱਚ ਤੈਨੂੰ ਖਿਡਾਉਣਾ ਇਹ ਮਾਂ ਦੇ ਰੂਪ ਵਿੱਚ ਵੀ ਉਹੀ ਹੈ। ਬਸ ਪੁਆਇੰਟ ਆਫ ਵਿਊ ਬਦਲੋ, ਨਜ਼ਰੀਆ ਬਦਲੋ, ਵੇਖਣ ਦਾ ਤਰੀਕਾ ਬਦਲੋ, ਐਨਕ ਬਦਲੋ। ਵੇਖੋ ਮੈਂ ਐਨਕ ਚਿੱਟੀ ਲਾਈ ਹੈ ਮੈਨੂੰ ਚਿੱਟਾ ਦਿਸਣਾ, ਜੇ ਨੀਲੀ ਲਾ ਲਵਾਂ ਨੀਲਾ ਦਿਸਣਾ, ਬਾਹਰ ਉਹੀ ਹੈ ਪਰ ਹੁਣ ਮੈਨੂੰ ਦਿਸਣ ਚ ਫਰਕ ਪੈ ਗਿਆ। ਦ੍ਰਿਸ਼ਟੀ ਬਦਲ ਗਈ, ਅੱਖਾਂ ਨਹੀਂ ਬਦਲੀਆਂ, ਦ੍ਰਿਸ਼ਟੀ ਬਦਲ ਗਈ। ਤੇ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਸ੍ਰਿਸ਼ਟੀ ਉਦਾਂ ਦੀ ਦਿਸੇਗੀ ਜਿੱਦਾਂ ਦੀ ਤੁਹਾਡੀ ਦ੍ਰਿਸ਼ਟੀ ਹੈ। ਗੁਰੂ ਸਾਹਿਬ ਕਹਿੰਦੇ ਆ ਬਾਹਰ ਇੱਦਾਂ ਹੀ ਰਹਿਣਾ ਹੈ, ਉਹ ਤੈਨੂੰ ਤੇਰੀ ਦ੍ਰਿਸ਼ਟੀ ਬਦਲ ਦੇਣਗੇ, ਹਰ ਚੀਜ਼ ਫਿਰ ਇੱਦਾਂ ਲੱਗਣ ਲੱਗ ਜੂ, ਹਰ ਵੇਲੇ ਫੀਲਿੰਗ ਬਣ ਜਾਣੀ। ਤੇ ਆਪਾਂ ਗੱਲ ਕਰਦੇ ਹੀ ਰਹੇ ਹਾਂ, ਏਦਾਂ ਨਾ ਕਹਿ ਦਰਬਾਰ ਜਾਣਾ ਹੈ, ਇਹ ਕਹਿ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛੱਤ। ਦਰਬਾਰ ਸਰਬ ਵਿਆਪੀ ਹੈ, ਅਸੀਂ ਹਰ ਵੇਲੇ ਦਰਬਾਰ ਚ, ਉਹ ਦਰਬਾਰ ਜਿਹੜਾ ਹਰ ਥਾਂ ਹਰ ਜਗ੍ਹਾ ਹੈ, ਗੁਰਬਾਣੀ ਉਹਦੇ ਨਾਲ ਜੁੜਦੀ ਹੈ। ਉਹ ਪਰਮੇਸ਼ਰ ਦੁਆਰ ਦਰਬਾਰ ਨਹੀਂ, ਉਹ ਹੋਰ ਕੋਈ ਦਰਬਾਰ ਨਹੀਂ, ਉਹ ਦਰਬਾਰ ਹੈ ਜਿਹੜਾ ਸਰਬ ਵਿਆਪੀ ਹੈ, ਜਿਸ ਦਰਬਾਰ ਦੇ ਵਿੱਚ ਭਰਾਵੋ ਮੇਰਿਓ ਆ ਝੂਮਰ ਲਾਏ ਹੈ ਲੱਗੇ ਹੋਏ ਨਹੀਂ। ਇੱਥੇ ਪੀਓਪੀ ਕੀਤੀ ਹੈ, ਆਟੋਮੈਟਿਕ ਨਹੀਂ, ਦਰਵਾਜ਼ੇ ਲਾਏ ਹੈ, ਸਮਿੰਟ ਕੀ ਲੱਗਿਆ, ਪਲਸਤਰ ਪੇਂਟ ਹੋਇਆ, ਇਹ ਹੋਇਆ। ਜਿਹੜੇ ਵੱਡੇ ਦਰਬਾਰ ਦੇ ਝੂਮਰ ਹੈ ਉਹ ਤੇ ਸੂਰਜ ਹੈ, ਚੰਦਰਮਾ ਹੈ, ਉੱਥੇ ਤੇ ਏਸੀ ਚੱਲਦਾ ਹੈ, ਚਲਾਉਣਾ ਨਹੀਂ ਪੈਂਦਾ, ਆਟੋਮੈਟਿਕ ਹੈ ਸਾਰਾ ਕੁਛ, ਸਹਿਬ ਭੰਗ ਆਪਣੇ ਆਪ ਹੈ, ਬੰਦ ਹੋ ਜੇ ਚਲਾਉਣਾ ਨਹੀਂ ਪੈਂਦਾ, ਚੱਲ ਰਿਹਾ ਸਾਰਾ ਕੁਛ ਆਟੋਮੈਟਿਕ ਚੱਲਦਾ ਆਪਣੇ ਆਪ ਸਹਿਬ ਭੰਗ। ਤੇ ਗੁਰਬਾਣੀ ਨੇ ਉਸ ਵੱਡੇ ਦਰਬਾਰ ਦੀ ਗੱਲ ਕੀਤੀ ਹੈ, ਉੱਥੇ ਉਹਦੀ ਗੱਲ ਕੀਤੀ ਹੈ। ਤੇ ਕਮਾਲ ਦੀ ਗੱਲ ਨਹੀਂ, ਕਿਤੇ ਪੰਜੀ ਨਹੀਂ ਲੱਗਦੀ ਜਦੋਂ ਫੀਲ ਕਰੋ ਉਹਦੇ ਦਰਬਾਰ ਦੀ, ਉਹ ਕੁਦਰਤ ਦਾ ਦਰਬਾਰ ਜਿਹੜਾ ਸਰਬ ਸਾਂਝਾ ਹੈ, ਜਿਹੜਾ ਹਿੰਦੂ ਲਈ, ਮੁਸਲਿਮ ਲਈ, ਸਿੱਖ ਲਈ, ਈਸਾਈ ਲਈ, ਸਭ ਸਾਂਝਾ ਹੈ। ਯਾਰੋ ਅਸੀਂ ਲੱਖ ਕਹੀ ਜਾਈਏ, ਅਸੀਂ ਕਹੀ ਜਾਈਏ ਅਸੀਂ ਸਾਂਝਾ ਹੈ, ਪਰ ਕੋਈ ਬੰਦਾ ਕਵੇ ਮੈਂ ਗਾਉਣਾ ਚਾਹੁੰਦਾ, ਮੇਰਾ ਜੀ ਕਰਦਾ, ਮੇਰੇ ਅੰਦਰ ਕੋਈ ਉਮੰਗ ਪੈਦਾ ਹੋਈ ਹੈ, ਮੈਨੂੰ ਗਾ ਲੈਣ ਦਿਓ ਇੱਥੇ, ਅਗਲਾ ਕਹਿੰਦਾ ਤੂੰ ਸਾਡਾ ਅਮਰ ਛਗਿਆ, ਡੈਡੀ ਰੱਖੀ ਹੈ, ਕੇਸ ਰੱਖੇ ਨੇ, ਤਾਂ ਬਾਜਾ ਫੜਾਵਾਂਗੇ, ਨਹੀਂ ਤੇ ਚੱਲ ਇੱਥੋਂ। ਅਗਲਾ ਕਹਿੰਦੇ ਮੈਂ ਮਰਦਾਨੇ ਦੀ ਕੁੱਲ ਚੋਂ ਆਇਆ ਜੀ, ਮੈਂ ਬੜਾ ਸੋਹਣਾ ਗਾ ਲੈਂਦਾ, ਕਹਿੰਦੇ ਚੱਲ ਚੱਲ ਚੱਲ, ਸਾਡੀਆਂ ਸ਼ਰਤਾਂ ਨੇ, ਪਰ ਵੱਡੇ ਦਰਬਾਰ ਵਿੱਚ ਜਿੱਥੇ ਤੇਰਾ ਜੀ ਕਰੂ ਤੂੰ ਸੁਰ ਲਾ ਦੇ, ਜਿੱਥੇ ਜੀ ਕਰੂ ਲਾ ਦੇ, ਜਦੋਂ ਮਨ ਕਰੇ ਗੱਲ, ਉਹ ਵੱਡੇ ਦਰਬਾਰ ਦੀ ਗੱਲ ਹੈ, ਸਭ ਕੁਛ ਉਹ ਫੀਲ ਹੀ ਵੱਖਰੀ, ਉਹਦਾ ਆਨੰਦ ਹੀ ਵੱਖਰਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਜਦੋਂ ਤੋਂ ਗਿਆਨ ਹੋਇਆ ਹੈ ਮੈਨੂੰ ਹਰ ਪਾਸੇ ਤੂੰ ਦਿਸਦਾ ਹੈ, ਗੁਰ ਹੈ ਦਿਖਾਇਓ ਲੋਏਣਾ, ਇੱਤ ਹੈ ਉੱਤ ਹੈ ਘੱਟ 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 ਘੱਟ, ਤੂੰ ਹੀ ਮੋਹਿਨ ਹੈ, ਮੈਨੂੰ ਤੂੰ ਦਿਸਦਾ ਹੈ। ਤੇ ਜਦੋਂ ਦਾ ਮੈਨੂੰ ਸਮਝ ਆਈ ਉਦੋਂ ਤੋਂ ਤੂੰ ਮੇਰਾ ਮਨ ਮੋਹ ਹੀ ਲਿਆ, ਹੁਣ ਤੇ ਹਰ ਵੇਲੇ ਹੀ ਹਿਪਨੋਟਾਈਜ਼ ਨਹੀਂ ਹੋ ਜਾਂਦਾ, ਜਿੱਦਾਂ ਬੰਦਾ ਸਮੋਹਿਤ ਹੋ ਜਾਂਦਾ, ਕਹਿੰਦੇ ਖਿੱਚ ਲਿਆ, ਕਹਿੰਦੇ ਤੈਂ ਮੈਨੂੰ ਖਿੱਚ ਲਿਆ, ਜਿਵੇਂ ਸੱਪ ਬੀਨ ਦੇ ਨਾਲ ਖਿੱਚਿਆ ਜਾਂਦਾ ਹੈ, ਇਹ ਕਹਿੰਦੇ ਖਿੱਚ ਲਿਆ। ਚੰਗੇ ਸਵੇਰੇ ਨਾ ਸੱਪ ਨੂੰ ਨੱਚਣ ਲਾ ਦਿੰਦੇ ਆ, ਤੁਸੀਂ ਵੇਖਿਓ ਸਪੇਰਾ ਐ ਬੀਨ ਹਿਲਾਉਂਦਾ ਨਾ, ਐ ਸੱਪ ਨੂੰ ਨੱਚਣ ਲਾ ਦਿੰਦਾ, ਜਿਹਨੂੰ ਆਉਂਦੀ ਹੈ ਬੀਨ ਵਜਾਉਣੀ ਸੱਪ ਨੂੰ ਨਚਾ ਲੈਂਦੇ ਹੈ ਮਨ ਸੱਪ ਸਭਨਾ ਤੋਂ ਜ਼ਹਿਰੀ ਹਰ ਵੇਲੇ ਡੰਗ ਮਾਰਦਾ ਪਰ ਜੇ ਗਿਆਨ ਮਿਲ ਜਾਏ ਸਹੀ ਤੇ ਫਿਰ ਦੀਨ ਹੋਵੇ ਅੱਗੇ ਕਿਤੇ ਠੀਕ ਇਹ ਤੇ ਨੱਚਣ ਲੱਗ ਜਾਂਦਾ ਨਾਚ ਰੇ ਮਨ ਗੁਰ ਕੇ ਅੱਗੇ ਗਿਆਨ ਦੇ ਅੱਗੇ ਨੱਚਦਾ ਫਿਰ ਬੰਦਾ ਬਣ ਜਾਂਦਾ ਮਸਤ ਹੋ ਜਾਂਦਾ ਨਜ਼ਾਰਾ ਹੀ ਵੱਖਰਾ ਪਿਆਰੇ ਉਹ ਤਦ ਹੀ ਹੋ ਸਕਦਾ ਹੈ ਜੇ ਸਹੀ ਡਾਇਰੈਕਸ਼ਨ ਮਿਲ ਜਾਏ ਕਿਤੇ ਉਂਗਲ ਫੜ ਲਈਏ ਠੀਕ 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 ਰਾਹ ਹੋਵੇ ਇਹ ਨਿਸ਼ਾਨੀ ਹੈ ਜੀ ਅਸੀਂ ਜਿੱਥੇ ਮਰਜ਼ੀ ਭਟਕ ਲਈਏ ਮਨ ਚ ਖਿੜਦਾ ਨਹੀਂ ਇਹ ਨਿਸ਼ਾਨੀ ਹੈ ਤਨ ਖਿੜਨ ਲੱਗ ਪਿਆ ਦਵਾਈ ਠੀਕ ਹੈ ਜੇ ਮਨ ਖਿੜਨ ਲੱਗ ਪਿਆ ਤੇ ਗਿਆਨ ਹੈ ਜਿਹੜਾ ਠੀਕ ਹੈ ਦਵਾਈ ਠੀਕ ਹੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੈ ਕੱਟੈ ਜਮ ਕੀ ਥੰਦਾ ਠੀਕ ਹੈ ਦਵਾਈ ਖਿੜਨ ਖੜਾਊ ਆਏਗਾ ਜ਼ਿੰਦਗੀ ਚ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾ ਰੀ ਅਨਿਸ਼ਾਨੀ ਹੈ ਸਹੀ ਗਿਆਨ ਹੋਏ ਦੀ ਦਰਸ਼ਨ ਹਰ ਵੇਲੇ ਹੋਣਗੇ ਫੀਲ ਹੋਏਗਾ ਦਰਸ਼ਨ ਪਰਸਨ ਸ਼ੋ ਮਿਲੇਗੀ ਸਾਰੀ ਕੁਦਰਤ ਦੀ ਸ਼ੋ ਤੇਰੀ ਸ਼ੋ ਹੋਏਗੀ ਦਰਸ਼ਨ ਪਰਸਨ ਸਰਸਨ ਕਹੀਏ ਮਨ ਆਨੰਦ ਚ ਰਹੇਗਾ ਹਰਸਨ ਕਹੀਏ ਖੜਾਓ ਚ ਰਹਿ ਖਿੜਿਆ ਖਿੜਿਆ ਰਹੇਗਾ ਇਹ ਨਿਸ਼ਾਨੀ ਹੈ ਸਹੀ ਜਾ ਰਿਹਾ ਸਹੀ ਰਸਤਾ ਸਾਡਾ ਠੀਕ ਰਸਤਾ ਤਾਂ ਕਰਕੇ ਕਹਿੰਦੇ ਜਦੋਂ ਤੋਂ ਮੈਂ ਸਮਝਿਆ ਅਕਲ ਲਈ ਹੈ ਕਹਿੰਦੇ ਉਦੋਂ ਤੋਂ ਮੇਰਾ ਮਨ ਮੋਲ ਨਜ਼ਾਰਾ ਆ ਗਿਆ ਗੁਰੂ ਨਾਨਕ ਪਾਤਸ਼ਾਹ ਆਓ ਅੱਧਾ ਘੰਟਾ ਹੋ ਗਿਆ ਮੈਂ ਸ਼ਬਦ ਪੜ੍ਹ ਲਵਾਂ ਨਹੀਂ ਤੇ ਫਿਰ ਟਕਾ ਨਾਲ ਆਪਾਂ ਪਹਿਲਾਂ ਸ਼ਬਦ ਗਾ ਲੈਂਦੇ ਹਾਂ ਫਿਰ ਕੁਛ ਗੱਲ ਕਰਦੇ
ਮੋਹਨ ਮੋਹ ਲੀਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਮੋਹਨ ਮੋਹ ਲੀਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਸ਼ਬਦ ਵਿਚਾਰੇ ਮੋਹਨ ਮੋਹ ਲੀਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ
ਪੂਰਨ ਪਰ ਪਰਮੇਸ਼ਰ ਪੂਰਨ ਪਰਮ ਜੋਤ ਪਰਮੇਸ਼ਰ ਪਰਮ ਸ਼ਬਦ ਵਿਚਾਰੇ ਮੋਹਨ ਮੋਹ ਲੀਆ ਮਨ ਜਸ ਸ਼ਬਦ 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 ਵਿਚਾਰੇ
ਸ਼ਬਦ
ਵਿਚਾਰੇ ਗੁਰੂ
ਮਨ ਮਨ
ਸਮਝਸ ਸ਼ਬਦ ਵਿਚਾਰੇ
ਮਨਮੋਹਨ ਪਿਆਰੇ ਸਭ ਨੂੰ ਵੱਧ ਨਿਰਾਲੇ ਮਦ ਵਿੱਚ ਨਿਆਰਾ ਹੁਣ ਜਿਵੇਂ ਸੁਣੋ ਇਹ ਮੇਰਾ ਹੱਥ ਹੈ ਇਹ ਸਰੀਰ ਦੇ ਵਿੱਚ ਹੈਗਾ ਕਿ ਨਹੀਂ ਹੈਗਾ ਮੇਰਾ ਸਰੀਰ ਇਹਦੇ ਵਿੱਚ ਹੈਗਾ ਕਿ ਨਹੀਂ ਹੈਗਾ ਮੇਰੇ ਸਰੀਰ ਦਾ ਹੀ ਪਾਰਟ ਹੈ ਪਰ ਜੇ ਹੱਥ ਵੱਢਿਆ ਜਾਵੇ ਸਰੀਰ ਇਹਦੇ ਨਾਲੋਂ ਨਿਆਰਾ ਵੀ ਹੈ ਹੱਥ ਕੱਟਿਆ ਵੀ ਜਾਵੇ ਤਾਂ ਵੀ ਜਿਉਂਦੇ ਰਹੋ ਹੱਥ ਕੱਟਣ ਨਾਲ ਬੰਦਾ ਥੋੜਾ ਕੱਟਿਆ ਜਾਂਦਾ ਵਿੱਚ ਵੀ ਹੈ ਸਰੀਰ ਹੈ ਜਿਹੜਾ ਮੇਰਾ ਹੱਥ ਦੇ ਵਿੱਚ ਹੈ ਪਰ ਸਰੀਰ ਕੱਟੇ ਜਾਣ ਨਾਲ
ਹੱਥ ਕੱਟਿਆ ਜਾਣ ਨਾਲ ਸਰੀਰ ਨਹੀਂ ਕੱਟਿਆ ਜਾਂਦਾ। ਤੇਰੇ ਰੂਪ ਨੇ ਬਣੇ, ਇੱਕ ਖਤਮ ਹੋ ਗਿਆ ਤਾਂ ਮਤਲਬ ਇਹ ਥੋੜਾ ਵੀ ਤੂੰ ਖਤਮ ਹੋ ਜਾਂਦਾ, ਤੂੰ ਤੇ ਬੜਾ ਵੱਡਾ, ਬੜਾ ਕਮਾਲ ਦਾ। ਜੇ ਧਿਆਨ ਨਾਲ ਇਸ ਨੁਕਤੇ ਨੂੰ ਸਮਝਿਆ ਜਾਵੇ, ਜਿਹੜੀ ਆਪਾਂ ਗੱਲ ਮੈਂ ਅੱਧਾ ਘੰਟਾ ਲਾਤਾ ਉਸ ਗੱਲ ਨੂੰ ਸਮਝਦਿਆਂ, ਖੁਦ ਸਮਝ ਰਿਹਾ ਤੇ ਤੁਹਾਡੇ ਵੀ ਸ਼ਾਇਦ ਪੱਲੇ ਪੈਂਦੀ ਹੋਏਗੀ ਗੱਲ। ਜੇ ਇਹਦੀ ਪ੍ਰੈਕਟਿਸ ਕਰੀਏ ਕੋਈ ਬਾਣੀ, ਜੇ ਇਹਨੂੰ ਰਿਪੀਟ ਕਰੀਏ, ਸੋਚਦੇ ਰਹੀਏ, ਮਤਲਬ ਹਰ ਕਣ ਕਣ ਪਰਮਾਤਮਾ ਹੈ ਇਹਦੇ ਲਈ, ਅਸੀਂ ਇਹਨੂੰ ਰਿਪੀਟ ਕਰਨ ਲਈ ਅੱਖਾਂ ਵੀ ਬੰਦ ਕਰਕੇ ਬਹਿ ਜਾਈਏ ਪੰਜ ਮਿੰਟ ਲਈ, ਵੀ ਮੇਰੇ ਯਾਦ ਭੁੱਲ ਜਾਂਦਾ। ਪੰਗਾ ਇਹ ਹੈ, ਇੱਥੇ ਗੱਲ ਕਰ ਰਹੇ ਹਾਂ, ਫੀਲਿੰਗ ਬਣਦੀ ਹੈ, ਜਦੋਂ ਹੀ ਅੱਗੇ ਹੁਣ ਕੋਈ ਹੋਰ ਗੱਲ ਚੱਲ ਪੈਣੀ ਉਹ ਫੀਲ ਖਤਮ ਹੋ ਜਾਣੀ। ਸ਼ਾਮ ਨੂੰ ਦੋ ਘੰਟੇ ਬਾਅਦ ਵੇਖੋਗੇ ਬਿਲਕੁਲ ਹੀ ਭੁੱਲ ਜਾਣਾ, ਕੱਲ ਤੱਕ ਦੇ ਚੇਤਾ ਹੀ ਭੁੱਲ ਜਾਣਾ। ਇਸ ਗੱਲ ਨੂੰ ਰਿਪੀਟ ਕਰੀਏ, ਚੇਤਾ ਰੱਖੀਏ, ਉਹਦੇ ਲਈ ਤੁਸੀਂ ਜਿਵੇਂ ਮਰਜ਼ੀ ਪਕਾਉਣੀ ਚਾਹੀਦੀ ਹੈ ਸਾਡੇ ਦਿਮਾਗ 'ਚ ਪੱਕੇ ਵੀ ਕਣ ਕਣ ਹੀ ਪਰਮਾਤਮਾ ਹੈ। ਹੁਣ ਮਹਾਰਾਜ ਦਾ ਜਿਹੜਾ ਇਹ ਬਚਨ ਹੈ ਨਾ, ਉਹ ਕਹਿੰਦੇ ਪੂਰਨ ਪਰਮ ਜੋਤ ਪਰਮੇਸ਼ਰ, ਪੂਰਨ ਪਰਮ ਜੋਤ ਪਰਮੇਸ਼ਰ, ਸਾਰਾ ਕੁਛ ਪਰਮੇਸ਼ਰ ਹੈ। ਪ੍ਰੀਤਮ ਪ੍ਰਾਨ ਹਮਾਰੇ, ਮੋਹਨ ਮੋਹ ਲੀਆ ਮਨ ਮੇਰਾ, ਸਮਝਸ ਸ਼ਬਦ ਵਿਚਾਰ। ਜਦੋਂ ਮੈਂ ਗਿਆਨ ਦੁਆਰਾ ਇਹ ਸਮਝਿਆ, ਜਦੋਂ ਤੋਂ ਮੈਂ ਵਿਚਾਰ ਦੁਆਰਾ ਇਹਨੂੰ ਸਮਝ ਲਿਆ ਨਾ, ਵੀ ਜਿਹੜਾ ਪੂਰਨ ਪਰਮ ਜੋਤ ਆ, ਜਿੰਨੀ ਜੋਤ ਜੋ ਕੁਝ ਵੀ ਹੈਗਾ ਇਹ ਪਰਮੇਸ਼ਰ ਹੀ ਹੈ। ਜਿੱਦੇ ਤੇ ਇਹ ਗੁਰੂ ਨਾਨਕ ਸਾਹਿਬ ਕਹਿੰਦੇ ਪਤਾ ਲੱਗਾ, ਉਹਦੇ ਤੋਂ ਨਜ਼ਾਰਾ ਹੀ ਆਇਆ, ਸਵਾਦ ਆ ਗਿਆ ਜ਼ਿੰਦਗੀ ਜੀਣ ਦਾ। ਹੁਣ ਇਹ ਪੱਕ ਜਾਏ ਫਿਰ ਤੁਸੀਂ ਅੱਖਾਂ ਬੰਦ ਕਰਕੇ ਪਕਾਓ, ਭਾਵੇਂ ਅੱਖਾਂ ਖੋਲ ਕੇ ਪਕਾਓ, ਭਾਵੇਂ ਬਹੁਤ ਬਾਣੀ ਪੜ੍ਹ ਕੇ ਪਕਾਓ, ਜਿਵੇਂ ਮਰਜ਼ੀ ਪਕਾਓ, ਇਹਨੂੰ ਪੱਕਣੀ ਚਾਹੀਦੀ ਗੱਲ ਹੈ। ਇੱਕ ਘੰਟੇ ਬਾਅਦ ਪੰਜ ਮਿੰਟ ਬੰਦਾ ਕਵੇ ਹੁਣ ਮੈਂ ਇਕੱਲਾ ਹੋ ਜਾਣਾ, ਬਸ ਘੰਟਾ ਗੱਲਾਂ ਬਾਤਾਂ ਕਰ ਲਈਆਂ, ਹੁਣ ਪੰਜ ਕੁ ਮਿੰਟ ਇਕੱਲਾ ਪੈ ਜਾ, ਇਹ ਪੱਕ ਜੇ ਮੇਰੇ ਫਿਰ ਭੁੱਲ ਜਾਂਦਾ। ਹੁਣ ਜੇ 12 ਘੰਟੇ ਚੇਤਾ ਹੀ ਨਾ ਕੀਤਾ ਫਿਰ ਨਹੀਂ ਰਹਿਣਾ ਚੇਤਾ, 24 ਘੰਟੇ ਚੇਤਾ ਹੀ ਨਾ ਕੀਤਾ, ਗੱਲ ਨੂੰ ਰਿਪੀਟ ਹੀ ਨਾ ਕੀਤਾ, ਫਿਰ ਕਿਵੇਂ ਚੇਤਾ ਰਹੇ? ਤੂੰ ਮਹੀਨਾ ਮਹੀਨਾ ਗੱਲ ਹੀ ਨਾ ਮੁੜ ਕੇ ਰਿਪੀਟ ਕੀਤੀ, ਫਿਰ ਚੇਤਾ ਕਿੱਦਾਂ ਰਹਿ ਜਾਏਗਾ? ਉਹਨੂੰ ਰਿਪੀਟ ਕਰਨਾ ਪੈਂਦਾ, ਪਕਾਉਣਾ ਪੈਂਦਾ। ਜੇ ਚੇਤਾ ਰਹਿ ਗਿਆ, ਰਿਪੀਟ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ, ਚਾਹੇ ਬਾਣੀ ਪੜ੍ਹ ਕੇ ਪਕਾਓ, ਵੀ ਸਰਬ ਵਿਆਪੀ ਹੈ, ਸਾਰਾ ਕੁਛ ਹੀ ਉਹਦਾ ਰੂਪ ਹੈ, ਉਹ ਫੀਲ ਬਣੀ ਰਹੇ, ਫਿਰ ਵੇਖਣਾ ਉਹ ਫੀਲ ਹੈ ਜਿਹੜੀ, ਉਹ ਤੇਰੀ ਚਾਲ ਵਿੱਚ, ਤੇਰੀ ਅੱਖ ਵਿੱਚ, ਤੇਰੀ ਗੱਲ ਵਿੱਚ ਝਲਕਣ ਲੱਗ ਜਾਏਗੀ। ਉਹਨਾਂ ਚਿਰ ਨਹੀਂ ਚਲ ਗਿਆ, ਉਹ ਝਲਕੇਗੀ। ਫਿਰ ਸਾਰੇ ਰੂਪ ਤੇਰੇ ਨੇ। ਹੁਣ ਅਗਲਾ ਕਹਿੰਦਾ ਸਾਰੇ ਰੂਪ ਯਾਰ, ਹੁਣ ਮੰਨ ਲਓ ਵੀ ਕਈ ਤੇ ਇੱਡੇ ਭੈੜੇ ਭੈੜੇ ਦਰਖਤ ਨੇ, ਇਹ ਵੀ ਨੇ, ਇਹ ਵੀ ਉਹਦਾ ਹੀ ਰੂਪ ਨੇ, ਮਤਲਬ ਇੱਕ ਖੁਰਕ ਖਾਧਾ ਕੁੱਤਾ ਵੀ ਉਹਦਾ ਹੀ ਰੂਪ ਹੈ, ਮੰਨ ਲਓ ਆ ਇੰਨਾ ਕਾਲਾ ਵੀ ਉਹਦਾ ਹੀ ਰੂਪ ਹੈ। ਦੱਸ, ਕਈ ਬੰਦੇ ਐਂ ਨਾ ਸੋਚਦੇ। ਹੁਣ ਪ੍ਰੋਬਲਮ ਇਹ ਹੈ ਵੀ ਜਿਹੜਾ ਕਾਲਾ ਤੈਨੂੰ ਕੁਰੂਪ ਲੱਗਦਾ, ਭੈੜਾ ਲੱਗਦਾ, ਉਹਦੀ ਆਪਣੀ ਇੱਕ ਸੁੰਦਰਤਾ ਹੈ। ਜਿਹੜਾ ਦਰਖਤ ਤੈਨੂੰ ਝੱਠਲ, ਕੀ ਕਹਿੰਦੇ ਹੁੰਦੇ ਨੇ, ਝੰਡਲ ਜਿਹਾ ਲੱਗਦਾ, ਜਿਹੜਾ ਦਰਖਤ ਤੈਨੂੰ ਝੰਡਲ ਜਿਹਾ ਲੱਗਦਾ, ਵੀ ਇਹ ਪੂਰਾ ਐ ਗੁਲਾਈ ਚ ਹੋਵੇ, ਦਰਖਤ ਦੀ ਸ਼ੇਪ ਹੋਵੇ, ਕੋਈ ਇੱਧਰ ਨੂੰ ਜਾਂਦਾ ਇੱਦਾਂ ਆਏ ਨੂੰ, ਇਹ ਝੰਡਲ ਜਿਹਾ, ਪਰ ਤੁਹਾਨੂੰ ਉਹ ਲੱਗਣਾ ਇਹਦੀ ਵੀ ਕਿੰਨੀ ਸੋਹਣੀ ਸ਼ੇਪ ਹੈ। ਹੁਣ ਇੱਡਾ ਕੁ ਬੰਦਾ ਤੁਰਿਆ ਜਾਂਦਾ ਪਾਉਣਾ, ਗੁਨਾਹ ਬੰਦਾ, ਉਹ ਕਹਿੰਦਾ ਰੱਬ ਆ ਆ ਆ, ਕਹਿੰਦਾ ਕਿੰਨਾ ਸੋਹਣਾ ਪਰਮਾਤਮਾ ਦਾ ਆ ਰੂਪ ਵੀ, ਕਿੰਨਾ ਸੋਹਣਾ ਆਪਣੀ ਸੁੰਦਰਤਾ ਯਾਰ। ਜੇ ਨੱਕ ਫੀਨਾ ਤੇ ਫੀਨੇ ਦੀ ਆਪਣੀ ਸੁੰਦਰਤਾ ਹੁੰਦੀ ਹੈ, ਕਾਲੇ ਦਾ ਆਪਣਾ ਆਪਣੇ ਫਾਇਦੇ ਹੁੰਦੇ ਨੇ, ਪਰ ਪ੍ਰੋਬਲਮ ਇਹ ਹੈ ਸਾਡੇ ਦਿਮਾਗ 'ਚ ਵਾੜਿਆ ਇਹ ਹੈ ਵੀ ਕਾਲਾ ਭੈੜਾ ਹੁੰਦਾ ਹੈ ਤੇ ਚਿੱਟਾ ਗੋਰਾ ਜਿਹੜਾ ਹੈ ਉਹ ਸੋਹਣਾ ਹੁੰਦਾ ਹੈ, ਸਾਨੂੰ ਦੱਸਿਆ ਇਹ ਹੈ। ਤੇ ਕਾਲਿਆਂ ਦੇ ਦੇਸ਼ ਵਿੱਚ ਚਲੇ ਜਾਓ, ਜਿਹਨਾਂ ਦੇ ਚਿੱਟਾ ਨਿਆਣਾ ਜੰਮ ਕੇ ਫਿਰ ਗਿਆ, ਉਹ ਕੀ ਜੰਮ ਪਿਆ, ਸਾਡੇ ਤੇ ਕਾਲਾ ਹੀ ਹੁੰਦਾ, ਉਹਨਾਂ ਦੇ ਦਿਮਾਗ 'ਚ ਕਾਲਾ ਹੀ ਬਣਿਆ, ਉਹਨਾਂ ਨੂੰ ਉਹੀ ਪਿਆਰਾ ਲੱਗਦਾ, ਸਾਨੂੰ ਗੋਰੇ ਵਧੀਆ ਲੱਗਦੇ ਨੇ, ਉਹਨਾਂ ਨੂੰ ਕਾਲੇ ਵਧੀਆ ਲੱਗਦੇ। ਜਿਹੜੇ ਦੇਸ਼ ਵਿੱਚ ਨੱਕੀ ਪੀਨੇ ਤੇ ਚਪਟੇ ਹੈ, ਕਈਆਂ ਦੀਆਂ ਅੱਖਾਂ ਚਪਟੀਆਂ ਹੁੰਦੀਆਂ, ਚੁੰਦਲੀਆਂ ਅੱਖਾਂ ਹੁੰਦੀਆਂ ਨੇਪਾਲੀਆਂ ਦੀਆਂ, ਉਹਨਾਂ ਦਾ ਜੇ ਮੋਟੀਆਂ ਅੱਖਾਂ ਵਾਲਾ ਜੰਮ ਪਵੇ, ਕਹਿਣਗੇ ਆਹ ਕੀ ਜੰਮ ਪਿਆ, ਇਹ ਸਾਡੇ ਤੋਂ ਵੱਖਰਾ ਹੀ ਹੈ। ਉਹ ਭਾਲਦੇ ਆ ਵੀ ਹੋਰ ਜਿਹਦੀਆਂ ਜ਼ਿਆਦਾ ਚੁੰਦਲੀਆਂ ਹੋਣ, ਉਹਨਾਂ ਹੀ ਉਹਨੂੰ ਵੇਖ ਵੇਖ ਕੇ ਖੁਸ਼ ਹੁੰਦੇ ਆ।
ਜਿਹੜੇ ਫੀਨਿਆਂ ਨੱਕਾਂ ਵਾਲੇ ਦੇਸ਼ ਨੇ ਜਿਹਨਾਂ ਦੇ, ਉੱਥੇ ਜਿੰਨਾ ਜ਼ਿਆਦਾ ਚੌੜੇ ਨੱਕ ਵਾਲਾ ਜੰਮੂ ਕਹਿਣਗੇ ਕਿਆ ਕਿਆ ਰੂਪ ਹੈ, ਸਾਡੇ ਕਹਿਣਗੇ ਨਾਸਾਂ ਵੇਖੇ, ਸਾਡੇ ਐਂ ਕਹਿਣਗੇ, ਕਹਿਣਗੇ ਕਿ ਨਹੀਂ ਕਹਿਣਗੇ। ਸਾਡੀ ਨਾ ਸਾਡੀ ਸੁੰਦਰਤਾ ਦੀ ਡੈਫੀਨੇਸ਼ਨ ਵੱਖਰੀ ਵੱਖਰੀ ਹੈ, ਸਾਡੀ ਸੋਹਣੇ ਹੋਣ ਦੀ ਪਰਿਭਾਸ਼ਾ ਵੱਖਰੀ ਹੈ, ਹਰ ਦੇਸ਼ ਦੀ ਸੋਹਣੇ ਹੋਣ ਦੀ ਪਰਿਭਾਸ਼ਾ ਵੱਖਰੀ ਹੈ। ਤੇ ਜੇ ਤੁਸੀਂ ਨਜ਼ਰੀਆ ਗੁਰਬਾਣੀ ਦਾ ਲੈਂਦੇ ਹੈ, ਫਿਰ ਪਰਿਭਾਸ਼ਾ ਹੀ ਸਾਡੀ ਇਹ ਬਣ ਜਾਣੀ ਹੈ ਵੀ ਸਾਰਾ ਕੁਝ ਹੀ ਸੋਹਣਾ, ਹਰ ਚੀਜ਼ ਸੋਹਣੀ ਹੈ, ਹਰ ਚੀਜ਼ ਦਾ ਆਪਣਾ ਇੱਕ ਥਾਂ ਹੈ, ਆਪਣਾ ਇੱਕ ਰੰਗ ਹੈ, ਆਪਣੀ ਇੱਕ ਟੌਰ ਹੈ, ਫਿਰ ਕੋਈ ਚੀਜ਼ ਭੈੜੀ ਥੋੜਾ ਲੱਗਣੀ ਹੈ, ਸਭ ਕੁਝ ਫਿਰ ਵਧੀਆ ਹੀ ਵਧੀਆ, ਜੋ ਦਿਸੈ ਸੋ ਤੇਰਾ ਰੂਪ, ਫਿਰ ਸਾਰਾ ਕੁਛ ਹੀ ਤੇਰਾ ਰੂਪ ਹੈ, ਫਿਰ ਫਰਕ ਫਿਰ ਵਿਸਰ ਗਈ ਸਭ ਤਾਤ ਪਰਾਈ ਹੋਣਾ ਜਬ ਤੇ ਸਾਧ ਸੰਗਤ ਹੋਣੀ, ਫਿਰ ਹਰ ਕਦੇ ਨਾਲ ਮਿੱਤਰਤਾ ਤਾਂ ਬਣ ਸਕੂ, ਹਰ ਚੀਜ਼ ਜਿਹੜੀ ਹੈ ਨਾ, ਫਿਰ ਇਹ ਲੱਗਣਾ ਵੀ ਕੰਡਾ ਵੀ ਤੇਰਾ ਰੂਪ ਹੈ ਤੇ ਕੰਡੇ ਦੀ ਇੱਥੇ ਲੋੜ ਬਹੁਤ ਹੈ, ਇਹਦੀ ਜ਼ਰੂਰਤ ਹੈ। ਜੇ ਗੁਲਾਬ ਦੇ ਫੁੱਲ ਦੇ ਕੋਲ ਕੰਡੇ ਹੈ ਨੇ ਤੇ ਇਹਦਾ ਮਤਲਬ ਉਹਦੀ ਰਕਸ਼ਾ ਲਈ ਇਹ ਵੀ ਸਾਰਾ ਕੁਛ ਜਿਹੜਾ ਇਹ ਠੀਕ ਹੈ, ਜੇ ਗੁਲਾਬ ਤੂੰ ਹੈ ਮੈਨੂੰ ਗੁਲਾਬ ਪ੍ਰਵਾਨ ਹੈ, ਜੇ ਕੰਡਾ ਵੀ ਤੂੰ ਹੈ ਨਾ ਤਾਂ ਵੀ ਠੀਕ ਹੈ, ਇਹ ਗਲਤ ਕੁਛ ਨਹੀਂ। ਇੱਥੇ ਸਾਡਾ ਨਜ਼ਰੀਆ ਹੀ ਬਦਲ ਗਿਆ, ਸਾਨੂੰ ਝਾੜੀਆਂ ਵੀ ਵਧੀਆ ਲੱਗਣ ਲੱਗ ਗਈਆਂ, ਸਾਨੂੰ ਕੰਡੇ ਵੀ ਚੰਗੇ ਲੱਗਣ ਲੱਗ ਗਏ, ਹਰ ਚੀਜ਼ ਹੀ ਵਧੀਆ ਲੱਗਣ ਲੱਗ ਗਈ। ਫਿਰ ਜਦੋਂ ਵਧੀਆ ਲੱਗਣ ਲੱਗੂ ਫਿਰ ਭਰਾਵੋ ਭੈਣੋ ਹੱਕਾਂ ਦੀ ਗੱਲ ਤੇ ਫਿਰ ਕਰਾਂਗੇ, ਫਿਰ ਅਸੀਂ ਕਹਾਂਗੇ ਹਰ ਚੀਜ਼ ਦਾ ਇੱਕ ਹੱਕ ਹੈ। ਕੈਨੇਡਾ ਸਰੀ ਦੇ ਵਿੱਚ ਦਰਖਤ ਦੇ ਉੱਤੇ ਕਿਸੇ ਇਲ ਨੇ ਬੱਚੇ ਦਿੱਤੇ ਆਂਡੇ, ਬੰਦਾ ਗਿਆ ਕਹਿੰਦਾ ਘਰ ਬਣਾਉਣਾ, ਉਹਨੇ ਮਨਜ਼ੂਰੀ ਲੈਣੀ ਪੈਂਦੀ ਸਾਡੇ ਵਾਂਗੂ, ਜਿੱਥੇ ਮਰਜ਼ੀ ਘਰ ਬਣਾ ਲਓ ਜਿਵੇਂ ਮਰਜ਼ੀ ਬਣਾ ਲਓ, ਇੱਦਾਂ ਥੋੜਾ ਹੁੰਦਾ, ਕਮਰਿਆਂ ਦਾ ਨਕਸ਼ਾ ਕਿੰਨੇ ਕਮਰੇ ਬਣਨਗੇ, ਬਿਲਡਿੰਗ ਉੱਚੀ ਕਿੰਨੀ ਹੋਏਗੀ, ਸਾਰਾ ਕੁਝ ਵਿਖਾਉਣਾ ਪੈਂਦਾ। ਹੁਣ ਉਹਨਾਂ ਨੇ ਵਿਖਾਉਣ ਵਾਸਤੇ ਗਏ, ਅਗਲੇ ਚੈੱਕ ਕਰਨ ਆ ਗਏ, ਤੇਰਾ ਪਲਾਟ ਵਿਖਾ ਦੇ, ਫਾਰਮ ਬਣਿਆ ਹੋਇਆ, ਪਲਾਟ ਬੜਾ ਪਿਆਰਾ ਹੈ। ਉਹ ਜਦੋਂ ਬਣਾਉਣ ਲੱਗੇ ਕਹਿੰਦੇ ਆਹ ਇੱਕ ਦਰਖਤ ਹੈ, ਕਹਿੰਦੇ ਇਹ ਕੱਟਣਾ ਪੈਣਾ, ਦਰਖਤ ਕੱਟਣਾ ਪੈਣਾ। ਉਹਨਾਂ ਨੇ ਦਰਖਤ ਤੇ ਨਿਗਾਹ ਮਾਰੀ, ਉੱਤੇ ਇਲ, ਉਹਦਾ ਆਲਣਾ, ਉਹਦੇ ਬੱਚੇ। ਉਹ ਕਹਿੰਦੇ ਵੇਖ ਕੇ ਆਓ ਭਲਾ ਵੀ ਇਲ ਨੇ ਆਪਣਾ ਘਰ ਪਹਿਲਾਂ ਬਣਾਇਆ, ਘਰ ਬਣ ਗਿਆ ਇਹਨੇ ਤੇ ਆਂਡੇ, ਜੇ ਆਂਡੇ ਦਿੱਤੇ ਹੋਏ ਕਹਿੰਦੇ ਫਿਰ ਪੰਗਾ ਪੈ ਜਾਣਾ, ਫਿਰ ਨਹੀਂ ਤੂੰ ਕਰ ਸਕਦਾ। ਉਹ ਵੇਖਿਆ ਜਾ ਕੇ ਉਹਨੇ ਆਂਡੇ ਦਿੱਤੇ ਹੋਏ, ਕਹਿੰਦੇ ਇਹਦਾ ਮਤਲਬ ਇਹ ਆਂਡੇ ਵੀ ਦਊ, ਇਹ ਬੱਚੇ ਵੀ ਕੱਢੂ, ਇਹਨੇ ਫਿਰ ਬੱਚੇ ਪਾਲਣੇ ਵੀ ਨੇ, ਫਿਰ ਇਹ ਜਾਊ, ਇਹ ਪਹਿਲਾਂ ਤੇਰੇ ਤੋਂ ਰਹਿੰਦੀ ਹੈ, ਇਹਦਾ ਹੱਕ ਨਹੀਂ ਖੋ ਸਕਦਾ, ਇਹਦਾ ਇੱਥੇ ਪਹਿਲਾਂ ਹੱਕ ਹੈ ਕਿਉਂਕਿ ਇਹਨੇ ਆਂਡੇ ਬੱਚੇ ਪਹਿਲਾਂ ਦਿੱਤੇ, ਇਹਨੇ ਘਰ ਪਹਿਲਾਂ ਬਣਾਇਆ, ਪਹਿਲਾਂ ਹੱਕ ਇਹਦਾ, ਤੇਰਾ ਦੂਜਾ ਹੱਕ ਹੈ। ਉਹ ਕਹਿੰਦੇ ਅਸੀਂ ਨਹੀਂ ਐਂ ਕਰਦੇ ਹਾਂ, ਘਰ ਬਣਾ ਲੈਂਦੇ ਹਾਂ, ਇੱਧਰ ਲੱਗੇ ਰਹਾਂਗੇ, ਦਰਖਤ ਜਿਹੜਾ ਇਹ ਸਾਈਡ ਤੇ ਰਹੂਗਾ, ਜਦੋਂ ਇਹ ਬੱਚੇ ਕੱਢ ਲੂਗੀ ਉੱਡ ਜੂਗੀ ਫਿਰ ਕੋਈ ਨਹੀਂ। ਕਹਿੰਦੇ ਉਹ ਕਹਿੰਦੇ ਨਾ ਨਾ ਨਾ, ਤੂੰ ਬਣਾਏਗਾ ਘਰ ਖੜਕਾ ਕਰੇਗਾ, ਇਹਨੂੰ ਡਿਸਟਰਬ ਕਰੇਗਾ, ਉਹ ਪਹਿਲਾਂ ਦੀ ਬੈਠੀ ਹੈ, ਡਿਸਟਰਬ ਨਹੀਂ ਕਰ ਸਕਦਾ। ਇਲ ਬਾਰੇ ਸੁਣ ਲਓ, ਉੱਥੇ ਬਿਕਰਸਫੀਲਡ ਦੇ ਵਿੱਚ ਸਾਡੇ ਜਾਣਕਾਰਾਂ ਨੇ ਪੈਟਰੋਲ ਪੰਪ ਲਾਇਆ, ਇੰਨੀ ਮਹਿੰਗੀ ਜਗ੍ਹਾ $10 ਲੱਖ ਦੀ ਖਰੀਦ ਲਈ, ਉੱਥੇ 4-5 ਚੂਹੇ ਨਿਕਲ ਆਏ, ਉਹ ਚੂਹੇ ਸੀ ਜਿਹੜੇ ਪੂਰੇ ਅਮਰੀਕਾ ਦੇ ਵਿੱਚ ਥੋੜੇ ਜਿਹੇ ਆ, ਗਿਣਤੀ ਦੇ ਚੂਹੇ ਆ, ਉਹ ਸਪੈਸ਼ਲ ਨਸਲ ਹੈ, ਕੋਈ ਚੂਹਿਆਂ 'ਚ ਬੜੀਆਂ ਨਸਲਾਂ, ਉਹ ਸਪੈਸ਼ਲ ਨਸਲ ਦੇ ਹੈ। ਉਹ ਕਹਿੰਦੇ ਵੀ ਇਹ ਚੂਹੇ ਰਹਿੰਦੇ ਆ ਇੱਥੇ, ਮਨਜ਼ੂਰੀ ਨਹੀਂ ਦੇ ਸਕਦੇ ਤੈਨੂੰ ਪੈਟਰੋਲ ਪੰਪ ਦੀ, ਇੰਨਾ ਵੱਡੇ ਰੋਡ ਦੇ ਉੱਤੇ, ਹਾਈਵੇ ਦੇ ਉੱਤੇ, ਮੋਟਰਵੇ ਦੇ ਉੱਤੇ ਉਹਨੇ ਪੈਟਰੋਲ ਪੰਪ ਲਾਉਣਾ ਸੀ, ਉਹ ਕਹਿੰਦੇ ਮਨਜ਼ੂਰੀ ਨਹੀਂ ਦੇਣੀ। ਉਹ ਕਹਿੰਦੇ ਅੱਛਾ ਇੱਦਾਂ ਕਰ ਸਕਦੇ ਹਾਂ ਬਈ, ਇਹ ਇੱਥੇ ਜਿੰਨਾ ਚਿਰ ਰਹਿਣਗੇ ਰਹਿਣਗੇ, ਅਸੀਂ 6 ਮਹੀਨਿਆਂ ਬਾਅਦ ਆਇਆ ਕਰਾਂਗੇ, ਜਦੋਂ ਛੱਡ ਗਏ ਆਪੇ ਹੀ ਛੱਡ ਗਏ। ਫਿਰ ਕਹਿੰਦੇ ਗੱਲ ਬਣ ਗਈ, ਫਿਰ ਘਰ ਇੱਥੇ ਪੈਟਰੋਲ ਪੰਪ ਬਣਾ ਲਿਆ ਤੇ ਪੱਟਣ ਨਹੀਂ ਦੇਣਾ, ਤੇ ਇੱਥੇ ਤੇ ਰਹਿੰਦੇ ਨੇ, ਪੁਰਾਣੇ ਰਹਿੰਦੇ ਨੇ, ਇਹਨਾਂ ਦਾ ਘਰ ਨਹੀਂ ਅਸੀਂ ਖੋ ਸਕਦੇ। ਉਹ ਸੁਣੋ ਗੱਲ ਸਮਝ ਆਊ ਤੁਹਾਡੇ, ਬਾਪੂ ਆ ਗਿਆ ਦਾਦਾ ਰਿਸ਼ਤੇਦਾਰ, ਉਹ ਕਹਿੰਦਾ ਗੱਲ ਸੁਣੋ ਯਾਰ, ਕਿਹੜੇ ਚੁਪਿਆ ਦੀ ਗੱਲ ਕਰਦੇ। ਕਹਿੰਦਾ ਉੱਥੇ ਹੁਣ ਸਾਰੇ ਵੇਖਦੇ ਨੇ, ਕਹਿੰਦਾ ਨਹੀਂ, ਕਹਿੰਦਾ ਮੈਨੂੰ ਭੇਜ ਦੇ ਰਾਤ ਨੂੰ, ਮੈਂ ਦਵਾਈ ਦਵੂਈ ਪਾ ਕੇ ਪਰ ਬਸ ਸਾਡੇ ਵਾਲਾ ਕੰਮ। ਕਹਿੰਦਾ ਪਾਇਆ ਵਾਂਗੇ ਤੇ ਪਤਾ ਲੱਗਣਾ ਕੋਈ, ਮੁੜ ਕੇ ਮਰ ਮੁਰ ਜਾਣਗੇ ਆਪਾਂ ਕਹਾਂਗੇ ਖਤਮ ਨੇ। ਉਹ ਕਹਿੰਦੇ ਉਹਨਾਂ ਨੇ ਪੋਸਟਮਾਰਟਮ ਕਰ ਲੈਣਾ ਚੂਹਿਆਂ ਦਾ ਵੀ ਮਰਿਆ ਕਿਵੇਂ ਹੈ। ਅਗਲੇ ਬੜੇ ਤੇਜ਼ ਨੇ, ਸ਼ੱਕ ਪੈ ਜਾਣਾ ਇਹ ਸਾਰੇ ਹੀ ਕਿਵੇਂ ਮਰ ਗਏ ਇਕੱਠੇ। ਕਹਿੰਦੇ ਤੂੰ ਆਪਣੀ ਸਲਾਹ ਆਪਣੇ ਕੋਲ ਹੀ ਰਹਿ, ਏਦਾਂ ਨੀ ਪਹਿਲਾਂ ਦੇ ਰਹਿੰਦੇ ਸੁਣਿਓ। ਕਹਿੰਦੇ ਫਿਰ ਕਰੀਏ ਕੀ? ਫਿਰ ਇੱਥੇ ਗੱਲ ਨਿਬੇੜਨ। ਕਹਿੰਦੇ ਐਂ ਕਰਦੇ ਆ, ਜਿੰਨੀ ਜਗ੍ਹਾ ਇਹਨਾਂ ਦੀ ਇੱਥੇ ਹੈ ਇੰਨੀ ਜਗ੍ਹਾ ਕਿਤੇ ਹੋਰ ਜਗ੍ਹਾ ਦੱਸੀ ਵੀ ਉੱਥੇ ਜਗ੍ਹਾ ਲੈ ਦੇ 10 ਕਿੱਲੇ, 10 ਕਿੱਲੇ ਤੇਰੇ ਜਿਹੜੇ ਨੇ ਛੱਡ ਦਾਂਗੇ, 10 ਕਿੱਲੇ ਲੈ ਦੇ ਇੱਥੋਂ ਇਹਨਾਂ ਨੂੰ ਚੱਕਾਂਗੇ, ਚੱਕ ਕੇ ਇਹਨਾਂ ਦੇ ਨਵੇਂ ਘਰ ਵਿੱਚ ਸ਼ਿਫਟ ਕਰ ਦਿਆਂਗੇ, ਮੂਵ ਕਰ ਦਿਆਂਗੇ, ਉੱਥੇ ਚਲੇ ਜਾਣਗੇ, ਜਗ੍ਹਾ ਲੈ ਕੇ ਦੇ। ਉਹ ਕਹਿੰਦਾ ਉਦੂ ਪੰਗਾ ਹੈ ਵੀ ਜਗ੍ਹਾ ਬੰਦਾ ਇੰਨੀ 10 ਕਿੱਲੇ ਚੂਹਿਆਂ ਵਾਲੀ ਜਗ੍ਹਾ ਉੱਥੇ, ਸੋਚੋ ਜਰਾ। ਫਿਰ ਅਖੀਰ ਨੂੰ ਆਪਣੇ ਆਪ ਹੀ ਉਹ 4-5 ਸਾਲਾਂ ਬਾਅਦ ਉਹ ਚੂਹੇ ਜਿਹੜੇ ਹੈ ਉੱਥੋਂ ਚਲੇ ਗਏ, ਤਾਂ ਅੱਜ ਉਹਨੇ ਪੈਟਰੋਲ ਪੰਪ ਬਣਾਇਆ ਹੈ। ਉਹ ਕੰਟਰੀਆਂ ਦੀ ਗੱਲ ਕਰ ਰਹੇ ਹਾਂ ਜਿੱਥੇ ਚੂਹਿਆਂ ਦਾ ਵੀ ਹੱਕ ਹੈ, ਬੰਦੇ ਦੀ ਕਿਹੜੀ ਗੱਲ ਕਰਦੇ ਹੋ? ਜਿੱਥੇ ਇਲ ਦਾ ਹੱਕ ਹੈ, ਸਾਡੇ ਬੰਦੇ ਨੂੰ ਹੱਕ ਨਹੀਂ ਕੋਈ ਇੱਥੇ, ਪਰ ਉਹਨਾਂ ਕੰਟਰੀਆਂ ਨੇ ਬੰਦੇ ਛੱਡੋ ਇਲਾਂ ਤੇ ਚੂਹਿਆਂ ਦੇ ਪੰਛੀਆਂ ਦੇ ਹੱਕ ਵੀ ਰਾਖਵੇਂ ਰੱਖੇ ਹੈ ਵੀ ਇਹਨਾਂ ਦਾ ਜੇ ਹੱਕ ਹੈ ਇੱਥੇ ਤੁਸੀਂ ਛੇੜ ਨਹੀਂ ਸਕਦੇ, ਇਹਨੂੰ ਇਹਨਾਂ ਦੀ ਜ਼ਿੰਦਗੀ ਨਹੀਂ ਖੋ ਸਕਦੇ। ਸੋਚ ਕੇ ਵੇਖੋ ਪਿਆਰਿਓ, ਇਹੋ ਜਿਹੇ ਲੋਕ ਜਦ ਬੰਦੇ ਨਾਲ ਕਿੰਨੀ ਰਿਸਪੈਕਟ ਕਰਨਗੇ, ਬੰਦੇ ਨੂੰ ਬੰਦਾ ਸਮਝਣਗੇ ਕਿ ਨਹੀਂ? ਜਿੱਥੇ ਇਲ ਨੂੰ ਇਲ ਸਮਝਿਆ ਜਾਂਦਾ ਹੈ, ਚੂਹੇ ਨੂੰ ਚੂਹਾ ਸਮਝਿਆ ਜਾਂਦਾ ਹੈ, ਬੰਦੇ ਨੂੰ ਬੰਦਾ ਸਮਝਣਗੇ ਕਿ ਨਹੀਂ ਸਮਝਣਗੇ? ਹੁਣ ਤੁਸੀਂ ਜਵਾਬ ਦੇ ਦਿਓ ਕਿ ਗੋਬਿੰਦ ਦੇ ਰੂਪ, ਅਸੀਂ ਕਹਿੰਦੇ ਸਭ ਗੋਬਿੰਦ ਹੈ ਤੇ ਗੋਬਿੰਦ ਦੇ ਵਿੱਚ ਚੂਹੇ ਵੀ ਆਉਂਦੇ ਹੀ ਹੋਣਗੇ, ਇਲਾਂ ਵੀ ਆਉਂਦੀਆਂ ਹੀ ਹੋਣਗੀਆਂ। ਫਿਰ ਸਰਬ ਵਿਆਪੀ ਰੱਬ ਨਾਲ ਪਿਆਰ ਸਾਡਾ ਕਿ ਉਹਨਾਂ ਦਾ? ਗੱਜ ਕੇ ਉਹਨਾਂ ਦਾ। ਅਸੀਂ ਤੇ ਐਵੇਂ ਹੀ ਟੱਲ ਵਜਾਉਂਦੇ ਫਿਰਦੇ ਆ, ਨਾਲੇ ਜਕਾਰੇ ਲਾਉਂਦੇ ਫਿਰਦੇ ਆ, ਅਸੀਂ ਸਾਰੇ ਹੀ ਦਿਖਾਵਾ ਕਰਦੇ ਆ। ਸਾਡਾ ਪਿਆਰ ਜਿਹੜਾ ਸਾਹਮਣੇ ਵਾਲਾ ਰੱਬ ਹੈ ਇਹਦੇ ਨਾਲ ਕਿੱਥੇ ਹੈ? ਜੇ ਹੁੰਦਾ ਤੇ ਰੱਬ ਰੂਪ ਚਿੜੀਆਂ ਨਿਕਲ ਜਾਂਦੀਆਂ ਇੱਥੋਂ, ਆ ਪੰਛੀ ਛੱਡ ਕੇ ਚਲੇ ਜਾਂਦੇ ਸਾਡਾ ਦੇਸ਼, ਫਿਰ ਦਰਖਤ ਕੱਟੇ ਜਾਂਦੇ ਇਹ ਵੀ ਉਹਦਾ ਰੂਪ ਹੀ ਸੀ, ਫਿਰ ਬਰਸਾਤਾਂ ਪਹਿਲਾਂ ਵਾਲੀਆਂ ਨਾ ਹੁੰਦੀਆਂ, ਸਭ ਕੁਝ ਚੇਂਜ ਨਾ ਹੁੰਦਾ। ਅਸੀਂ ਕਹਿੰਦੇ ਆ ਪਰ ਪਿਆਰ ਨਹੀਂ ਕਰਦੇ। ਕਹਿਣ ਵਿੱਚ ਗੱਲੀ ਬਾਤੀ ਅਸੀਂ ਚੰਗੇ ਆ, ਪਰ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਤਸੱਦਾ ਕਾਲੀਆਂ ਬਾਹਰ ਚਿੱਟਵੀਆਂ। ਉਹ ਪਿਆਰਿਓ ਕਿੰਨੇ ਤਬਲੇ ਤੇ ਜੋੜੀਆਂ ਅਸੀਂ ਪਾੜ ਛੱਡੀਆਂ ਨੇ, ਢੋਲਕੀਆਂ ਪਾੜ ਛੱਡੀਆਂ, ਚਿਮਟੇ ਟੱਲੀਆਂ ਕੁੱਟ ਕੁੱਟ ਵਾਜੇ, ਖਰੇ ਕਿੰਨੇ ਕੁ ਖੋਰੇ ਅਸੀਂ ਕਬਾੜ ਕਰ ਦਿੱਤੇ ਐ, ਵਜਾ ਵਜਾ ਵਾਜੇ ਤੇ ਪਵਨ ਗੁਰੂ ਪਾਣੀ ਪਿਤਾ ਦੀ ਪੰਗਤੀ ਦਰਬਾਰ ਸਾਹਿਬ ਦੇ ਵਿੱਚ ਗਾਉਂਦੇ ਆ, ਤੇ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਗੁਰੂ ਨਾਨਕ ਸਾਹਿਬ ਦਾ ਆ ਗਿਆ, ਦੀਵਾਲੀ ਆ ਗਈ, ਤੇ ਰੱਜ ਰੱਜ ਕੇ ਅਸੀਂ ਪਟਾਕੇ ਚਲਾਉਂਦੇ ਆ, ਦੂਸ਼ਿਤ ਕਰਦੇ ਆ, ਤੇ ਮੂੰਹ ਨਾਲ ਕਹਿੰਦੇ ਹੁੰਦੇ ਆ ਪਵਨ ਗੁਰੂ ਪਾਣੀ ਪਿਤਾ ਅਸੀਂ ਲੋਕ, ਤੇ ਇਹੀ ਪਟਾਕੇ ਅਮਰੀਕਾ ਚ ਚਲਾ ਕੇ ਵਿਖਾਇਓ। ਜੇ ਚੱਲਣਗੇ ਤੇ ਪਰਮਿਸ਼ਨ ਹੋਏਗੀ, ਪਰਮਿਸ਼ਨ ਹੋਏਗੀ ਇੱਕ ਥਾਂ ਤੇ, ਸਰਕਾਰ ਦੇ ਬੰਦੇ ਆਉਣਗੇ, ਕਹਿੰਦੇ ਜੇ ਮਨੋਰੰਜਨ ਕਰਨਾ ਹੈ ਅਸੀਂ 5 ਮਿੰਟ ਤੈਨੂੰ 2 ਮਿੰਟ ਇੱਥੇ ਵਿਖਾ ਦਿੰਦੇ, ਬੰਦੇ ਬਣ ਕੇ ਖੜ ਕੇ ਹੱਥ ਤੂੰ ਨਾ ਲਈ, ਉਹ ਵੀ ਇੱਕ ਲਿਮਟ ਹੈ। ਧੂਆਂ ਨਿਕਲੂ ਨੀ, ਧੂਆਂ ਭਾਫ ਬਣੂਗਾ, ਧੂਆਂ ਧੂਆਂ ਬਣ ਕੇ ਨਹੀਂ ਉੱਡਦਾ, ਧੂਆਂ ਭਾਫ ਬਣ ਕੇ ਉੱਡਦਾ, ਚਿਮਨੀ ਦੇ ਵਿੱਚ ਨਿਕਲਣ ਤੋਂ ਪਹਿਲਾਂ ਭਾਫ ਬਣ ਜਾਂਦਾ, ਗੰਧਲਾ ਨਹੀਂ ਕਰਦਾ ਬਾਹਰ। ਅਸੀਂ ਸਭ ਤੋਂ ਵੱਧ ਪੜ੍ਹਦੇ ਹਾਂ, ਸਾਡਾ ਪਿਆਰ ਕਿੱਥੇ ਹੈ ਕੁਦਰਤ ਨਾਲ? ਸਾਡਾ ਇਹਨਾਂ ਚੀਜ਼ਾਂ ਨਾਲ ਪੰਛੀ ਨਾਲ ਪਿਆਰ ਕਦੋਂ ਸੋਚਾਂਗੇ? ਅਸੀਂ ਤੇ ਆਪਣੀ ਮਾਂ ਨਾਲ, ਆਪਣੇ ਪੁੱਤ ਨਾਲ, ਆਪਣੀ ਧੀ ਨਾਲ ਪਿਆਰ ਨਹੀਂ ਕਰਦੇ, ਧੀਆਂ ਨਾਲ ਪੁੱਤਾਂ ਨਾਲ ਅਸੀਂ ਪਿਆਰ ਕਰਦੇ ਹਾਂ, ਅਸੀਂ ਕਿਹਾ ਕਰਦੇ ਹਾਂ, ਝੂਠ ਬੋਲਦੇ ਹਾਂ, ਸਾਡਾ ਪਿਆਰ ਕਿੱਥੇ? ਇੱਥੇ ਕਈ ਬੰਦੇ ਹੋਣਗੇ ਜਿਨ੍ਹਾਂ ਨੇ ਕਹਿਣਾ ਮੈਂ ਇੱਥੇ ਬੈਠਾ ਮੇਰਾ ਜੀ ਨਹੀਂ ਲੱਗਦਾ ਮੈਂ ਚੱਲਿਆ, ਤੇਰਾ 2 ਘੰਟੇ ਮੇਰੇ ਨਾਲ ਜੀ ਨਹੀਂ ਲੱਗਿਆ, ਤੇਰਾ ਮਨ ਨਹੀਂ ਲੱਗਿਆ, ਤੂੰ ਇੱਥੇ ਬਹਿ ਜਾਏਗਾ? ਨਹੀਂ, ਤੁਹਾਡੇ ਪਿੰਡ ਵਿੱਚ ਦੋਸਤ ਮਿੱਤਰ ਇਕੱਠੇ ਬਹਿੰਦੇ ਐ, ਤੂੰ ਕਹਿੰਦਾ ਫਲਾਣਾ ਬੰਦਾ ਆ ਗਿਆ ਮੈਂ ਤੇ 10 ਮਿੰਟਾਂ ਚ ਬਹਾਨਾ ਜਿਹਾ ਬਣਾ ਕੇ ਉੱਥੋਂ ਨਿਕਲ ਗਿਆ, ਮੇਰਾ 2-10 ਮਿੰਟ ਵੀ ਉਹਦੇ ਨਾਲ ਬਹਿਣ ਨੂੰ
ਬੰਦੇ ਕਹਿੰਦੇ ਹੋ ਕਿ ਨਹੀਂ ਕਹਿੰਦੇ? ਕਈ ਬੰਦਿਆਂ ਤੋਂ ਟਲਦੇ ਹੋ ਕਿ ਨਹੀਂ ਟਲਦੇ? ਦੱਸੋ ਪਿਆਰਿਓ, ਟਲਦੇ ਹੋ ਨਾ ਕਈ ਬੰਦਿਆਂ ਤੋਂ ਵੀ 10 ਮਿੰਟ ਮੇਰਾ ਬਹਿਣ ਨੂੰ ਜੀ ਨਹੀਂ ਕਰਦਾ, ਤੇ ਧੀਆਂ ਨਾਲ ਕਹਿੰਦੇ ਹੋ ਪਿਆਰ ਕਰਦੇ ਆ, ਵਿਆਹ ਕਰ ਦੇਣਾ ਉਹਦੇ ਨਾਲ, ਉੱਥੇ ਰਹਿਣਾ ਪੈਣਾ, ਉੱਥੇ ਸੌਣਾ ਪੈਣਾ, ਉੱਥੇ ਹੀ ਜ਼ਿੰਦਗੀ ਕੱਢਣੀ ਪੈਣੀ ਹੈ, ਤੈਨੂੰ ਤੂੰ ਪਸੰਦ ਹੋਵੇ ਚਾਹੇ ਨਾ ਹੋਵੇ। ਕਦੇ ਨਹੀਂ ਪੁੱਛਦੇ ਅਸੀਂ, ਕਦੇ ਪੁੱਛਦੇ ਹਾਂ ਆਪਣੇ, ਅਸੀਂ 5 ਮਿੰਟ ਕਿਸੇ ਬੰਦੇ ਨਾਲ ਨਹੀਂ ਬਹਿੰਦੇ। ਅਸੀਂ ਚਾਹ ਪੀ ਰਹੇ ਹਾਂ ਇੱਥੇ ਬੈਠੇ, ਉਧਰੋਂ ਉਹ ਆ ਜਾਏ, ਅਸੀਂ ਕਹਿੰਦੇ ਹਾਂ ਉਹ ਨਿਕਲ ਚੱਲੋ ਆ ਗਿਆ, ਉਹ ਇੱਥੇ ਬਹਿਦੇ ਨੇ, ਇਹਦੇ ਨਾਲ ਕਿਹੜਾ ਬੈਠੂ ਇਹਦੇ ਨਾਲ। ਪਰ ਧੀਆਂ ਪੁੱਤਾਂ ਨੂੰ ਕਦੇ ਨਹੀਂ ਪੁੱਛਦੇ ਵੀ ਸਾਰੀ ਜ਼ਿੰਦਗੀ ਇਹਦੇ ਨਾਲ ਕੱਢੇਗੀ ਕਿਵੇਂ, ਪੁੱਛਦੇ ਲਈਏ ਅਗਲੇ ਦਾ ਮਨ ਵੀ ਕਰਦਾ ਕਿ ਨਹੀਂ। ਫਿਰ ਅਸੀਂ ਪਤਾ ਕੀ ਕਹਿੰਦੇ, ਅਸੀਂ ਪਿਆਰ ਕਰਦੇ ਹਾਂ, ਸਾਡਾ ਬਹੁਤ ਪਿਆਰ ਹੈ। ਪਿਆਰ ਪਤਾ ਕਿਹਦੇ ਨਾਲ ਕਰਦੇ ਹਾਂ? ਅਸੀਂ ਆਪਣੀਆਂ ਝੂਠੀਆਂ ਅਣਖਾਂ ਨਾਲ ਹੀ ਕਰਦੇ ਹਾਂ, ਇੱਜ਼ਤਾਂ ਨਾਲ ਹੀ ਕਰਦੇ ਹਾਂ, ਧੀਆਂ ਪੁੱਤਾਂ ਨਾਲ ਪਿਆਰ ਨਹੀਂ ਕਰਦੇ। ਧੀਆਂ ਚਾਵਾਂ ਨਾਲ ਲਾਡੀਆਂ ਲਾਡਾਂ ਨਾਲ ਪਾਲੀਆਂ ਹੋਈਆਂ ਲੋਕੀ ਗਲਾ ਘੁੱਟ ਦਿੰਦੇ ਆ, ਟੁਕੜੇ ਟੁਕੜੇ ਕਰਕੇ ਨਹਿਰਾਂ 'ਚ ਸਿੱਟ ਦਿੰਦੇ ਆ, ਕਹਿੰਦੇ ਇੱਜ਼ਤ ਪਿਆਰੀ ਹੈ। ਇਹਦਾ ਮਤਲਬ ਪਿਆਰ ਤੂੰ ਆਪਣੇ ਆਪ ਨਾਲ ਹੀ ਕਰਨਾ, ਹੋਰ ਤੇਰੇ ਲਈ ਕੋਈ ਪਿਆਰਾ ਨਹੀਂ। ਐ ਇੱਜ਼ਤ ਬਣਾਈ ਹੋਈ ਹੈ ਵੀ ਮੇਰੀ ਅਣਖ ਹੈ, ਮੇਰੀ ਇੱਜ਼ਤ ਹੈ, ਐਂ ਕਿਵੇਂ? ਪਰ ਬੱਚੇ ਨਾਲ ਪਿਆਰ ਕਿੱਥੇ? ਇੰਨੇ ਸਾਲ ਇੰਨੀਆਂ ਰੀਝਾਂ ਨਾਲ ਚਾਵਾਂ ਨਾਲ ਪਾਲ ਕੇ ਅਸੀਂ ਇਹ ਕਰਦੇ। ਤਾਂ ਕਰਕੇ ਜਿਹੜੇ ਦੇਸ਼ਾਂ ਦੀ ਗੱਲ ਕਰਦੇ ਹੋ ਨਾ, ਧੀਆਂ ਪੁੱਤਾਂ ਨੂੰ ਪੁੱਛ ਕੇ ਵੇਖੋ, ਉੱਥੋਂ ਦਿਆਂ ਨੂੰ, ਉੱਥੋਂ ਦੇ ਬਜ਼ੁਰਗਾਂ ਨੂੰ ਪੁੱਛ ਕੇ ਵੇਖੋ। ਮਾਂ ਕਹਿੰਦੀ ਹੈ 60 ਸਾਲ ਦੀ ਹੈ, ਪੁੱਤ ਮੈਂ ਤੇਰਾ ਮੁੰਡਾ ਸਾਂਭ ਲੂੰ। ਮੁੰਡਾ ਕਹਿੰਦਾ ਨਾ ਬੇਬੇ, ਤੈਨੂੰ ਜ਼ਿੰਦਗੀ ਜੀਣ ਦਾ ਹੱਕ ਹੈ, ਮੈਂ ਜੰਮਿਆ 20 ਸਾਲ 18 ਸਾਲ ਇਹਨੂੰ ਆਪੇ ਸਾਂਭਾਂਗੇ, ਤੇਰੀ ਝੋਲੀ 'ਚ ਪਾ ਕੇ ਤੇਰਾ ਬੜੇਪਾ ਨਹੀਂ ਅਸੀਂ ਐਂ ਕਰਨਾ, ਤੂੰ ਆਪਣਾ ਬੜੇਪਾ ਵੀ ਆਨੰਦ ਲੈ ਲੈ। ਮਾਂ ਪਿਓ ਨੂੰ ਕਹਿੰਦੇ ਆ ਬੜੇਪੇ ਦਾ ਆਨੰਦ ਲੈ ਲਓ, ਇਹ ਵੀ ਇੱਕ ਇਹਦਾ ਵੀ ਸਵਾਦ ਮਾਣ ਲਓ, ਬਜ਼ੁਰਗੀ ਦਾ ਵੀ ਸਵਾਦ ਲੈ ਲਓ। ਪੜਾ ਨੇ ਜ਼ਿੰਦਗੀ ਦੇ ਬਾਲ ਜਵਾਨੀ ਅਰ ਬਿਰਧ ਫੁੱਲ ਤੀਨ ਅਵਸਥਾ ਜਾਨ। ਉਹ ਕਹਿੰਦੇ ਆ ਅਸੀਂ ਜਵਾਨ ਬੱਚੇ ਪਾਲ ਲਾਂਗੇ, ਤੁਸੀਂ ਬਜ਼ੁਰਗ ਹੋ, ਜਦੋਂ ਬਜ਼ੁਰਗੀ ਆ ਜਾਏ ਨਾ, ਬਜ਼ੁਰਗੀ ਇੱਕ ਨਵਾਂ ਜੀਵਨ ਹੁੰਦਾ ਹੈ, ਬਜ਼ੁਰਗੀ ਦੇ ਨਵੇਂ ਐਕਸਪੀਰੀਅੰਸ ਹੁੰਦੇ ਨੇ, ਬਜ਼ੁਰਗੀ ਦਾ ਇੱਕ ਆਪਣਾ ਉਹਦੇ ਵਿੱਚ ਠਹਿਰਾਓ ਹੁੰਦਾ ਹੈ, ਬਜ਼ੁਰਗੀ ਵਿੱਚ ਇੱਕ ਆਪਣਾ ਟਿਕਾ ਹੁੰਦਾ ਹੈ, ਉਹ ਇੱਕ ਨਵਾਂ ਜੀਵਨ ਨਵੇਂ ਫੈਸਲੇ ਨੇ। ਤੇ ਸਾਡੇ ਨਹੀਂ ਏਦਾਂ ਹੁੰਦਾ ਜੀ, ਸਾਡੇ ਬੱਚਿਆਂ ਦਾ ਬਚਪਨ ਖੋਇਆ ਜਾਂਦਾ ਹੈ ਤੇ ਬਜ਼ੁਰਗਾਂ ਦੀ ਬਜ਼ੁਰਗੀ ਖੋਈ ਜਾਂਦੀ ਹੈ। ਉੱਥੇ ਬੱਚਿਆਂ ਨੂੰ ਬੱਚਿਆਂ ਦਾ ਬਚਪਨ ਦਿੱਤਾ ਜਾਂਦਾ ਹੈ, ਜਵਾਨੀ ਜਵਾਨ ਨੂੰ ਜਵਾਨ ਦੀ ਜਵਾਨੀ ਦਿੱਤੀ ਜਾਂਦੀ ਹੈ ਤੇ ਬਜ਼ੁਰਗ ਨੂੰ ਬਜ਼ੁਰਗ ਦੀ ਬਜ਼ੁਰਗੀ ਦਿੱਤੀ ਜਾਂਦੀ ਹੈ। ਇੱਕ ਇੱਕ ਸਾਲ ਦਿੱਤਾ ਜਾਂਦਾ ਹੈ, ਇੱਕ ਇੱਕ ਪਲ ਦਿੱਤਾ ਜਾਂਦਾ ਹੈ ਵੀ ਤੂੰ ਜੀ ਲੈ, ਜੀ ਲੈ, ਵੇਖ ਲੈ। ਤੇ ਮੈਂ ਵੇਖੇ ਨੇ 60 ਸਾਲ ਦੇ ਬੰਦੇ ਉਹ ਕੈਰਾਵੈਨ ਲੈ ਕੇ ਨਾ ਰਿਟਾਇਰ ਹੋ ਗਏ, ਇਧਰੋਂ ਨੌਕਰੀ ਛੱਡ ਦਿੱਤੀ, $2,00,000 ਦਾ ਘਰ ਵੇਚਤਾ, $1,00,000 ਦੀ ਉਹ ਕੈਰਾਵੈਨ ਖਰੀਦ ਲੈਂਦੇ ਨੇ। ਬੱਸ ਬੱਸ ਦੇ ਵਿੱਚ ਹੀ ਬੈਡਰੂਮ ਹੁੰਦਾ, ਪਿੱਛੇ ਵਿੱਚ ਹੀ ਬਾਥਰੂਮ ਹੁੰਦਾ, ਵਿੱਚ ਹੀ ਬੈੱਡ ਲੱਗਿਆ ਹੁੰਦਾ, ਸਾਰਾ ਘਰ ਹੀ ਹੁੰਦਾ ਬਣਿਆ ਬਣਾਇਆ, ਬੈਡਰੂਮ ਬੈੱਡ ਵੀ ਹੈਗਾ, ਡਾਇਨਿੰਗ ਟੇਬਲ ਵੀ ਹੈਗਾ, ਵਾਸ਼ਫੇਸ਼ਨ ਵੀ ਹੈਗਾ, ਰਸੋਈ ਵੀ ਵਿੱਚ ਹੀ ਹੁੰਦੀ ਹੈ, ਫਰਿੱਜ ਵੀ ਲੱਗੀ ਹੁੰਦੀ ਹੈ, ਸੋਫਾ ਵੀ ਲੱਗਾ ਹੁੰਦਾ, ਟੀਵੀ ਵੀ ਲੱਗਿਆ ਹੁੰਦਾ, ਪੂਰਾ ਘਰ ਖਰੀਦ ਲੈਂਦੇ। ਬੱਸ ਹੈ ਵੱਡੀ, ਵੋਲਵੋ ਬੱਸ ਨਹੀਂ ਹੁੰਦੀ ਜਿਹੜੀ, ਵੱਡੀ ਵੋਲਵੋ ਬੱਸ, ਬੱਸ ਜਿੱਡੀ ਹੁੰਦੀ, ਘਰ ਹੁੰਦਾ ਪੂਰਾ, ਬੈੱਡਰੂਮ ਸਾਰਾ ਕੁਝ ਵਿੱਚ ਹੀ, ਬਾਥਰੂਮ ਬਣਿਆ। ਉਹ ਫਿਰ ਕੀ ਕਰਦੇ ਹੈ, 60 ਸਾਲ ਦੀ ਉਮਰ ਹੋ ਗਈ ਸਾਡੀ, $2,00,000 ਦਾ ਘਰ ਹੈ ਉਧਰ ਲਾ, ਉਹ $1,00,000 ਆਪਣਾ ਜਮ੍ਹਾਂ ਕਰਿਆ, $1,00,000 ਦੀ ਘਰ ਖਰੀਦ ਉਹ ਖਰੀਦ ਲਈ, ਉਹ ਤੇ ਉਹਨੂੰ ਖਰੀਦ ਕੇ ਤੁਰ ਪੈਣਾ। ਅੱਜ 3 ਮਹੀਨੇ ਵੈਦਰ ਸ਼ਿਮਲੇ 'ਚ ਚੰਗਾ ਹੈ, ਸ਼ਿਮਲੇ ਵਿੱਚ ਮੰਡੀਆਂ ਨਹੀਂ ਜਿੱਦਾਂ ਅਨਾਜ ਮੰਡੀਆਂ ਬਣੀਆਂ, ਇੱਦਾਂ ਪੱਕਾ ਥਾਂ ਹੈ, ਉੱਥੇ ਪਾਰਕ ਕੀ ਕਰ ਦੇਣੀ ਹੈ, ਜਦੋਂ ਪਾਰਕ ਕਰ ਦੇਣੀ ਹੈ ਉਹਨਾਂ ਨੇ ਸੀਵਰੇਜ ਵਾਲਾ ਪਾਈਪ ਦੇ ਦੇਣਾ, ਬਾਥਰੂਮ 'ਚ ਪਾਈਪ ਲੱਗ ਗਿਆ, ਉੱਤੋਂ ਕੇਬਲ
ਜਿਹੜਾ ਟੀਵੀ ਚੱਲਦਾ ਹੈ ਉਹਦਾ ਕਨੈਕਸ਼ਨ ਦੇ ਦੇਣਾ ਹੈ, ਵਾਈਫਾਈ ਦਾ ਕਨੈਕਸ਼ਨ ਇੰਟਰਨੈਟ ਦਾ ਮਿਲ ਜਾਣਾ ਹੈ, ਟੀਵੀ ਵੀ ਚੱਲ ਪਿਆ, ਸੀਵਰੇਜ ਵਾਲਾ ਪਾਈਪ ਮਿਲ ਗਿਆ, ਪਾਣੀ ਵਾਲੀ ਟੈਂਕੀ ਲਈ ਜੋੜ ਦੇਣਾ, ਪਾਣੀ ਲਓ ਜੀ ਪਾਣੀ ਮਿਲੂ, ਹਫ਼ਤੇ ਦਾ $100 ਕਿਰਾਇਆ ਦੇਣਾ ਹੈ, ਦਿਲ ਕੀਤਾ ਮਹੀਨਾ ਇੱਥੇ ਹੀ ਰਹਿਣਾ, ਨੇੜੇ ਸ਼ਹਿਰ ਹੈ, ਗੱਡੀ ਪਿੱਛੇ ਬੰਨੀ ਹੁੰਦੀ ਹੈ, ਸਾਈਕਲ ਲਏ, ਇੱਕ ਮਹੀਨਾ ਇੱਥੇ, ਦੋ ਮਹੀਨੇ ਜੀ ਕੀਤਾ ਦੋ ਮਹੀਨੇ ਰਹਿ ਲਏ, ਹੁਣ ਵੇਖਿਆ ਮੌਸਮ ਬਦਲ ਗਿਆ, ਹੁਣ ਅਮਰੀਕਾ ਦੇ ਉਹ ਦੂਜੇ ਪਾਸੇ ਚੱਲਣਾ, ਪਹਿਲਾਂ ਸ਼ਿਮਲੇ ਮੰਨ ਲਓ ਐਗਜੈਂਪਲ ਦੇ ਰਿਹਾ ਵੀ ਸ਼ਿਮਲੇ ਲਾਇਆ, ਫਿਰ ਗੋਆ ਚਲੇ ਗਏ ਵੀ ਉੱਥੇ ਮੌਸਮ ਵਧੀਆ, ਸਮੁੰਦਰ ਦੇ ਕੰਢੇ ਜਾ ਲਈ, ਹਫ਼ਤੇ ਦਾ $100 ਕਿਰਾਇਆ ਦਿੱਤਾ, ਏਦਾਂ ਹੀ ਉੱਥੇ ਉਹ ਸਾਰੀ ਜ਼ਿੰਦਗੀ 80 ਸਾਲ ਤੱਕ ਜਿੰਨਾ ਚਿਰ ਚਲਾ ਸਕਦੇ ਆ ਉਹਨੂੰ, 70 ਤੱਕ 80 ਤੱਕ ਚਲਾਉਂਦੇ ਐ, ਉਹਦੇ ਚ ਰਹਿੰਦੇ ਐ, ਉਹੀ ਉਹਨਾਂ ਦਾ ਘਰ ਹੈ, ਕਦੇ ਮਹੀਨੇ ਬਾਅਦ ਬੱਚਿਆਂ ਨੂੰ ਫੋਨ, ਹਾਂ ਵੀ ਠੀਕ ਹੈ, ਬਸ ਉਹ ਆਪਣੀ ਜ਼ਿੰਦਗੀ ਜੀ ਰਹੇ ਐ, ਇਹ ਆਪਣੀ ਜ਼ਿੰਦਗੀ ਜੀ ਰਹੇ ਐ, ਏਦਾਂ ਚੱਲਦਾ। ਤੇ ਫਿਰ ਜਦੋਂ ਹੁੰਦਾ ਨਾ ਵੀ ਹੁਣ ਸਰੀਰ ਜਵਾਬ ਦਿੰਦਾ ਜਾਂਦਾ ਹੈ, ਫਿਰ ਓਲਡ ਹੋਮ 'ਚ ਜਾਂਦੇ ਐ ਜਿੱਥੇ ਲਾਸ਼ ਹੀ ਜਾਣੀ ਹੈ, ਬਸ ਹੱਸ ਕੇ ਉਹ ਸਾਰੀ ਸਾਰਾ ਕੁਝ ਦਾਨ ਕਰ ਦੇਣਾ, ਦੇ ਦੇਣਾ ਗਵਰਨਮੈਂਟ ਨੂੰ, ਸਰਕਾਰ ਨੂੰ ਦੇ ਦਿੱਤਾ, ਉਹ ਉਹਨਾਂ ਨੇ ਫਿਰ ਉੱਥੇ ਉਹਨੂੰ ਸਾਂਭਣਾ, ਮਰਨ ਤੱਕ ਫਿਰ ਉੱਥੇ ਰਹਿਣਾ, ਹੋ ਸਕਦਾ ਸਾਲ 'ਚ ਮਰ ਜਾਏ, ਹੋ ਸਕਦਾ 10 ਸਾਲ ਸਾਂਭਣ, ਫਿਰ ਆਪੇ ਸਾਂਭਦੇ। ਨਰਸਾਂ ਨੇ ਸੇਵਾ ਕਰਨੀ, ਲੱਤਾਂ ਵੀ ਘੁੱਟਣਗੀਆਂ, ਮਸ਼ੀਨਾਂ ਨੇ ਸਫਾਈਆਂ ਰੱਖਣਗੇ, ਉੱਥੇ ਮੌਤ ਹੋ ਜਾਂਦੀ ਹੈ। ਸਾਡੇ ਲਈ ਸੋਚ ਕੇ ਵੇਖੋ ਵੀ ਉਹ ਥਾਂ ਤੇ ਜਾਣਾ ਜਿੱਥੇ ਪਤਾ ਵੀ ਇੱਥੋਂ ਹੁਣ ਲਾਸ਼ ਨਿਕਲੂ, ਸਾਡਾ ਸਿਸਟਮ ਹੈ। ਉਹ ਕਹਿੰਦੇ ਬਜ਼ੁਰਗੀ ਵੀ ਵੇਖ ਲਓ, ਜਵਾਨੀ ਵੀ ਵੇਖ ਲਓ, ਬਚਪਨ ਵੀ ਵੇਖ ਲਓ। ਤੇ ਮੈਂ ਜੋ ਕਹਿ ਰਿਹਾ ਨਾ, ਅਸੀਂ ਜ਼ਿੰਦਗੀ ਵੇਖੀ ਹੋਈ ਨਹੀਂ, ਸਾਡਾ ਬਚਪਨ ਵੀ ਟੈਨਸ਼ਨਾਂ 'ਚ ਹੁੰਦਾ ਹੈ, ਜਵਾਨੀ ਵੇਲੇ ਤੇ ਵਿਆਹ ਹੋ ਗਿਆ ਸਮਝ ਲਓ ਵੱਡੀ ਟੈਨਸ਼ਨ ਪੈ ਗਈ, ਫਿਰ ਤੇ ਬਿਪਤਾ ਛੇੜ ਲੈਂਦੇ ਆ। ਸਾਡਾ ਸਿਸਟਮ ਸਾਡਾ ਏਦਾਂ ਦਾ ਮਾਹੌਲ ਹੈ। ਤੇ ਬਜ਼ੁਰਗੀ ਵਿੱਚ ਤੇ ਉਦੋਂ ਵੱਧ ਟੈਨਸ਼ਨਾਂ ਨੇ, ਪੁੱਤਰਾਂ ਦੀਆਂ ਘੱਟ ਸੀ ਹੁਣ ਪੋਤਿਆਂ ਦੀਆਂ। ਇੱਥੇ ਮੈਂ ਵੇਖਦਾ ਉਹਨਾਂ ਜਿੰਨੀਆਂ ਬਜ਼ੁਰਗ ਮਾਈਆਂ, ਬਾਬਾ ਜੀ ਪੋਤੇ ਦਾ ਕੁਛ ਬਣ ਜੇ, ਮੈਂ ਕਹਿੰਦਾ ਬੇਬੇ ਤੂੰ ਆਪਣਾ ਬਣਾ ਲੈ, ਛੱਡ ਪੋਤਾ ਤੇ ਬਣ ਜੂ ਉਹਦਾ, ਪੋਤੇ ਨੇ ਤੈਨੂੰ ਕਿੱਥੇ ਸੱਦਣਾ ਕੈਨੇਡਾ। ਪਰ ਤਰਲੇ ਸਾਰੀ ਆਪਣੀ, ਸਾਡਾ ਸੈਟਅਪ ਇੱਦਾਂ ਦਾ ਕੀਤਾ ਹੁੰਦਾ, ਸਾਡਾ ਸਾਡਾ ਸਾਰੀ ਜ਼ਿੰਦਗੀ ਸਟ੍ਰੈਸ ਵਿੱਚ ਹੀ ਲੰਘ ਜਾਂਦੀ ਹੈ। ਜ਼ਿੰਦਗੀ ਨੂੰ ਜਦੋਂ ਅਸੀਂ ਸਮਝ ਲੈ ਲੈਂਦੇ ਹਾਂ ਨਾ ਪਿਆਰਿਓ, ਇਹਦਾ ਮਤਲਬ ਇਹ ਨਹੀਂ ਬੱਚੇ ਪਾਲਣੇ ਨਹੀਂ ਪਾਲੇ, ਗੋਰਿਆਂ ਨੇ ਵੀ ਲਏ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਨਿਆਣੇ ਜੰਮਣੇ ਨਹੀਂ, ਪਾਲਣੇ ਨਹੀਂ, ਵਿਆਹਣੇ ਨਹੀਂ, ਸਾਰਾ ਕੁਝ ਕਰਦੇ ਹੈ ਸਾਰਾ ਕੁਝ, ਪਰ ਸਾਡੇ ਵਾਂਗੂ ਵਿੱਚ ਫਸਦੇ ਨਹੀਂ ਬੋਧੇ। ਜੇ ਗੋਰਿਆਂ ਨੂੰ ਮੈਂ ਪੰਗਤੀਆਂ ਸੁਣਾਵਾਂ ਬਾਣੀ ਦੀਆਂ ਵੀ ਆ ਜਾ ਤੈਨੂੰ ਬਾਣੀ ਸੁਣਾਵਾਂ, ਉਹ ਕਹਿਣਗੇ ਸੁਣਾਓ, ਪੈਸੇ ਦਾ ਬਾਲਾ ਮੋਹ ਨਹੀਂ ਕਰੀਦਾ, ਉਹ ਕਹਿਣਗੇ ਅਸੀਂ ਤੇ 7-5 ਦਿਨ ਕਮਾ ਕੇ 2 ਦਿਨਾਂ 'ਚ ਖਾ ਜਾਂਦੇ ਹਾਂ, ਆਪਣਿਆਂ ਨੂੰ ਸੁਣਾਓ ਸਾਨੂੰ, ਅਸੀਂ ਤੇ ਕਰਦੇ ਹੀ ਨਹੀਂ ਬੋ। ਉਹ ਬੱਚਿਆਂ ਨੇ ਛੱਡ ਜਾਣਾ, ਇੱਕ ਦਿਨ ਦੁਨੀਆ ਛੱਡ ਜਾਣੀ ਹੈ, ਇੱਕ ਦਿਨ ਛੱਡ ਜਾਗੇ ਸਾਰਾ ਕੁਝ, ਉਹਨਾਂ ਨੇ ਪਤਾ ਕੀ ਕਹਿਣਾ, ਉਹ ਤੁਹਾਡੇ ਵਾਲਿਆਂ ਨੂੰ ਸੁਣਾਓ ਇਹ 4-4 ਘਰ ਖਰੀਦੀ ਫਿਰਦੇ ਆ, ਸਾਡਾ ਤੇ ਆਪਣਾ ਹੈ ਨਹੀਂ ਤੇ ਕਿਰਾਏ ਤੇ ਰਹਿੰਦੇ ਆ, ਅਸੀਂ ਤੇ ਆਨੰਦ ਲੈਂਦੇ ਹਾਂ, ਅਸੀਂ ਜੋੜਦੇ ਨਹੀਂ। ਜਿਹੜੀਆਂ ਵੀ ਬਾਣੀ ਦੀਆਂ ਪੰਗਤੀਆਂ ਸੁਣਾਵਾਂਗੇ ਨਾ ਗੋਰਿਆਂ ਨੂੰ ਵੀ ਆਹ ਬਾਣੀ 'ਚ ਲਿਖਿਆ, ਉਹ ਕਹਿਣਗੇ ਅਸੀਂ ਤੇ ਪਹਿਲਾਂ ਹੀ ਕਰਦੇ ਹਾਂ, ਆਪਣਿਆਂ ਨੂੰ ਸੁਣਾਓ। ਉੱਦਮ ਕਰਿਆ ਕਰੋ, ਉਹ ਕਹਿਣਗੇ 5 ਦਿਨ ਕੰਮ ਕਰਦੇ ਆ, ਤੁਹਾਡੇ ਵਾਲਿਆਂ ਨੂੰ ਸੁਣਾਓ ਜਿਹੜੇ ਸਾਰਾ ਦਿਨ ਤਾਸ਼ ਖੇਡਦੇ ਰਹਿੰਦੇ, ਇਹਨਾਂ ਨੂੰ ਸੁਣਾਓ। ਅਸੀਂ ਲਾਗੂ ਕਰਦਾ ਜ਼ਿੰਦਗੀ 'ਚ, ਅਸੀਂ ਪ੍ਰੈਕਟਿਸ ਕਰਦਾ ਗਿਆਨ ਆਪਣੀ ਜ਼ਿੰਦਗੀ ਦੇ ਵਿੱਚ ਜੀ ਕੇ ਵੇਖਦਾ, ਨਜ਼ਾਰਾ ਹੀ ਵੱਖਰਾ ਆਉਣਾ। ਤਾਂ ਕਰਕੇ ਬਾਣੀ ਨੂੰ ਪੜ੍ਹਿਆ ਹੈ, ਬਾਣੀ ਨੂੰ ਅਸੀਂ ਗਾਵਿਆ ਹੈ, ਪਰ ਗੁਰਬਾਣੀ ਨੂੰ ਅਸੀਂ ਜੀਵਿਆ, ਜੀ ਕੇ ਵੇਖਣਾ। ਪਾਠ ਪੜ੍ਹਨਾ ਤੇ ਪਾਠ ਕਰਨਾ ਇਹਦੇ 'ਚ ਫਰਕ ਹੈ, ਪਾਠ ਨੂੰ ਕਰਕੇ ਵੇਖਣਾ ਹੈ। ਇੱਕ ਹੁੰਦਾ ਪਾਠ ਪੜ੍ਹ ਲਿਆ, ਬਸ ਏਦਾਂ ਪੜ੍ਹ ਲਿਆ, ਇਹ ਪੰਗਤੀਆਂ ਪੜ੍ਹੀ ਜਾਣੀਆਂ, ਇੱਕ ਹੁੰਦਾ ਕਰਕੇ ਵੇਖਣਾ। ਸਾਡਾ ਤੇ ਜ਼ਿੰਦਗੀ 10 ਪਾ ਲੱਤਣ 20 ਸਰਵਣ 30 ਸਾ ਕਾ ਸੁੰਦਰ ਕਹਾਵਾ ਹੈ, 40 ਸੀ ਪਰ ਹੋਏ 85 ਪੱਗ ਖਿੱਸੈ, 60 ਕੇ ਬੁਢੇਪਾ, 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ, 90 ਕਾ ਸਹਿਜਾਸਣੀ ਮੂਲ ਨਾ ਜਾਣਾ ਅਪਬਲ, ਢੋਲੇ ਢੋਡਿਮ ਡਿੱਠ ਮੈਂ ਨਾਨਕ ਜਗ ਧੂਏ ਕਾ ਤਬਲ ਹਾਰ। ਕਹਿੰਦੇ ਧੂਏ ਦਾ ਪਹਾੜ ਹੈ, ਧੂਏ ਦਾ ਬੱਦਲ ਹੈ, ਇਹਦੇ ਚੋਂ ਨਿਕਲਦਾ ਨੁਕਲਦਾ ਕੱਖ ਨਹੀਂ,
ਧੂਏ ਦਾ ਜਿਹੜਾ ਪਹਾੜ ਜਿਹਾ ਧੂਏ ਦਾ ਬੱਦਲ ਜਿਹਾ ਬਣ ਜੇ ਜੇ ਤੁਸੀਂ ਪੱਠੇ ਲੱਗੇ ਆ ਜਿੱਥੇ ਪੱਠੇ ਤੇ ਧੂਏ ਦਾ ਬੱਦਲ ਜਿਹਾ ਹੋਵੇ ਉਹਦੇ ਚੋਂ ਕਿਹੜਾ ਮੀਂਹ ਪੈ ਜੂ ਕਹਿੰਦੇ ਸਾਡੀ ਜ਼ਿੰਦਗੀ ਧੂਏ ਦੇ ਬੱਦਲ ਵਰਗੀ ਹੈ ਕੱਖ ਨੀ ਨਿਕਲਦਾ ਕੱਖ ਨੀ ਐਵੇਂ ਹੀ ਮਾਣ ਕਰਦੇ ਰਹਿੰਦੇ ਹੁਣ ਬੱਦਲਾਂ ਦੀ ਸ਼ਾਨ ਦਾ ਬੰਦਾ ਕੀ ਮੈਂ ਆਪਾਂ ਪੜ੍ਹਦੇ ਰਹੇ ਨਾ ਪਹਿਲਾਂ ਕਈ ਵਾਰੀ
ਮਨ ਵਾਇਦਾ ਕਰੇ ਨਾ ਜੀ ਕੋਈ ਮਨ ਵਾਇਦਾ ਕਰੇ ਨਾ ਕੋਈ ਮਨ ਵਾਇਦਾ ਕਰੇ ਬਦਲਾਂ ਪਾਇਆ ਕਰੇ ਨਾ ਇੱਥੇ ਕੋਈ ਛਾਇਆ ਇਹ ਬਦਲਾਂ ਮਾਨ ਕਰੇ ਨਾ ਜੀ ਕੋਈ ਛਾਇਆ ਮਾਨ ਮਾਇਆ ਦਾ ਕਰੇ ਨਾ ਜੀ ਕੋਈ ਕਰੇ ਨਾ ਕੋਈ ਛਾਇਆ ਇਹ ਬਦਲਾ
ਬੱਦਲਾਂ ਦੀ ਸ਼ਾਨ ਦਾ ਕਾਹਦਾ ਮਾਣ ਹੁੰਦਾ ਉਹਦਾ ਕਾਹਦਾ ਮਾਣ ਹੈ ਉਹ ਤਾਂ ਬੱਦਲ ਹਵਾ ਆਈ ਬੱਦਲ ਉੱਡ ਗਏ ਛਾਂ ਵੀ ਉੱਡ ਗਈ ਬੰਦਾ ਉਹਦਾ ਉਹਦਾ ਮਾਣ ਕਾਹਦਾ ਕਰਿਆ ਫਿਰ ਕਰੀ ਫਿਰਦਾ ਤਾਂ ਕਰਕੇ ਜ਼ਿੰਦਗੀ ਨੂੰ ਜੀਣਾ ਹੈ ਪਰ ਇਮਾਨਦਾਰੀ ਦਾ ਸੱਚ ਦੇ ਰਾਹੇ ਤੁਰ ਕੇ ਸਹੀ ਰਸਤੇ ਤੇ ਤੁਰ ਕੇ ਜ਼ਿੰਦਗੀ ਜੀਣੀ ਆਨੰਦ ਲੈਣਾ ਚੜ੍ਹਦੀ ਕਲਾ ਚ ਰਹਿਣਾ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਕਾਇਮ ਰਹਿਣਾ ਮੈਂ ਬੇਨਤੀ ਕਰ ਰਿਹਾ ਬੜੇ ਗੋਰਿਆਂ ਨਾਲੋਂ ਸਾਡੇ ਸਿੱਖਾਂ ਦੇ ਕੋਲ ਪੈਸਾ ਜ਼ਿਆਦਾ ਹੈ ਸਾਡੇ ਬੰਦਾ 20 ਕਿੱਲਿਆਂ ਦਾ ਮਾਲਕ ਹੈ ਕਈਆਂ ਦਾ 50-50 ਲੱਖ ਦਾ ਏਕੜ ਹੈ 10 ਕਰੋੜ ਦਾ ਮਾਲਕ ਹੈ 10 ਕਰੋੜ ਮਤਲਬ $15 ਲੱਖ ਅਮੈਰੀਕਨ ਮਤਲਬ ਡੇਢ ਮਿਲੀਅਨ ਬਹੁਤ ਬੰਦਿਆਂ ਕੋਲ ਹੈ ਨਹੀਂ ਕੱਖ ਵੀ ਨਹੀਂ $1500 ਨਹੀਂ ਇਹਦੇ ਕੋਲ $15 ਲੱਖ ਹੈ ਇੰਡੀਆ ਵਾਲੇ ਕੋਲ ਪਰ ਕਮਾਲ ਦੀ ਗੱਲ ਇਹ ਹੈ ਉਹ ਜ਼ਿੰਦਗੀ 1500 ਵਾਲਾ ਜ਼ਿਆਦਾ ਸੋਹਣੀ ਜੀ ਰਿਹਾ ਸਾਡੇ ਨਾਲ ਉਹਨੇ ਜ਼ਿੰਦਗੀ ਜੀਵੀ ਹੈ ਉਹਨੇ ਇੱਕ ਇੱਕ ਪਲ ਜੀਵਿਆ, ਉਹਨੇ ਇੱਕ ਇੱਕ ਸੈਕਿੰਡ ਦਾ ਸਵਾਦ ਲਿਆ, ਉਹਨੇ ਮਾਣਿਆ। ਜਿਹਨੂੰ ਅਸੀਂ ਕਹਿੰਦੇ ਹਾਂ ਨਾ ਸਤਿਗੁਰ ਹੋਏ ਦਿਆਲ, ਜੇ ਸੱਚਾ ਗਿਆਨ ਜ਼ਿੰਦਗੀ 'ਚ ਹੋਵੇ ਹਰ ਰੰਗ ਮਾਣੀਏ। ਪਿਆਰਿਓ, ਹਰੀ ਦੇ ਰੰਗ ਸੀ ਸਾਰੇ ਜਿਹੜੇ ਅਸੀਂ ਮੰਨਣੇ ਸੀ, ਜਵਾਨੀ ਵੀ ਬਚਪਨ ਵੀ ਹਰ ਰੰਗ ਹੈ, ਜਵਾਨੀ ਵੀ ਹਰੀ ਦਾ ਹੀ ਇੱਕ ਰੰਗ ਹੈ, ਬੁਢੇਪਾ ਵੀ ਹਰੀ ਦਾ ਹੀ ਇੱਕ ਰੰਗ ਹੈ, ਤੇ ਮੰਨਣਾ ਸੀ ਹਰ ਰੰਗ ਮਾਣੀਏ। ਪਰ ਕਦੋਂ ਮਾਣਦਾ ਬੰਦਾ? ਜਦੋਂ ਸਤਿਗੁਰ ਹੋਏ ਦਿਆਲ, ਸੱਚਾ ਗਿਆਨ ਜਿਹਦੇ ਤੇ ਦਿਆਲ ਹੋ ਗਿਆ, ਜਿਹਨੇ ਦਿਆਲਤਾ ਲੈ ਲਈ, ਮਤਲਬ ਸੱਚਾ ਗਿਆਨ ਪ੍ਰਾਪਤ ਕਰ ਲਿਆ, ਉਹ ਮਾਣਦੇ ਹੈ ਜ਼ਿੰਦਗੀ। ਹਰ ਰੰਗ ਮਾਣੀਏ, ਅਸੀਂ ਕਿੱਥੇ ਮਾਣਦੇ? ਮਾੜੀ ਕਿੱਥੇ ਹੈ? ਬੇਈਮਾਨੀਆਂ, ਠੱਗੀਆਂ, ਠੋਰੀਆਂ, ਆ ਵੇਖਦੇ ਹਾਂ। ਕਿਸਾਨਾਂ ਦਾ ਮੁੱਦਾ ਚੱਲ ਰਿਹਾ ਨਾ ਬੜਾ, ਅੱਜ ਮੈਨੂੰ ਲੱਗਦਾ ਉਹਨਾਂ ਨੇ 9 ਤਰੀਕ ਦੀ ਦੁਬਾਰਾ ਮੀਟਿੰਗ ਰੱਖੀ ਹੈ, ਮੈਂ ਵੇਖ ਰਿਹਾ ਸੀ, ਖਬਰ ਆ ਰਹੀ ਸੀ। ਜੇ 9 ਦੀ ਮੀਟਿੰਗ ਰੱਖੀ ਹੈ ਤੇ ਇਹ ਸਹੀ ਸੰਕੇਤ ਹੈ, ਇਹ ਲੱਗਦਾ ਹੁਣ 70%, ਪਹਿਲਾਂ 50-50 ਉਮੀਦ ਸੀ ਨਾ, ਹੁਣ 70% ਲੱਗਦਾ ਵੀ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਮੰਨੀਆਂ ਜਾਣਗੀਆਂ। 70% ਹੁਣ ਲੱਗਦਾ, ਕਿਉਂਕਿ ਜਿਹੜੀ ਮੀਟਿੰਗ ਅਗਲੀ ਆ ਗਈ ਇਹਦਾ ਮਤਲਬ ਹੁਣ ਮੰਨ ਲੈਣ ਦੇ ਚਾਂਸ ਨੇ, ਵੱਧ ਗਏ ਹੋ ਸਕਦਾ। ਪਰ ਹੁਣ ਇੱਕ ਗੱਲ ਵੇਖੋ, ਜ਼ਮੀਨ ਹੈ, ਜ਼ਮੀਨ ਨਾਲ ਬੰਦਾ ਜੁੜਿਆ ਹੋਇਆ, ਹਰ ਕੋਈ ਜੁੜਿਆ ਹੋਇਆ। ਚਲੀ ਨਾ ਜਾਵੇ ਜਾਨੋਂ ਵੱਧ ਪਿਆਰ ਕਰਦੇ ਆ, ਵੱਟ ਪਿੱਛੇ ਬੰਦੇ ਮਾਰ ਦਿੰਦੇ ਰਹੇ ਆ, ਚੱਲਦਾ ਰਹਿਣਾ ਅੱਜ ਤੱਕ, ਵੱਟਾਂ ਪਿੱਛੇ ਕਤਲ ਕਿਤੇ ਥੋੜੇ ਹੋਏ। ਬਹੁਤੇ ਜੇ ਤੁਸੀਂ ਵੇਖੋਗੇ ਜੇਲ੍ਹਾਂ 'ਚ ਜਾ ਕੇ ਤੇ 20-20 ਸਾਲੀ ਕੱਟ ਰਹੇ ਆ ਬੰਦੇ, 20-20 ਸਾਲੀ ਵੱਟਦਾ ਰੌਲਾ ਸੀ ਜੀ, ਕਤਲ ਹੋ ਗਿਆ ਵੱਟਦਾ ਰੌਲਾ ਸੀ, ਵੱਟਾਂ ਪਿੱਛੇ ਕਤਲ ਹੁੰਦੇ ਰਹੇ, ਬੰਦੇ ਮਰਦੇ ਮਾਰਦੇ ਰਹੇ ਆ। ਤੇ ਜ਼ਮੀਨ ਨਾਲ ਇਹਦਾ ਮਤਲਬ ਪਿਆਰ ਕਰਦੇ। ਮੁੱਦਾ ਕਿੰਨਾ ਦਾ? ਗੱਜ ਕੇ ਕਿਸਾਨਾਂ ਦਾ। ਜਿੱਤੇਗਾ ਕੌਣ? ਗੱਜ ਕੇ ਕਿਸਾਨ। ਪਰ ਕੈਸ਼ ਤੁਸੀਂ ਵੇਖਿਓ ਧਰਮ ਵਾਲਿਆਂ ਨੇ ਕਰਾ ਲੈਣੇ, ਕੈਸ਼ ਹੋਰਾਂ ਨੇ ਕਰਾ ਜਾਣੇ, ਜਿਨ੍ਹਾਂ ਨੇ ਆਪਣਾ ਮੁੱਦਾ ਕੋਈ ਹੱਲ ਨਹੀਂ ਨਾ ਕੀਤਾ ਜ਼ਿੰਦਗੀ 'ਚ। ਧਰਮ ਦੇ ਥੋੜੇ ਮੁੱਦੇ ਹੈ, ਕੋਈ ਹੱਲ ਨਹੀਂ ਕੀਤੀ। ਸਾਡੇ ਵਰਗੇ ਗਾਤਰਿਆਂ ਵਾਲੇ, ਕਿਰਪਾਨਾਂ ਵਾਲੇ ਜਦੋਂ ਵਿਆਹ ਕਰਾਉਂਦੇ ਆ ਨਾ, ਅਸੀਂ ਚਾਹੇ ਨਿਹੰਗ ਸਿੰਘ ਆ, ਚਾਹੇ ਅਸੀਂ ਕੋਈ ਵੀ ਆ, ਅਸੀਂ ਜਿੱਦੇ ਆਪਣਾ ਵਿਆਹ ਰਜਿਸਟਰਡ ਕਰਾਉਣ ਜਾਂਦੇ ਆ ਪੰਜਾਬ ਦੇ ਵਿੱਚ, ਤੇ ਉੱਥੇ ਲਿਖਿਆ ਜਾਂਦਾ ਹੈ ਹਿੰਦੂ ਮੈਰਿਜ ਐਕਟ, ਉਹਦੇ ਅਧੀਨ ਸਾਡਾ ਵਿਆਹ ਰਜਿਸਟਰਡ ਹੁੰਦਾ ਹੈ। ਵੱਡੇ ਤੋਂ ਵੱਡਾ ਗੁਰਸਿੱਖ ਵੀ ਜਦੋਂ ਵਿਆਹ ਰਜਿਸਟਰਡ ਕਰਾਉਂਦਾ ਹੈ ਪੰਜਾਬ ਦੇ ਵਿੱਚ, ਤੇ ਹਿੰਦੂ ਮੈਰਿਜ ਐਕਟ ਦੇ ਅਧੀਨ ਹੁੰਦਾ ਕਿ ਨਹੀਂ ਹੁੰਦਾ? ਮਤਲਬ ਲੱਖ ਸਿੱਖ ਕਹੀ ਜਾਵੇ ਜਦੋਂ ਵਿਆਹ ਕਰਾਉਂਦਾ ਕਹਿੰਦਾ ਮੈਂ ਹਿੰਦੂ ਹਾਂ। ਪਰ ਜਿਹੜੇ ਧਰਮ ਵਾਲਿਆਂ ਨੇ ਮੁੱਦੇ ਹੱਲ ਕਰਾਉਣੇ ਸੀ ਕਰਾ ਲਏ, ਅੱਜ ਤੱਕ ਨਹੀਂ ਕਰਾਏ। ਪਰ ਜੇ ਜਿੱਤਣਗੇ ਤੇ ਕਿਸਾਨ ਅਗਲੇ ਦਾ ਜਾਨੋਂ ਵੱਧ ਪਿਆਰਾ ਮੁੱਦਾ ਹੈ ਜ਼ਮੀਨ ਦਾ ਮੁੱਦਾ, ਜ਼ਮੀਨ ਦੀ ਗੱਲ ਹੈ। ਕਿਸਾਨਾਂ ਨੂੰ ਆਪਣੇ ਆਗੂਆਂ ਤੇ ਭਰੋਸਾ ਹੈ। ਸਾਡੇ ਵਰਗੇ ਕਈ ਧਰਮੀ ਮੈਂ ਉੱਥੇ ਆਲੇ ਦੁਆਲੇ ਵੇਖਦਾ ਜਿਨ੍ਹਾਂ ਮਗਰ ਕੁੱਤਾ ਨਹੀਂ ਲੱਗਦਾ ਆਗੂਆਂ ਦੇ ਉੱਤੇ, ਕਿਸਾਨਾਂ ਦੇ ਆਗੂਆਂ ਨੂੰ, ਕਿਸਾਨਾਂ ਨੂੰ ਕਿਸਾਨਾਂ ਦੇ ਆਗੂਆਂ ਤੇ ਭਰੋਸਾ ਹੈ। ਜੇ ਸਾਡੇ ਵਰਗੇ ਬੰਦੇ ਅੱਗੇ ਲੱਗੇ ਹੋਣ ਨਾ, ਜਿੰਨੇ ਅਸੀਂ ਧਰਮ ਵਾਲੇ ਹਾਂ, ਭਾਵੇਂ ਹਿੰਦੂਆਂ ਦੇ ਧਰਮ ਵਾਲਿਆਂ ਨੂੰ ਲਾ ਦਿਓ, ਉਹਨਾਂ ਦੇ ਸਵਾਮੀਆਂ ਨੂੰ ਭੇਜ ਦਿਓ, ਸਾਡੇ ਵਾਲਿਆਂ ਨੂੰ ਭੇਜ ਦਿਓ, ਲੋਕਾਂ ਨੂੰ ਕਹੋ ਇਹ ਆਗੂ ਨੇ, ਉਹ ਕਹਿਣਗੇ ਅੱਗੇ ਕਿੰਨੇ ਕੁ ਮੁੱਦੇ ਤੁਸੀਂ ਹੱਲ ਕਰਾ ਲਏ ਜਿਹੜਾ ਸਾਡਾ ਕਰਾ ਦੋ। ਉਹ ਤੇ ਕਰਨਾ ਕਿਸੇ ਹੋਰ ਨੇ ਆ ਤੇ ਕ੍ਰੈਡਿਟ ਖਾਣਾ ਕਿਸੇ ਹੋਰ ਨੇ ਆ। ਭਰਾਵੋ, ਇਹ ਹੁੰਦੇ ਆ ਇਮੋਸ਼ਨ, ਇਹ ਹੁੰਦੇ ਆ ਜਜ਼ਬਾਤ, ਜਿਹੜੇ ਉਮੜਦੇ, ਤੇ ਜਦੋਂ ਜਦੋਂ ਲੋਕ ਜਜ਼ਬਾਤੀ ਹੋਣਗੇ ਨਾ, ਜਜ਼ਬਾਤ ਇਹ ਆਉਣੇ ਬਾਹਰ ਨੂੰ, ਫੁੱਟਣੇ ਅੰਦਰੋਂ ਜੇ ਨਾ ਘਾ ਹਿੱਲੇ ਏਦਾਂ ਘਾ ਹਿੱਲੇ ਖਰਗੋਸ਼ ਬੈਠਾ ਖਰਗੋਸ਼ ਚੂਹਾ ਬੈਠਾ ਖਰਗੋਸ਼ ਬੈਠਾ ਉਹ ਐ ਟਿਕਿਆ ਰਵੇ ਕੁਛ ਨੀ ਹੋਣਾ ਪਰ ਜੇ ਹਿੱਲਿਆ ਘਾ ਹਿੱਲਿਆ ਉਹ ਉੱਤੋਂ ਬਾਜ ਨੇ ਝਪਟ ਮਾਰਨੀ ਹੈ ਵੀ ਆਹ ਹਿੱਲ ਗਿਆ ਬੜੇ ਬਾਜ ਨੇ ਜੀ ਜਿਹੜੇ ਜਜ਼ਬਾਤ ਜਜ਼ਬਾਤੀ ਜਦੋਂ ਅਸੀਂ ਸਿੱਖ ਹੋ ਜਾਂਦੇ ਹਾਂ ਤੇ ਬਾਜ ਸ਼ਿਕਾਰੀ ਝਪਟ ਮਾਰਨ ਨੂੰ ਫਿਰਦੇ ਹੁੰਦੇ ਆ ਬੜੇ ਸ਼ਿਕਾਰੀ ਝਪਟ ਮਾਰਨ ਨੂੰ ਫਿਰਦੇ ਜਿਨ੍ਹਾਂ ਨੇ ਪਿਆਰਿਓ ਵੀ ਖਵਾਉਣੇ ਆ ਅਸੀਂ ਜੇਬ ਚ ਪਾਉਣੇ ਆ ਜਿਹੜੇ ਮੁੱਦੇ ਲੱਭਦੇ ਹੁੰਦੇ ਆ ਕੋਈ ਮੌਕਾ ਮਿਲ ਜੇ ਮੇਰੀ ਬੱਲੇ ਬੱਲੇ ਹੋ ਜਾਏ ਕਿਤੇ ਮੈਂ ਪਿਕਚਰ ਚ ਆ ਜਾ ਮੈਂ ਕਿਤੇ ਸਾਹਮਣੇ ਆ ਜਾ ਮੈਂ ਮੀਡੀਏ ਚ ਮੇਰਾ ਚਿਹਰਾ ਦਿਸ ਜੇ ਇੱਕ ਵਾਰੀ ਬੰਦੇ ਕੈਸ਼ ਕਰਾਉਂਦੇ ਫਿਰਦੇ ਆ ਲੱਭਦੇ ਫਿਰਦੇ ਆ ਨਾਮ ਬਣਾਉਂਦੇ ਫਿਰਦੇ ਆ ਮੈਂ ਕਹਿਣਾ ਇਹ ਚਾਹ ਰਿਹਾ ਮਸਲਾ ਮੁੱਦਾ ਕਿਸਾਨਾਂ ਦਾ ਹੈ ਭੋਲੇ ਬੰਦਿਆਂ ਦਾ ਹੈ ਸਿੱਧੇ ਬੰਦਿਆਂ ਦਾ ਹੈ ਮਸਲਾ ਉਹਨਾਂ ਦਾ ਹੈ ਪਰ ਸਾਡੇ ਵਰਗੇ ਬੜਕਾ ਉਹ ਮਾਰਦੇ ਫਿਰਦੇ ਹੈ ਜਿਨ੍ਹਾਂ ਨੇ ਆਪਣਾ ਮਸਲਾ ਅੱਜ ਤੱਕ ਕੋਈ ਹੱਲ ਨਹੀਂ ਕੀਤਾ 365 ਸਰੂਪ ਜੇ ਅਸੀਂ ਸਾਡੇ ਵਰਗੇ ਬੰਦੇ ਅਸੱਚੇ ਹੁੰਦੇ ਨਾ ਓਏ ਪਿਆਰਿਓ ਜ਼ਿਮੀਂਦਾਰ ਕਿਸਾਨ ਮਜ਼ਦੂਰ ਉਹ ਆਪਣੀ ਕਿਰਤ ਨਾਲ ਕੰਮ ਨਾਲ ਪਿਆਰ ਕਰਦੇ ਐ ਸਾਡੇ ਵਰਗੇ ਜੇ ਧਰਮੀ ਆਪਣੀ ਕਿਰਤ ਨਾਲ ਪਿਆਰ ਕਰਦੇ ਹੁੰਦੇ ਨਾ ਤੇ 300 ਉਹ ਜਿਹੜੇ 65 ਸਰੂਪਾਂ ਦਾ ਉਹ ਸੀ ਕਰਨ ਵਾਲਾ ਮੁੱਦਾ ਉਹ ਨਹੀਂ ਕੀਤਾ ਕਿਸੇ ਨੇ ਨਾ ਕਰਨ ਵਾਲੇ ਸੁਹਿਰਦ ਨੇ ਤੇ ਨਾ ਇਨਸਾਫ ਦੇਣ ਵਾਲੇ ਸੁਹਿਰਦ ਨੇ ਪਿੱਛੇ ਕਿਉਂ ਨਹੀਂ ਕੋਈ ਲੱਗਦਾ ਅਗਲਾ ਕਹਿੰਦਾ ਕੀ ਪਤਾ ਕਿੰਨੇ ਕਿੱਥੇ ਵਿਕ ਜਾਣਾ ਹੱਲ ਨੋਟ ਕਰ ਲਿਓ ਕਾਮਰੇਡ ਨੇ ਕਈ ਕਿਸਾਨ ਆਗੂ ਦਾੜੀ ਨਹੀਂ ਰੱਖੀ ਕਈ ਕਿਸਾਨ ਆਗੂਆਂ ਨੇ ਅੰਮ੍ਰਿਤ ਨਹੀਂ ਛਕਿਆ ਕਈ ਕਿਸਾਨ ਆਗੂਆਂ ਨੇ ਪਰ ਪੰਜਾਬ ਦੇ ਲੋਕ ਉਹਨਾਂ ਤੇ ਜ਼ਿਆਦਾ ਭਰੋਸਾ ਕਰਦੇ ਆ ਧਰਮੀਆਂ ਨਾਲੋਂ ਧਰਮੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਲੈ ਕੇ ਆਏ ਆ ਆ ਜਾਓ ਲੋਕੋ ਕਹਿੰਦੇ ਰਹਿਣ ਦਿਓ ਅਸੀਂ ਨਹੀਂ ਤੁਰਦੇ ਤੇ ਉੱਥੇ ਆਗੂ ਕਹਿੰਦੇ ਆ ਤੁਹਾਡੀ ਜ਼ਮੀਨ ਦਾ ਮੁੱਦਾ ਲੈ ਕੇ ਆ ਜਾਓ ਕਹਿੰਦੇ ਤੁਰਾਂਗੇ ਲੈ ਇਹ ਕਿਸਾਨਾਂ ਨੂੰ ਕਹਿ ਦਿਓ ਜਿਹੜੇ 32 ਨੇ ਕਿੰਨੀਆਂ ਜਥੇਬੰਦੀਆਂ 31-32 ਨੇ ਨਾ ਇਹਨਾਂ 32 ਨੂੰ ਕਹਿ ਦਿਓ ਧਰਮ ਵਾਲੇ ਪਾਸੇ ਸਫਾਈ ਕਰਨੀ ਹੈ ਜਿੰਨੇ ਆਗੂ ਇੱਧਰ ਨੂੰ ਆ ਜਾਓ ਉਹਨਾਂ ਮਗਰ ਵੀ ਲੋਕ ਤੁਰ ਪੈਣਗੇ ਕਿਉਂਕਿ ਭਰੋਸਾ ਬੰਦੇ ਦੇ ਸੱਚ ਤੇ ਹੁੰਦਾ ਹੈ ਸੱਚਾਈ ਤੇ ਹੁੰਦਾ ਹੈ ਉਹਨਾਂ ਦੇ ਲੋਕ ਭਰੋਸਾ ਕਰ ਰਹੇ ਆ ਪਰ ਸਾਡੇ ਵਰਗਿਆਂ ਦਾ ਭਰੋਸਾ ਟੁੱਟਿਆ ਹੋਇਆ ਵਿਸ਼ਵਾਸ ਟੁੱਟਿਆ ਹੋਇਆ ਕਾਰਨ ਪਤਾ ਕੀ ਹੈ ਜਿਹੜੇ ਬੰਦੇ ਕਹਿੰਦੇ ਆ ਨਾ ਅੱਜ ਸਾਡੇ ਵਰਗੇ ਵੀ ਅਸੀਂ ਕਿਸਾਨੋਂ ਤੁਹਾਡੇ ਨਾਲ ਉਹ ਕਿਸਾਨ ਆਪਣੀ ਖੇਤੀ ਤੇ ਪਲੇ ਹੈ ਆਪਣੀ ਫਸਲ ਤੇ ਪਲੇ ਹੈ ਆਪਣੀ ਜ਼ਮੀਨ ਤੇ ਪਲੇ ਹੈ ਸਾਡੇ ਵਰਗੇ ਉਹਨਾਂ ਦੇ ਫਸਲਾਂ ਤੇ ਪਲੇ ਹੈ ਅਗਲਾ ਕਹਿੰਦਾ ਪ੍ਰੋਗਰਾਮ ਕਰਾਉਣਾ ਜੀ ਅਗਲਾ ਕਹਿੰਦਾ 50,000 ਰੁਪਇਆ ਦੇ ਕਿਸਾਨਾਂ ਤੇਰੇ ਆਨੰਦ ਕਾਰਜ ਤੇ ਤਾਂ ਕੀਰਤਨ ਕਰੂੰਗਾ ਆ ਕੇ ਉਹ ਪਲਦਾ ਉਹ ਪਲਿਆ ਤੇ ਜਿੱਥੇ ਉਹਨੇ ਖੜ ਜਾਣਾ ਨਾ ਪਿਆਰਿਓ ਜਿਹਦੇ ਖੇਤ ਦੀ ਗੱਲ ਹੈ ਜਿਹਦੀ ਜ਼ਮੀਨ ਦੀ ਗੱਲ ਹੈ ਜਿੱਥੇ ਉਹਨੇ ਖੜ ਜਾਣਾ ਉੱਥੇ ਸਾਡੇ ਵਰਗਿਆਂ ਨੇ ਨਹੀਂ ਖੜ ਜਾਣਾ ਤੇ ਜਦੋਂ ਨਾ ਉਹ ਖਰਗੋਸ਼ ਹਿੱਲਦਾ ਹੈ ਤੇ ਇੱਲ ਆਉਂਦੀ ਹੈ ਬੜੀਆਂ ਇੱਲਾਂ ਨੇ ਜਦੋਂ ਜਦੋਂ ਸਿੱਖ ਜਜ਼ਬਾਤੀ ਹੋਣਗੇ ਉਹਨਾਂ ਨੇ ਝਪਟਾ ਮਾਰਨ ਵਾਸਤੇ ਆ ਜਾਣਾ ਆਪਣੇ ਫਾਇਦੇ ਲੈਣ ਵਾਸਤੇ ਆ ਜਾਣਾ ਆਪਣਾ ਮਤਲਬ ਕੱਢਣ ਵਾਸਤੇ ਆ ਜਾਣਾ ਤੇ ਜਿਹੜੇ ਆਏ ਹੋਏ ਆ ਵੇਖੀਦਾ ਆਗੂ ਕਿੱਥੇ ਲੁਕਿਆ ਉਹਨਾਂ ਦਾ ਪਤਾ ਤੇ ਕਦੇ ਕਦੇ ਲੱਗਦਾ ਬਾਕੀ ਸਾਰੇ ਬੰਦੇ ਇੱਕ ਤੋਂ ਇੱਕ ਇੱਕ ਤੋਂ ਇੱਕ ਇਹ ਚੱਲਦਾ ਹੈ ਜੀ ਤੇ ਮੈਂ ਬੇਨਤੀ ਕਰਾਂਗਾ ਬੜੇ ਬੰਦਿਆਂ ਨੇ ਏਦਾਂ ਦੇ ਨਾਂ ਦੇ ਉੱਤੇ ਅਗਰਾਹੀਆਂ ਕਰਨੀਆਂ ਵੱਡੀਆਂ ਵੱਡੀਆਂ ਕਦੇ ਕਿਸੇ ਨਾਂ ਤੇ ਕਦੇ ਕਿਸੇ ਨਾਂ ਤੇ ਕਦੇ ਕਿਸੇ ਨਾਂ ਤੇ ਕੋਸ਼ਿਸ਼ ਕਰਿਓ ਭਰਾਵੋ ਆਪਣੇ ਜਜ਼ਬਾਤਾਂ ਨੂੰ ਕਾਬੂ ਚ ਰੱਖ ਕੇ ਮੈਂ ਕਿਸਾਨਾਂ ਦੇ ਇਸ ਗੱਲ ਤੋਂ ਇੰਨਾ ਖੁਸ਼ ਹੋਇਆ ਜਦੋਂ ਕਹਿੰਦੇ 6 ਮਹੀਨੇ ਦਾ ਰਾਸ਼ਨ ਸਾਡੀ ਟਰਾਲੀ ਜੀ ਹੈਗਾ ਹੈਗਾ ਕਹਿੰਦੇ ਆਪਣਾ ਬਣਾ ਲਾਂਗੇ ਆਪੇ ਪਕਾ ਲਾਂਗੇ ਆਪਣਾ ਖਾ ਲਾਂਗੇ ਤੇ ਗੱਲ ਠੀਕ ਸੀ ਕਿਤੇ ਨਾ ਕਿਤੇ ਵੀ ਜੇ ਤੂੰ ਲੰਗਰ ਲਾਏਗਾ ਤੂੰ ਵੀ ਤੇ ਲੋਕਾਂ ਤੋਂ ਇਕੱਠਾ ਕਰਕੇ ਲਿਆਏਗਾ ਜਿੰਨਾ ਇਕੱਠਾ ਸਾਡੇ ਨਾਂ ਤੇ ਕਰੇਗਾ ਓਨਾ ਛਕਾਏਗਾ ਵੀ ਇਸ ਕਰਕੇ ਆਪਣਾ ਆਪੇ ਹੀ ਪਕਾ ਲਾਂਗੇ ਤੇ ਆਪੇ ਹੀ ਖਾ ਲਾਂਗੇ ਇਹ ਇਹਦੇ ਨਾਂ ਦੇ ਉੱਤੇ ਕਿਤੇ ਅਗਰਾਹੀਆਂ ਨਾ ਸ਼ੁਰੂ ਹੋ ਜਾਣ ਚਾਹੀਦਾ ਹੀ ਫੇਰ ਹੈ ਪਿਆਰਿਓ ਹਰ ਇਨਕਲਾਬ ਹਰ ਮੋਰਚੇ ਸਫਲ ਉਦੋਂ ਹੁੰਦੇ ਹੈ ਜਦੋਂ ਬੰਦਾ ਸਵਾਰਥੀ ਬੰਦੇ ਵਿੱਚ ਨਾ ਵੜ ਜਦੋਂ ਸਵਾਰਥੀ ਬੰਦੇ ਵਿੱਚ ਵੜ ਜਾਣਗੇ ਤੇ ਸਫਲ ਨੂੰ ਅਸਫਲ ਕਰ ਦਿੰਦੇ ਹੈ ਭੜਕਾਊ ਬੰਦੇ ਜਦੋਂ ਵਿੱਚ ਆ ਜਾਂਦੇ ਹੈ ਤੇ ਸਫਲ ਨੂੰ ਅਸਫਲ ਕਰ ਦਿੰਦੇ ਹੈ ਤਾਂ ਕਰਕੇ ਛੱਡੋ ਮੈਂ ਇਹ ਤੇ ਗੱਲ ਹੋ ਗਈ ਨਾ ਵੱਡੇ ਪੱਧਰ ਵਾਲੀ ਨਾਲ ਹੀ ਸਮਝ ਲਿਓ ਇਸ ਗੱਲ ਨਾਲ ਜੋੜ ਕੇ ਤੁਹਾਡੇ ਘਰੇ ਕੋਈ ਪ੍ਰੋਬਲਮ ਆ ਜੇ ਜਜ਼ਬਾਤੀ ਨਾ ਹੋਇਓ ਬੀਬੀ ਵਿਧਵਾ ਹੋ ਜਾਏ ਨਾ ਕਿਤੇ ਘਰ ਵਾਲਾ ਚੜ੍ਹਾਈ ਕਰ ਜੇ ਤੇ ਬੜੇ ਬੰਦੇ ਸਹਾਰਾ ਦੇਣ ਆ ਜਾਣਗੇ ਬੀਬੀ ਜੀ ਮੈਨੂੰ ਸੱਦ ਲਿਓ ਕੋਈ ਕੰਮ ਹੋਇਆ ਮੈਂ ਨਾਲ ਜਾਊਂ ਸ਼ਹਿਰ ਕੋਈ ਗੱਲ ਨੀ ਮੈਂ ਹੈਗਾ ਭੱਜੇ ਹੀ ਫਿਰੂ ਸਵੇਰੇ ਸ਼ਾਮ ਅਗਲਾ ਕੋਈ ਹੀ ਹੁੰਦਾ ਜਿਹੜਾ ਦਿਲੋਂ ਨਹੀਂ ਤੇ ਅਗਲਾ ਸਵਾਰਥ ਨੂੰ ਫਿਰਦਾ ਹੈ ਇਹਨੂੰ ਪਤਾ ਸਿਰ ਦਾ ਸਾਈਂ ਇਹਦਾ ਨਹੀਂ ਰਿਹਾ ਘਰ ਵਾਲਾ ਚੜ੍ਹਾਈ ਕਰ ਗਿਆ ਇਹ ਜਜ਼ਬਾਤੀ ਹੋਈ ਹੋਈ ਹੈ ਇਹਨੂੰ ਸਹਾਰਾ ਚਾਹੀਦਾ ਇਹਨੂੰ ਮੋਢਾ ਚਾਹੀਦਾ ਚਾਰ ਗੱਲਾਂ ਰੋਣ ਵਾਲੀਆਂ ਕਰ ਲਿਓ ਅਗਲਾ ਦਰਦ ਦੀ ਗੱਲ ਕਰਦਾ 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 ਉਹਨੇ ਪਤਾ ਹੀ ਨਹੀਂ ਲੱਗਣਾ ਕਦੋਂ ਦੇਹ ਦਾ ਵਪਾਰ ਕਰ ਜਾਣਾ ਮੁੱਲ ਮੰਗ ਲੈਣਾ ਹੈ ਕੀਮਤ ਮੰਗ ਲੈਣੀ ਹੈ ਕਦੋਂ ਸਾਡੀਆਂ ਧੀਆਂ ਨਾਲ ਸਾਡੇ ਟੱਬਰਾਂ ਵਿੱਚ ਰੇਪ ਹੋ ਜਾਂਦੇ ਹੈ ਪਤਾ ਹੀ ਨਹੀਂ ਲੱਗਦਾ ਅਗਲਾ ਜਜ਼ਬਾਤੀ ਕਰ ਲੈਂਦਾ ਹੈ ਗੱਲਾਂ 'ਚ ਲੈ ਲੈਂਦਾ ਹੈ ਕਿਸੇ ਕੋਲ ਦੁੱਖੜਾ ਨਾ ਰੋਇਓ ਦੁੱਖੜਾ ਫ੍ਰੀ ਨਹੀਂ ਸੁਣਨਾ ਅਗਲੇ ਨੇ ਮੁੱਲ ਪਾਉਣਾ ਉਹਦਾ ਉਹਨੇ ਕਹਿਣਾ ਤੈਨੂੰ ਚੇਤਾ ਨਹੀਂ ਮੋਢਾ ਦਿੱਤਾ ਸੀ ਉਦੋਂ ਸਹਾਰਾ ਦਿੱਤਾ ਸੀ ਤੈਨੂੰ ਰੋਣਾ ਹੀ ਨਹੀਂ ਅਗਲਾ ਜੇ ਰੁਮਾਲ ਕੱਢ ਕੇ ਦਊਗਾ ਨਾ ਮੁੱਲ ਪਾਊ ਉਹਦਾ ਅਸੀਂ ਨਹੀਂ ਰੋਣਾ ਸਾਨੂੰ ਕਿਸੇ ਦੇ ਮੋਢੇ ਦੀ ਲੋੜ ਨਹੀਂ ਮੈਂ ਕਦੇ ਜਜ਼ਬਾਤੀ ਹੋ ਕੇ ਨਹੀਂ ਸੋਚਦਾ ਮੈਂ ਨਹੀਂ ਸੋਚਣਾ ਮੈਂ ਰੋਣਾ ਹੀ ਨਹੀਂ ਮੈਂ ਇਮੋਸ਼ਨਲੀ ਨਹੀਂ ਹੋਣਾ ਇਮੋਸ਼ਨਲੀ ਬੰਦੇ ਜਿੰਨੇ ਹੁੰਦੇ ਹੈ ਉਹਨਾਂ ਨੂੰ ਲੁੱਟਦੇ ਬੜੇ ਲੋਕ ਹੈ ਇਮੋਸ਼ਨ ਹਾਵੀ ਨਾ ਹੋਣ ਦਿਓ ਜਜ਼ਬਾਤ ਹਾਵੀ ਨਾ ਹੋਣ ਦਿਓ ਬੜੇ ਲੁਟੇਰੇ ਹੈ ਜਿਹੜੇ ਲੁੱਟ ਲੈਣਗੇ ਅਕਲ ਨਾਲ ਜ਼ਿੰਦਗੀ ਜੀਵੀ ਦੀ ਹੈ ਜਜ਼ਬਾਤੀ ਹੋਏ ਨਹੀਂ ਤੇ ਲੁਟੇਰਿਆਂ ਨੇ ਆ ਕੇ ਆ ਜਾਣਾ ਹਾਂਜੀ ਹਾਂਜੀ ਬੀਬੀ ਜੀ ਕਰਕੇ ਘਰੇ ਵੜ ਜਾਣਾ ਉਹਨਾਂ ਨੇ ਅਸੀਂ ਕਹਾਂਗੇ ਮੇਰਾ ਹਮਦਰਦ ਹੈ ਪਰ ਹਮਦਰਦ ਨਹੀਂ ਇਹ ਆਪਣਾ ਸਵਾਰਥ ਲੈ ਕੇ ਆਇਆ ਵੱਡੇ ਵੱਡੇ ਮੌਕਿਆਂ ਦੇ ਉੱਤੇ ਅਗਲੇ ਨੇ ਕਹਿਣਾ ਮੈਂ ਹਮਦਰਦ ਹਾਂ ਬੰਦਾ ਆਪਣਾ ਸਵਾਰਥ ਲਈ ਫਿਰਦਾ ਆਪਣਾ ਮਤਲਬ ਕੱਢਣ ਨਹੀਂ ਆਇਆ ਇਹ ਬਚ ਕੇ ਰਹਿਣਾ ਜਜ਼ਬਾਤੀ ਨਹੀਂ ਹੋਣਾ ਇਮੋਸ਼ਨਲੀ ਨਹੀਂ ਹੋਣਾ ਧਿਆਨ ਰੱਖਣ ਦੀ ਲੋੜ ਸਾਰੀ ਜ਼ਿੰਦਗੀ ਨਹੀਂ ਤੇ ਕੈਸ਼ ਕਰਾ ਜਾਣਾ ਜੀ ਅਗਲੇ ਨੂੰ ਤੇਰੀਆਂ ਭਾਵਨਾਵਾਂ ਨੂੰ ਤੇਰੇ ਰੋਣੇ ਨੂੰ ਕੈਸ਼ ਕਰਾ ਜਾਣਾ ਬੜੇ ਭੋਲੇ ਬਣ ਕੇ ਆਉਂਦੇ ਆ ਮੈਂ ਸ਼ਬਦ ਵੇਖਦਾ ਸੀ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ ਕਹਿੰਦੇ ਸੁਰੈ ਕੀ ਜੈਸੀ ਤੇਰੀ ਚਾਲ ਤੇਰੀ ਪੁੰਛਟ ਉੱਪਰ ਝਮਕ ਬਾਲ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਕਹਿੰਦੇ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨਾ ਹੁਣ ਸ਼ਬਦ ਦੀ ਵਿਚਾਰ ਕਰਦੇ ਆ ਸੁਣਿਓ ਕਹਿੰਦੇ ਮਨਾ ਮੇਰਿਆ ਕਦੇ ਕਦੇ ਬਾਹਲਾ ਹੀ ਸਾਊ ਗਣਿਆ ਹੁੰਦਾ ਜਦੋਂ ਲੋੜ ਹੋੜੀ ਦੇ ਜਦੋਂ ਮਤਲਬ ਕੱਢਣਾ ਹੁੰਦਾ ਬਾਹਲਾ ਸਾਊ ਹੁੰਦਾ ਆਇਆ ਬਣ ਕੇ ਬੰਦੇ ਗਊ ਬਣ ਕੇ ਆਉਂਦੇ ਆ ਗਊ ਨੂੰ ਨਿਮਰਤਾ ਦਾ ਸ਼ਾਂਤੀ ਦਾ ਪ੍ਰਤੀਕ ਵਜੋਂ ਵੇਖਿਆ ਜਾਂਦਾ ਵੀ ਗਊ ਬੜਾ ਬੰਦਾ ਗਊ ਹੈ ਜੀ ਗਊ ਵਰਗਾ ਬੰਦਾ ਹੈ ਤੇ ਕਹਿੰਦੇ ਜਦੋਂ ਆਉਂਦੇ ਹੈ ਨਾ ਇਹੋ ਜਿਹੇ ਬੰਦੇ ਤੇ ਬੜੇ ਭੋਲੇ ਬਣ ਕੇ ਸਿੱਧੇ ਬਣ ਕੇ ਆਉਂਦੇ ਹੈ ਕਬੀਰ ਜੀ ਦਾ ਬਚਨ ਲਓ ਸੁਣੋ
ਸੁਰਹ ਕੀ ਜੈਸੀ ਤੇਰੀ ਚਾਲ ਤੇਰੀ ਪੁੰਛਟ ਉੱਪਰ ਝਮਕ ਬਾਲ
ਕਹਿੰਦੇ ਉਹ ਕੁੱਤਿਆ ਮਨਾ ਹੇ ਕੁੱਤੇ ਲੋਭੀ ਕੁੱਤੇ ਵਿਗੜਿਆ ਹੋਇਆ ਜਿਹੜਾ ਤੂੰ ਉਹਨੂੰ ਕੁੱਤਾ ਬਿਰਦੀ ਹੈ ਤੇਰੀ ਕੁੱਤਾ ਬਿਰਦੀ ਬਿਰਦੀ ਕੁੱਤਾ ਵੀ ਤੂੰ ਜਦੋਂ ਆਉਣਾ ਹੈ ਨਾ ਇਹੋ ਜਿਹੇ ਬੰਦੇ ਜਦੋਂ ਵਿੱਚ ਵੜਦੇ ਹੈ ਤੇ ਗਊ ਬਣ ਕੇ ਵੜਦੇ ਹੈ ਇੱਧਰ ਸੁਣ ਭਲੇ ਮਾਨਸ ਬਣ ਕੇ ਵੜਦੇ ਹੈ ਕਹਿੰਦੇ ਤੇਰੀ ਪੂਛ ਦੇ ਉੱਤੇ ਚਮਕਦੇ ਵਾਲ ਹੈ ਮਤਲਬ ਸ਼ਰੀਫਾਂ ਵਾਂਗੂ ਸ਼ਰੀਫ ਬਣ ਕੇ ਆਉਂਦਾ ਹੁੰਦਾ ਤੇ ਬੰਦਾ ਕੁੱਤਾ ਹੀ ਅੰਦਰੋਂ ਬਿਰਦੀ ਕਰਕੇ ਪਰ ਗਊ ਬਣ ਕੇ ਆਉਂਦਾ ਭਲਾ ਮਾਨਸ ਬਣ ਕੇ ਆਉਂਦਾ ਤੇ ਸ਼ਰੀਫ ਬਣ ਕੇ ਕਹਿੰਦੇ ਆਉਂਦਾ ਪਰ ਜੇ ਜੋ ਤੇਰਾ ਉਹ ਖਾ ਅਗਲੇ ਦੇ ਘਰੇ ਅਗਲੇ ਦੇ ਘਰੇ ਨਾ ਵੜ ਅਗਲੇ ਦੇ ਘਰੇ ਪਾੜ ਨਾ ਲਾ ਆਪਣੀ ਜਿਹੜੀ ਤੇਰੀ ਕਮਾਈ ਹੈ ਉਹਦੇ ਵੱਲ ਵੇਖ ਕਿਸੇ ਦੇ ਘਰੇ ਪਾੜ ਨਾ ਲਾ ਤੇਰਾ ਹਾਲ ਬੁਰਾ ਹੈ ਤੂੰ ਅਗਲੇ ਦੇ ਜਦੋਂ ਘਰੇ ਵੜਦਾ ਹੈ ਜਿੰਨਾ ਅਗਲਾ ਦੇ ਰਿਹਾ ਉਹ ਨਹੀਂ ਖਾਂਦਾ ਤੂੰ ਸਾਰਾ ਹੀ ਚੱਕਰ ਨੂੰ ਫਿਰਦਾ ਹੁੰਦਾ ਹੈ ਲਾਲਚੀ ਬਣ ਜਾਂਦਾ ਕੁੱਤਿਆ ਮਨਾ ਸ਼ਰੀਫ ਬਣ ਜਾਂਦਾ ਉਦਾਂ ਅੰਦਰੋਂ ਕਿੱਦਾਂ ਦਾ ਤੂੰ ਗੱਲ ਆਪਣੇ ਮਨ ਦੀ ਕਰਦੀ ਸੀ ਆਲੇ ਦੁਆਲੇ ਵੇਖੀਏ ਸਮਾਜ ਹੈ ਹੀ ਇੱਦਾਂ ਦਾ ਬੰਦਾ ਬੜਾ ਸ਼ਰੀਫ ਬਣ ਕੇ ਭੋਲਾ ਬਣ ਕੇ ਨਿਮਰਤਾ ਵਾਲਾ ਬਣ ਕੇ ਆਉਂਦਾ ਹੈ ਸ਼ੁਰੂ ਤੋਂ ਫਿਰ ਪੜੋ
ਸੁਰ ਹੈ ਕੀ ਜੇ ਸੀ ਤੇਰੀ ਚਾਲ ਤੇਰੀ ਪੂੰਛਟ ਉੱਪਰ ਚਮਕ ਬਾਲ
ਅੱਗੇ
ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ
ਜੋ ਤੇਰੇ ਘਰ ਦਾ ਹੈ ਜੋ ਤੇਰਾ ਹਿੱਸਾ ਹੈ ਜੋ ਤੇਰਾ ਹੱਕ ਬਣਦਾ ਹੈ ਉਹ ਤੇ ਖਾ ਲੱਭ ਮੇਰਾ ਮੈਂ ਕਮਾਈ ਕਰਾਂ ਜੋ ਮੇਰੇ ਹੱਕ ਦਾ ਬਣਦਾ ਮੈਨੂੰ ਮਿਲੇ ਪਰ ਕਹਿੰਦੇ ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ ਕਹਿੰਦੇ ਹੋਰ ਨਾ ਵੇਖ ਕਿਸੇ ਵੱਲ ਹੋਰ ਨਾ ਵੇਖ ਅੱਗੇ
ਚਾਕੀ ਚਟੇ ਚੂਨ ਖਾਹੇ ਚਾਕੀ ਕਾ ਚਿਥਰਾ ਕਹਾਂ ਲੈ ਜਾਹੇ
ਕਹਿੰਦੇ ਆਟਾ ਖਾਂਦਾ ਹੈ ਚੱਕੀ ਚੱਟਦਾ ਕੁੱਤਾ ਚੱਕੀ ਚੱਟਦਾ ਹੈ ਪਰ ਇੱਥੇ ਹੀ ਬਸ ਨਹੀਂ ਉਹ ਚੱਕੀ ਨੂੰ ਸਾਫ਼ ਕਰਨ ਵਾਲਾ ਪਰੋਲਾ ਉਹ ਕੱਪੜਾ ਕਹਿੰਦੇ ਉਹ ਨਾਲ ਹੀ ਲੈ ਜਾਂਦਾ ਚੱਕ ਕੇ ਉਹ ਵੀ ਨਾਲ ਹੀ ਲੈ ਜਾਂਦਾ ਲਾਲਚੀ ਹੋ ਜਾਂਦਾ ਨਾ ਫਿਰ ਕੁੱਤਾ ਭੋਲਾ ਬਣ ਕੇ ਆਉਂਦਾ ਖਾਂਦਾ ਹੈ ਚੱਕੀ ਚੱਟਦਾ ਹੈ ਤੇ ਫਿਰ ਲਾਲਚੀ ਹੋ ਜਾਂਦਾ ਕਹਿੰਦੇ ਲਾਲਚ ਭਰਵਾਊ ਫਿਰ ਇੱਕ ਦਿਨ ਅੱਗੇ ਕਹਿੰਦੇ
ਸ਼ੀਕੇ ਪਰ ਤੇਰੀ ਬਹੁਤ ਡੀਠ ਮਤਲ ਕਰੀ ਸੋਟਾ ਤੇਰੀ ਪਰ ਪੀਠ
ਉਹ ਲਟਕਦਾ ਹੋਇਆ ਛਿੱਕੂ ਲਟਕਦਾ ਹੋਇਆ ਉਹ ਸਾਹਮਣੇ ਵੇਖ ਜਾਂ ਉੱਪਰ ਛਿੱਕੇ ਉੱਤੇ ਟੰਗੀ ਜਿਵੇਂ ਆਪਾਂ ਕਹਿੰਦੇ ਛਿੱਕੇ ਤੇ ਟੰਗੀ ਹੈ ਛਿੱਕੇ ਤੇ ਸਿੱਖੀ ਛਿੱਕੇ ਤੇ ਟੰਗਤੀ ਸ਼ਬਦ ਨੀ ਵਰਤਦੇ ਹੁੰਦੇ ਵੀ ਇਹਨੇ ਤੇ ਸ਼ਰਮ ਛਿੱਕੇ ਤੇ ਟੰਗਤੀ ਏਦਾਂ ਵੀ ਕਹਿ ਦਿੰਦੇ ਛਿੱਕੇ ਤੇ ਉੱਪਰ ਟੰਗਤੀ ਕਹਿੰਦੇ ਉੱਪਰ ਟੰਗਿਆ ਜਿਹੜਾ ਉਹਦੇ ਵੱਲ ਕਹਿੰਦੇ ਨਾ ਤੂੰ ਵੇਖਦਾ ਤੇਰੀ ਭੈੜੀ ਅੱਖ ਹੈ ਭੋਲਾ ਜਿਹਾ ਬਣ ਕੇ ਆਇਆ ਸੀ ਜਿੰਨਾ ਖਾਣਾ ਸੀ ਉਹਨਾਂ ਤੇ ਖਾ ਲਿਆ ਪਰ ਤੇਰਾ ਧਿਆਨ ਤਾਂ ਹੀ ਹੈ ਵੀ ਹੁਣ ਉਹਦੇ ਵੱਲ ਹੀ ਵੇਖੀ ਜਾਂਦਾ ਵੀ ਉਹ ਵੀ ਮਿਲ ਜਾਏਗੀ ਉਹ ਉੱਤੇ ਜਿਹੜੀ ਮੱਖਣੀ ਪਈ ਹੈ ਉਹ ਵੀ ਮਿਲ ਜੇ ਉਹ ਉੱਤੇ ਜਿਹੜੀ ਚੂਰੀ ਪਈ ਹੈ ਹੁਣ ਉਹ ਵੀ ਮਿਲ ਜੇ ਕਹਿੰਦੇ ਤੇਰਾ ਬੂਥਣ ਤਾਂ ਹੀ ਚੱਕਿਆ ਹੋਇਆ ਉੱਪਰ ਵੇਖੀ ਜਾਂਦਾ ਲੋਭੀਆ ਕੁੱਤਿਆ ਲੋਭੀਆ ਜਿੰਨਾ ਹੱਕ ਸੀ ਉਹਨਾਂ ਤੇ ਠੀਕ ਸੀ ਇੱਧਰ ਨੂੰ ਕਿੰਦਰ ਨੂੰ ਮੂੰਹ ਚੱਕਿਆ ਤੇ ਜਿੰਨੀ ਲੋੜ ਸੀ ਜਿੰਨੀ ਤੇਰਾ ਹੱਕ ਸੀ ਉਹ ਠੀਕ ਹੈ ਪਰ ਪੰਗਤੀਆਂ ਦੋਨੇ ਫਿਰ ਸੋ
ਛੀਕੇ ਪਰ ਤੇਰੀ ਬਹੁਤ ਡੀਠ ਮਤਲ ਕਰੀ ਸੋਟਾ ਤੇਰੀ ਪਰ ਪੀਠ
ਕਹਿੰਦੇ ਤੇਰੀ ਬੜੀ ਅੱਖ ਹੈ ਡੀਠ ਕਹੀਏ ਦੇਖਦਾ ਉਹਦੇ ਕੰਨੀ ਤੇਰੀ ਅੱਖ ਉਹ ਸਾਹਮਣੇ ਟੰਗੇ ਜਿਹੜੀ ਉਹਦੇ ਉਹਦੇ ਤੇ ਹੈ ਵੀ ਉਹਦੇ ਚ ਕੀ ਟੰਗਿਆ ਤੈਨੂੰ ਤੇਰਾ ਮਿਲ ਗਿਆ ਬਸ ਕਰ ਹੁਣ ਉਹਦੇ ਕੰਨੀ ਵੇਖੀ ਜਾਂਦਾ ਹੈ ਉਹ ਕਹਿੰਦੇ ਮਤ ਲੱਗਰੀ ਸੋਟਾ ਤੇਰੀ ਪਰੈ ਪੀਠ ਕਹਿੰਦੇ ਸਿਆਣਾ ਬਣ ਜਾ ਅਗਲ ਤੋਂ ਕੰਮ ਲੈ ਲੈ ਕਿਤੇ ਲੱਕ ਚ ਸੋਟਾ ਨਾ ਖਾ ਲਈ ਡੰਡਾ ਨਾ ਵੱਜੇ ਕਿਤੇ ਤੇਰੇ ਬਾਲਾ ਲਾਲਚੀ ਹੋਇਆ ਹੋਇਆ ਇੱਥੇ ਤੱਕ ਤੇ ਠੀਕ ਹੈ, ਹੁਣ ਜੇ ਇਦੂ ਅੱਗੇ ਜਾਏਗਾ ਤੇ ਸੋਟਾ ਵੀ ਵੱਜ ਸਕਦਾ ਹੈ, ਫਸ ਵੀ ਸਕਦਾ ਹੈ। ਬੜੇ ਬੰਦੇ ਹੈ ਜੀ ਐਸੇ ਲਾਲਚੀ ਹੁੰਦੇ ਆ, ਫਿਰ ਜਿੱਥੇ ਫਸਦੇ ਆ ਨਾ ਇਹੋ ਜਿਹੇ ਬੰਦੇ ਬੜੇ ਕਸੂਤੇ ਫਸਦੇ, ਗਲਤੀ ਕਰੀ ਜਾਂਦੇ ਆ ਕਰੀ ਜਾਂਦੇ ਆ, ਫਿਰ ਜਿੱਦੇ ਘਰ ਵਾਲੀਆਂ ਨੂੰ ਪਤਾ ਲੱਗਦਾ ਹੈ ਵੀ ਤੂੰ ਹਮ ਦਰਦ ਬਣਦਾ, ਵਾਲਾ ਹੀ ਜਾ ਕੇ ਉੱਥੇ ਮੋਢਾ ਦੇਣ ਗਿਆ ਸੀ, ਮੈਂ ਸਹਾਰਾ ਦੇਣ ਗਿਆ ਸੀ, ਉਹਤੇ ਇਦਾਂ ਇਦਾਂ ਕਰਦਾ ਅਗਲੇ ਦੇ ਘਰੇ ਵੜ ਗਿਆ, ਜਿੱਦੇ ਪਤਾ ਲੱਗਦਾ ਅਗਲੇ ਦਾ ਘਰ ਵਸਾਉਂਦਾ ਵਸਾਉਂਦਾ ਆਪਣੀ ਉਜਾੜ ਕੇ ਬਹਿ ਜਾਂਦਾ। ਅਗਲੀ ਕਹਿੰਦੀ ਚੱਲ ਪਰੇ ਅੱਜ ਨੀ ਤੇਰੇ ਨਾਲ ਰਹਿ ਸਕਦੀ, ਚੱਕ ਤਲਾਕ ਹੁੰਦੇ ਨੇ ਕਿ ਨਹੀਂ ਹੁੰਦੇ? ਫਿਰ ਜਿੱਦੇ ਇਹੋ ਜਿਹੇ ਫਸਦੇ ਨੇ, ਬੁਰੇ ਫਸਦੇ ਨੇ, ਉਹ ਸੋਟਾ ਭੈੜਾ ਵੱਜਦਾ ਲੱਕ ਚ, ਲੱਕ ਟੁੱਟਦੇ ਆ ਫਿਰ। ਕਈ ਕੁੱਤੇ ਇੰਨੇ ਲਾਲਚੀ ਹੋ ਜਾਂਦੇ ਨੇ ਫਿਰ ਲੱਕ ਤੁੜਾ ਲੈਂਦੇ ਨੇ ਆਪਣਾ, ਘੜੀਸਦੇ ਫਿਰਦੇ ਨੇ। ਤੇ ਬਹੁਤੇ ਬੰਦਿਆਂ ਨੇ ਘਰ ਤੋੜ ਲਏ ਆਪਣੇ, ਘਰ ਟੁੱਟਣ ਦੇ ਬਹੁਤੇ ਕਾਰਨ ਨਜਾਇਜ਼ ਸੰਬੰਧ ਹਨ, ਨਜਾਇਜ਼ ਸੰਬੰਧ ਨੇ ਜਿਹੜੇ ਘਰ ਤੋੜ ਦਿੰਦੇ ਆ ਸਾਡੇ, ਘਰ ਟੁੱਟ ਜਾਂਦੇ ਆ ਬੜਿਆਂ ਦੇ। ਕਹਿੰਦੇ ਬਚੋ ਇਹਨਾਂ ਗੱਲਾਂ ਤੋਂ, ਕਹਿੰਦੇ ਲਾਲਚੀ ਬਣ ਕੇ ਲੋਭੀ ਬਣ ਕੇ ਕਿਸੇ ਦੇ ਘਰ ਵੜ ਗਿਆ, ਘਰ ਟੁੱਟ ਜੂ ਤੇਰਾ। ਕਿਸੇ ਨੇ ਮਾਰਿਆ ਨਾ ਲੱਕੜੀ ਦਾ, ਕਿਤੇ ਲਾਠੀ ਪੈ ਗਈ ਕਿਤੇ ਤੇ ਲੱਕ ਨਾ ਤੁੜਾ ਲਈ ਕਿਤੇ। ਅਗਲੀ ਪੰਕਤੀ,
ਕਹੇ ਕਬੀਰ ਮੋਗ ਭਲੇ ਤੀਨ, ਮਤ ਕੋ ਮਾਰੇ ਈ ਟੁੱਟੇ ਮਾਂ।
ਕਬੀਰ ਜੀ ਕਹਿੰਦੇ ਐ ਬਥੇਰਾ ਕੁਝ ਖਾ ਲਿਆ ਉਜਾੜ ਲਿਆ, ਉਹ ਕਹਿੰਦੇ ਵੇਖੀ ਕਿਤੇ ਇੱਟ ਢਿੱਮ ਨਾ ਵੱਜ ਜੇ ਕਿਤੇ, ਬਚ ਕੇ ਰਹੀ ਬਚ ਕੇ, ਕੁਛ ਵੀ ਹੋ ਸਕਦਾ। ਤੇ ਮੈਂ ਕਹਿਣਾ ਚਾਹੁੰਦਾ ਬੜੇ ਬੰਦੇ ਆ ਜੀ ਜਿਹੜੇ ਗਊ ਬਣ ਕੇ ਆਉਂਦੇ ਆ, ਹਰ ਥਾਂ ਤੇ ਆਉਣ ਗਏ, ਧਰਨਿਆਂ ਚ ਵੜਨ ਗਏ, ਲਹਿਰਾਂ ਚ ਵੜਨ ਗਏ, ਘਰਾਂ ਚ ਵੜਨ ਗਏ। ਭਰਾਵੋ ਧਰਨਿਆਂ ਦੀ ਗੱਲ ਛੱਡੋ, ਇਨਕਲਾਬਾਂ ਦੀ ਗੱਲ ਛੱਡੋ, ਉੱਥੇ ਵੜਨ ਨਾ ਵੜਨ ਬਚਣਾ ਬਚਾਉਣਾ ਆਗੂਆਂ ਨੇ ਕਰਨਾ ਹੈ। ਆਪਣੇ ਆਪ ਨੂੰ ਬਚਾ ਕੇ ਰੱਖਿਓ, ਆਪਣੇ ਘਰਾਂ ਨੂੰ ਬਚਾ ਕੇ ਰੱਖਿਓ। ਬੜੇ ਬੰਦੇ ਯਾਰ ਮਾਰ ਕਰਕੇ ਜੀ ਭਰਾ ਬਣ ਕੇ ਬਹਿੰਦੇ ਆ, ਆ ਜਾ ਇਕੱਠੇ ਪੀਂਦੇ ਆ, ਇਕੱਠੇ ਚਾਹ ਪੀਂਦੇ ਆ, ਤੇਰੇ ਨਾਲ ਪਿਆਰ ਹੈ ਸਾਡਾ, ਘਰੇ ਚੱਲੀਏ। ਏਦਾਂ ਗੱਲਾਂ ਕਰਦੇ ਕਰਦੇ ਉਹਦੀ ਅੱਖ ਤੇਰੇ ਘਰੇ ਸੀ, ਯਾਰ ਮਾਰ ਸੀ, ਉਹਦੀ ਅੱਖ ਤੇਰੇ ਨਾਲ ਬਹਿ ਕੇ ਖਾਣ ਦੀ ਨਹੀਂ ਸੀ, ਉਹ ਕਿਸੇ ਹੋਰ ਕਰਕੇ ਆਉਂਦਾ ਸੀ। ਹੈਗੇ ਨੇ ਕਿ ਨਹੀਂ ਏਦਾਂ ਦੇ ਬੰਦੇ, ਟੱਕਰੇ ਹੋਣਗੇ ਜ਼ਿੰਦਗੀ ਚ, ਉਹ ਤੇ ਕੋਈ ਕੋਈ ਲੱਭਦਾ ਹੈ ਜਿਹੜਾ ਤੇਰੇ ਨਾਲ ਪਿਆਰ ਕਰਦਾ ਹੈ, ਜਿਹੜਾ ਤੇਰੇ ਨਾਲ ਜੁੜਿਆ ਹੋਇਆ, ਨਹੀਂ ਤੇ ਅਗਲਾ ਇਹ। ਇਸ ਕਰਕੇ ਜਿੰਨਾ ਵੀ ਬਚ ਕੇ ਚੱਲਿਆ ਜਾਂਦਾ ਚੱਲਿਓ, ਜਜ਼ਬਾਤੀ ਨਾ ਹੋਇਓ, ਜਜ਼ਬਾਤਾਂ ਨੂੰ ਆਪਣੇ ਆਪਣੀ ਮਤ ਦੇ ਅਕਲ ਦੇ ਕੰਟਰੋਲ ਵਿੱਚ ਰੱਖਣਾ, ਆਪਣੇ ਇਮੋਸ਼ਨ ਨੇ ਜਿਹੜੇ ਉਹਨੂੰ ਇੰਟੈਲੀਜੈਂਸ ਦੇ ਅੰਡਰ ਰੱਖੋ, ਆਪਣੀ ਵਿਵੇਕ ਦੇ ਅੰਡਰ ਰੱਖੋ, ਆਪਣੇ ਦਿਮਾਗ ਦੇ ਅੰਡਰ ਰੱਖੋ, ਕਦੀ ਵੀ ਹਾਵੀ ਨਾ ਹੋਣ ਦਿਓ, ਆਨੰਦ ਆ ਜਾਣਾ। ਤਾਂ ਕਰਕੇ ਸਮਝ ਕੇ ਅਕਲ ਨਾਲ ਜ਼ਿੰਦਗੀ ਜੀਣੀ ਹੈ। ਬਹੁਤ ਸਾਰੇ ਪੁਆੜੇ ਪੈਂਦੇ ਐ, ਲੋਕੀ ਦੁਖੀ ਹੁੰਦੇ ਐ, ਅਸੀਂ ਹਰ ਵੇਲੇ ਰੋਂਦੇ ਹਾਂ। ਮੈਂ ਜੀ ਗੱਡੀ ਲਈ ਲੋਕੀ ਮੱਚਦੇ ਬੜੇ ਐ, ਦਈ ਇੱਦਾਂ ਅਸੀਂ ਬਹੁਤ ਇੱਦਾਂ ਕਹਿੰਦੇ ਹਾਂ ਵੀ ਮੈਂ ਜੀ ਅਸੀਂ ਪ੍ਰੋਗਰੈਸ। ਮੈਂ ਕਿਹਾ ਤੂੰ ਜਿੱਦੇ ਕੋਈ ਚੀਜ਼ ਲੰਬਦਾ ਨਾ, ਤੂੰ ਕਹਿੰਦਾ ਇੱਕ ਵਾਰੀ ਅਗਲਾ ਸੜ ਬਲ ਜਾਵੇ, ਤੇ ਜਦੋਂ ਸੜ ਬਲ ਜਾਂਦਾ ਫਿਰ ਅਸੀਂ ਰੋਣ ਲੱਗ ਜਾਂਦੇ ਹਾਏ ਲੋਕੀ ਸੜਦੇ ਨੇ। ਉਹਦੇ ਮੈਨੂੰ ਮੁੰਡਾ ਮਿਲਿਆ ਸਾਡਾ, ਚਲੋ ਪਿਆਰ ਵਾਲਾ ਹੀ ਹੈ, ਹੱਸਦਾ ਸੀ ਮੈਂ। ਕਹਿੰਦਾ ਜੀ ਜਿਹਨੂੰ ਕਹਿੰਦਾ ਇੱਥੇ ਰਹਿੰਦੇ ਸੀ, ਬੱਸਾਂ 'ਚ ਧੱਕੇ ਖਾਂਦੇ ਸੀ, ਸਾਰੇ ਰਿਸ਼ਤੇਦਾਰ ਪਿਆਰ ਕਰਦੇ ਸੀ ਜਿੱਦੇ ਤੋਂ, ਹੁਣ ਅਸੀਂ ਬਾਹਰ ਬੂਰ ਜਾਣ ਲੱਗ ਗਏ ਤੇ ਕਹਿੰਦੇ ਉਹਦੇ ਤੋਂ ਦੁਖੀ ਹੋ ਗਏ ਸਾਰੇ। ਮੈਂ ਕਿਹਾ ਹੁਣ ਹੁਣ ਕਾਹਦੇ ਤੇ ਜਾਣਾ ਹੈ? ਕਹਿੰਦਾ ਜੀ ਹੁਣ ਤੇ ਜਹਾਜ਼ਾਂ ਤੇ ਚੜ੍ਹਦੇ ਆ। ਮੈਂ ਕਿਹਾ ਫਿਰ ਸਿਰ ਤੇ ਚੜ੍ਹਿਆ ਅਗਲਾ ਕਿਵੇਂ ਚੱਲ ਲੇ? ਹੁਣ ਸਿਰ ਤੇ ਚੜ੍ਹ ਗਿਆ ਤੂੰ, ਤੇ ਸਿਰ ਤੇ ਚੜ੍ਹਿਆ ਚੱਲੇ ਕਿਵੇਂ ਅਗਲਾ? ਸਿਰ ਤੇ ਮੋਢਿਆਂ ਦੇ ਉੱਤੇ ਚੜ੍ਹਿਆ ਕਿਹੜਾ ਚੱਲਦਾ? ਨਾਲੇ ਅਸੀਂ ਪੰਜਾਬੀ ਦੂਜੇ ਨੂੰ ਚੜ੍ਹਿਆ ਵੇਖ ਕੇ ਕਿੱਥੇ ਚੱਲ ਜਾਂਗੇ? ਬਰਦਾਸ਼ਤ ਹੀ ਨਹੀਂ ਹੁੰਦਾ ਸਾਥ ਸਾਥ ਚੜਿਆ ਜਾਣਾ, ਇਹ ਘੱਟ ਹੀ ਬਰਦਾਸ਼ਤ ਕਰ ਸਕਦੇ ਹਾਂ ਅਸੀਂ। ਤਾਂ ਕਰਕੇ ਅਸੀਂ ਕੋਸ਼ਿਸ਼ ਕਰੀਏ, ਆਪਣੀ ਮਿਹਨਤ ਕਰੀਏ, ਆਪਣੀ ਕਮਾਈ ਕਰੀਏ, ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰੀਏ ਵੀ ਦਿਖਾਵੇ ਤੋਂ ਬਚੇ ਰਹੀਏ, ਫਿਰ ਬੜੇ ਦੁਖੀ ਹੁੰਦੇ ਹਾਂ ਜੀ। ਆਲਾ ਦੁਆਲਾ ਜਿੰਨਾ ਕੁ ਸਾਡਾ ਦਾਇਰਾ ਹੋਵੇ ਘਰ ਦੇ ਹੋਣ ਆਪਣੇ ਹੋਣ। ਮੈਂ ਦੱਸਿਆ ਨਾ ਇੱਕ ਵਾਰ ਵੀ ਵਿਆਹ ਤੇ ਪਿਛਲੇ ਸਾਲ ਮੈਂ 2-3 ਵਿਆਹ ਵੇਖੇ, ਇਸ ਵਾਰੀ ਮੈਂ ਨਹੀਂ ਗਿਆ, ਹੋਏ ਵੀ ਨਹੀਂ ਵਿਆਹ, ਆਨੰਦ ਕਾਰਜ ਘੱਟ ਹੀ ਹੋਏ ਇਸ ਵਾਰੀ ਲੋਕਡਾਊਨ ਕਰਕੇ। ਤੇ ਵਿਆਹ ਤੇ ਹੁਣ ਅਗਲਾ ਪਹਿਲਾਂ ਮੈਨੂੰ ਅਗਲਾ ਸੱਦੇ ਤੇ 50 ਤੇ ਸਾਡੇ ਨਾਲ ਹੀ ਹੁੰਦੇ ਨੇ, ਮੇਰੇ ਨਾਲ ਬੰਦੇ ਆ ਕੇ ਗੱਲਾਂ ਕਹਿੰਦਾ ਅੱਧੀ ਬਰਾਤ ਤੇ ਇਹ ਬਣੀ ਫਿਰਦੀ ਹੈ, ਮਤਲਬ ਇੰਨੇ ਬੰਦੇ, ਮਤਲਬ ਅਗਲੇ ਨੇ ਕਿਹਾ ਵੀ 200 ਬੰਦਾ ਬਰਾਤ ਆਉਣੀ ਹੈ, 100 ਆਉਣਾ, 50 ਤੇ ਹੀ ਆ ਜਾਣਗੇ। ਤੇ ਐਤਕੀ ਵਿਆਹ ਤੇ ਮੈਂ ਕਿਤੇ ਗਿਆ ਵੀ ਨਹੀਂ, ਜੇ ਕੋਈ ਸੱਦੇ ਵੀ ਤੇ ਮੈਂ ਕਹਿੰਦਾ ਘਰੇ ਜਾ ਆਉਂਦੇ ਆ। ਤੇ ਮੈਂ ਪਿਛਲੇ ਸਾਲ ਵੇਖਿਆ ਉਧਰੋਂ ਮੈਂ ਆਨੰਦ ਕਾਰਜ ਤੇ ਖੜਾ ਵੇਖਾਂ, ਉਹ ਪਹਿਲਾਂ ਨੀ ਜਿਹੜਾ ਫੋਟੋਆਂ ਖਿੱਚ ਲੈਂਦੇ ਅੱਜ ਕੱਲ੍ਹ ਵਿਆਹ ਤੋਂ ਪਹਿਲਾਂ ਨੀ, ਉਹਨੂੰ ਕਿਹੜੀ ਵੈਡਿੰਗ ਕਹਿੰਦੇ ਨੇ, ਪ੍ਰੀ ਵੈਡਿੰਗ, ਤੁਸੀਂ ਕਰਾਉਣੀ ਹੈ। ਭਾਈ ਸੁਰਿੰਦਰ ਸਿੰਘ ਕਹਿੰਦੇ ਪ੍ਰੀ ਵੈਡਿੰਗ, ਇਹਨਾਂ ਦਾ ਹੁਣ ਰਿਸ਼ਤਾ ਰੁਸ਼ਤਾ ਹੋ ਰਿਹਾ ਤੇ ਫਿਰ ਇਹਦਾ ਮਤਲਬ ਇਹ ਵੀ ਕਰਾਉਣਗੇ ਪ੍ਰੀ ਵੈਡਿੰਗ। ਪਤ ਪੁੱਛਿਆ ਹੋਣਾ ਨਾ ਕਿਸੇ ਤੋਂ, ਗੱਲਬਾਤ ਹੋਈ ਹੈ ਕਿਤੇ ਵੀ ਪ੍ਰੀ ਵੈਡਿੰਗ ਹੁੰਦੀ ਕਿੱਥੇ ਹੈ, ਆਪਾਂ ਇੱਥੇ ਹੀ ਕਰ ਲਾਂਗੇ। ਚਲੋ ਸੁਣੋ, ਉਹ ਜਿਹੜੀ ਪ੍ਰੀ ਵੈਡਿੰਗ ਹੁੰਦੀ, ਵੈਡਿੰਗ ਹੁੰਦੀ ਹੈ ਉਹ ਵਿਆਹ ਤੋਂ ਪਹਿਲਾਂ ਹੀ, ਜਿੱਦਾਂ ਨਾ ਫੋਟੋਆਂ ਵਗੈਰਾ ਖਿੱਚ ਲੈਂਦੇ ਆ ਲੜਕਾ ਲੜਕੀ ਕਿਤੇ ਬੇੜੀ ਜੀ ਚ ਭਾ ਕੇ, ਨਕਲੀ ਚੱਪੂ ਨਕਲੀ ਬੇੜੀ, ਤੇ ਕਦੇ ਏਦਾਂ ਉਹ ਬਣਾਇਆ ਨਕਲੀ ਹੁੰਦਾ ਹੈ, ਲੱਗਦਾ ਪਹਾੜ ਤੇ ਖੜੇ ਆ, ਉਹ ਵੀ ਨਕਲੀ, ਹਾਥੀ ਨਕਲੀ, ਘੋੜੇ ਨਕਲੀ, ਉਹ ਫੋਟੋਆਂ ਫਾਟੋਆਂ ਖਿੱਚ ਲੈਂਦੇ ਆ। ਚਲੋ ਬੱਚੇ ਸ਼ੁਗਲ ਕਰਦੇ ਆ, ਮੈਂ ਇਹਦੇ ਵਿਰੁੱਧ ਨਹੀਂ ਆ, ਜਿਹਨੂੰ ਜੋ ਚੰਗਾ ਲੱਗਦਾ ਜਿਹਨੂੰ ਜੀ ਕਰਦਾ ਤੇ ਕਰ ਲੈਣਾ ਚਾਹੀਦਾ, ਇਹ ਨਹੀਂ ਗੱਲ। ਮੈਂ ਜਿਹੜੀ ਗੱਲ ਕਹਿਣ ਲੱਗਿਆ ਸੀ, ਉਹ ਪ੍ਰੀ ਵੈਡਿੰਗ ਕਰਕੇ ਉਹਦੀਆਂ ਫੋਟੋਆਂ ਖਿੱਚ ਲੈਂਦੇ ਆ, ਫਿਰ ਉਹਨੂੰ ਚਲਾਉਂਦੇ ਕਿੱਥੇ ਆ, ਪੈਲਸ ਵਿੱਚ, ਪੈਲਸ ਵਿੱਚ ਚਲਾਉਂਦੇ ਉਹਨਾਂ ਨੇ, ਪੈਲਸ ਦੇ ਵਿੱਚ ਉਹ ਚਲਾਈਆਂ, ਮੈਨੂੰ ਸੱਦ ਲਿਆ, ਮੈਂ ਹੁਣ ਉੱਥੇ ਏਦਾਂ ਆਪਣੇ ਸਰੋਪੇ ਪਾਏ, ਸ਼ਗਨ ਪਾਇਆ ਤੇ ਮੈਂ ਏਦਾਂ ਖੜ ਗਿਆ ਸਟੇਜ ਤੇ, ਉਹ ਮੇਰੇ ਨਾਲ ਫੋਟੋਆਂ ਖਿਚਾਉਣ, ਮੈਂ ਏਦਾਂ ਖੜਾ। ਹੁਣ ਮੇਰਾ ਸੁਭਾਅ, ਮੇਰਾ ਦਿਮਾਗ ਤੇ ਚੱਲਦਾ ਹੀ ਰਹਿੰਦਾ, ਸੋਚਦਾ ਰਹਿੰਦਾ, ਮੈਂ ਸਾਹਮਣੇ ਵੇਖਦਾ ਉਹ ਚੱਲ ਰਹੀਆਂ ਨੇ ਫੋਟੋਆਂ ਉਹਨਾਂ ਦੀਆਂ ਪ੍ਰੀ ਵੈਡਿੰਗ ਵਾਲੀਆਂ, ਐ ਚੱਲੀ ਜਾਣ ਤੇ ਭੈਣਾਂ ਵੇਖਣ ਤੇ ਮਾਂ ਵੇਖੇ, ਪਿਓ ਵੇਖੇ, ਇੱਕ ਦੋ ਮਾਮੇ ਹੋਣਗੇ ਉਹ ਵੇਖਣ, ਬਾਕੀ ਕਿਸੇ ਨੂੰ ਕੋਈ ਮਤਲਬ ਨਹੀਂ ਵੀ ਇੱਥੇ ਕੀ ਹੋ ਰਿਹਾ। ਕਈ ਐ ਬੈਠੇ, ਕਈ ਤਿਉੜੀਆਂ ਪਾ ਕੇ ਬੈਠੇ, ਕਈ ਬੱਚੇ ਬੈਠੇ, ਵੇਖ ਵੇਖ ਕੇ ਕਦੇ ਪੈਲਸ ਵੇਖੀ ਜਾਣ, ਕਦੇ ਹਾਰ ਵੇਖੀ ਜਾਣ, ਕਦੇ ਕੱਪੜੇ ਵੇਖੀ ਜਾਣ, ਉਹ ਐ ਵੇਖ ਰਹੇ। ਤੇ ਮੈਂ ਉਦੋਂ ਉੱਥੇ ਖੜਾ, ਪਤਾ ਮੇਰੇ ਮਨ ਚ ਕੀ ਲੱਗੇ, ਮੈਂ ਕਿਹਾ ਸੀ ਲੱਖਾਂ ਰੁਪਈਆ ਖਰਾਬ ਕਰ ਦਿੰਦੇ ਆ, ਕਿਉਂ ਨਾ ਓਨੇ ਕੀ ਹੋਣ ਜਿਹੜੇ ਸਾਡੇ ਆ। ਤੁਸੀਂ 1000 ਰੁਪਈਏ ਥਾਲੀ ਕੀਤੀ ਹੈ, 2000 ਕਰ ਲਓ, ਪਰ 200 ਤੋਂ ਕੀ ਕਰਾਉਣਾ, 20 ਬਥੇਰੇ ਸੀ ਜਿਹੜੇ ਆਪਣੇ ਤੇ ਹੁੰਦੇ, ਹੱਸਦੇ ਤੇ ਦਿਲੋਂ ਤੇ ਹੱਸਦੇ, ਵੇਖਦੇ ਦਿਲੋਂ ਤੇ ਵੇਖਦੇ, ਖੁਸ਼ ਹੁੰਦੇ ਅੰਦਰੋਂ ਤੇ ਹੁੰਦੇ, ਚਾਰ ਹੀ ਹੁੰਦੇ ਤੇਰੇ ਤੇ ਹੁੰਦੇ। ਹੁਣ ਇਕੱਠਾ 200 ਕਰੀ ਫਿਰਦਾ ਹੈ, 13 ਵਿੱਚ ਆ 20 ਕੀ ਹੈ ਤੇਰੇ, ਜਿਹੜੇ ਜਿਨ੍ਹਾਂ ਨੂੰ ਚਾਰ ਦਿਲੋਂ, ਜਿਨ੍ਹਾਂ ਨੂੰ ਖੁਸ਼ੀ ਹੈ। ਤੇ ਸੁਣੋ, 200 ਨੂੰ ਇਕੱਠਾ ਕਰ ਲਿਆ, 13 ਇਹਨਾਂ ਚ ਕੋਈ ਨੀ, ਤੂੰ ਆਪਣੇ 20 ਵੀ ਗਵਾ ਲੈ। ਉਹ 2 ਨੂੰ ਖੁਸ਼ ਕਰਦਾ, 200 ਨੂੰ ਖੁਸ਼ ਕਰਦਾ ਫਿਰਦਾ, ਆਪਣੇ 20 ਦਾ ਧਿਆਨ ਹੀ ਨਹੀਂ ਦਿੱਤਾ ਜਿਹੜੇ ਤੇਰੇ ਆਪਣੇ ਸੀ। ਜੇ ਤੂੰ 20 ਹੁੰਦੇ ਕੇਅਰ ਕਰਦਾ, ਵੀਰੋ ਜਿਹੜੇ ਪੱਕੇ 20 ਹੁੰਦੇ ਨੇ ਨਾ, ਉਹਨਾਂ ਦੀ ਕੇਅਰ ਤੇ ਨਾ ਵੀ ਕਰੀ, ਉਹ ਤਾਂ ਵੀ ਦੇ ਰਹੇ ਆ ਉਹਨਾਂ ਨੂੰ, ਤੇ ਰੋਟੀ ਠੰਡੀ ਵੀ ਮਿਲ ਗਈ ਨਾ, ਉਹ ਤਾਂ ਵੀ ਦੇ ਰਹੇ ਆ ਉਹਨਾਂ ਨੂੰ, ਫਿੱਕਾ ਫਿੱਕੀ ਚਾਹ ਵੀ ਮਿਲ ਗਈ ਉਹਨਾਂ ਨੇ ਤਾਂ ਵੀ ਉਲਾਂਭਾ ਨਹੀਂ ਦੇਣਾ, ਉਹ ਤੇਰੇ ਹੈ, ਤੇਰੇ ਯਾਰ ਹੈ, ਤੇਰੇ ਪਿਆਰੇ ਹੈ। ਤੇ ਤੁਸੀਂ ਲੋਕਾਂ ਨੂੰ ਖੁਸ਼ ਕਰਦੇ ਕਰਦੇ ਕਈ ਵਾਰੀ ਆਪਣੇ ਰਸਾ ਲੈਂਦੇ ਆ, ਦੂਜਿਆਂ ਨੂੰ ਖੁਸ਼ ਕਰਦੇ ਕਰਦੇ ਉਹਨਾਂ ਦਾ ਧਿਆਨ ਨਹੀਂ ਰੱਖਦੇ ਜਿਹੜੇ ਤੁਹਾਡੀ ਕੇਅਰ ਕਰਦੇ ਆ, ਜਿਹੜੇ ਤੁਹਾਡੇ ਹੈ, ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹੈ। ਤੇ ਸੁਣੋ, ਰਿਲੈਕਸ ਫੀਲ ਕਰਨਾ ਜੇ ਰਿਲੈਕਸ, ਤੇ ਆਪਣਿਆਂ ਚ ਬਹਿ ਕੇ ਵੇਖਿਓ, ਤੇ ਜੇ ਸਟ੍ਰੈਸ ਚ ਰਹਿਣਾ ਹੈ ਤੇ ਬਗਾਨੇ ਇਕੱਠੇ ਕਰ ਲਿਓ, ਬਗਾਨੇ ਇਕੱਠੇ ਕਰ ਲਿਓ, ਸਟ੍ਰੈਸ ਨਹੀਂ ਜਾਣੀ। ਆਪਣੇ ਅੱਜ ਬਈ ਰਿਲੈਕਸ ਬੈਠੇ ਖੁੱਲ ਕੇ ਤੂੰ ਦਸਤਾਰ ਬੰਨੀ ਹੈ ਪਰਨਾ ਬੰਨ ਲੈ ਸ਼ਰਟ ਪਾਈ ਹੈ ਕੱਲੀ ਬਣੈਣ ਚ ਬੈਠਾ ਰਹਿ ਜਿਹੜੀਆਂ ਦਿਲ ਦੀਆਂ ਗੱਲਾਂ ਕਰਨੀਆਂ ਨੇ ਖੁੱਲ ਕੇ ਕਰ ਲੈ ਉਹਨਾਂ ਨੂੰ ਪਤਾ ਉਹ ਤੇਰੇ ਆਪਣੇ ਨੇ ਰਿਲੈਕਸ ਤੇ ਜਿੰਨੇ ਬਗਾਨੇ ਇਕੱਠੇ ਭੀੜ ਇਕੱਠੀ ਕਰੇਗਾ ਉੱਥੇ ਰਿਲੈਕਸ ਨਹੀਂ ਰਹਿ ਸਕਦਾ ਖੁਸ਼ ਨਹੀਂ ਰਹਿ ਸਕਦਾ ਕੋਈ ਪਾਰਟੀ ਕੋਈ ਘੁੰਮਣ ਜਾਣਾ ਕੋਈ ਵਿਆਹ ਕਿਸੇ ਵੀ ਚੀਜ਼ ਦਾ ਸਵਾਦ ਹੀ ਨਹੀਂ ਆਉਣਾ ਸਵਾਦ ਹੀ ਗਾਲ ਦੇਣਗੇ ਇਹ ਜਿਹੜੇ ਆਏ ਨੇ ਜੈਲਸ ਵਾਲੇ ਈਰਖਾ ਵਾਲੇ ਇਹਨਾਂ ਨੇ ਖੁਦ ਸੜਨਾ ਹੈ ਤੇ ਤੈਨੂੰ ਸਾੜਨਾ ਹੁਣ ਜਿਹੜੇ ਤੁਸੀਂ ਪਤਾ ਕੀ ਕਹੋਗੇ ਫਿਰ ਵਿਆਹ ਜੇ ਵਿਖਾਇਆ ਹੀ ਨਾ ਅਗਲੇ ਨੂੰ ਫਿਰ ਪਤਾ ਕਿਵੇਂ ਲੱਗੇ ਵੀ ਪੈਲਸ ਕਿਹੜਾ ਕੀਤਾ ਪਤਾ ਬਹਿ ਜਾ ਤੇ ਹੋਵੇ ਤੇ ਮੈਂ ਤੁਹਾਨੂੰ ਦੱਸਿਆ ਹੀ ਸੀ ਅਸੀਂ ਸੋਫਾ ਬਹਿਣ ਲਈ ਨਹੀਂ ਖਰੀਦਦੇ ਅਸੀਂ ਬਹੁਤ ਸੋਫਾ ਦਿਖਾਉਣ ਲਈ ਖਰੀਦਦੇ ਹਾਂ ਅਸੀਂ ਗੱਡੀ ਦੀ ਸੀਟ ਤੇ ਬਹਿ ਕੇ ਨਹੀਂ ਵੇਖਦੇ ਕੰਫਰਟੇਬਲ ਹੈ ਆਰਾਮਦਾਇਕ ਹੈ ਮੇਰੀ ਸੀਟ ਬਹਿਣ ਲਈ ਨਹੀਂ ਖਰੀਦਦੇ ਗੱਡੀ ਗੱਡੀ ਬਾਹਰੋਂ ਵਿਖਾਉਣ ਲਈ ਖਰੀਦਦੇ ਹਾਂ ਵਿੱਚ ਬਹਿ ਕੇ ਚੈੱਕ ਘੱਟ ਕਰਦੇ ਹਾਂ ਬਾਹਰੋਂ ਕਿਵੇਂ ਲੱਗਦੀ ਵਿਖਾਉਣੀ ਹੈ ਮੈਂ ਤੁਹਾਨੂੰ ਦੱਸਿਆ ਸੀ ਬਾਹਰਲਿਆਂ ਦੇਸ਼ਾਂ ਵਿੱਚ ਮੈਂ ਸ਼ੋਰੂਮ 'ਚ ਗਿਆ ਜਿੱਥੇ ਬੈੱਡ ਮਿਲਦੇ ਆ ਸਿੱਧੇ ਬੈੱਡ ਵੱਡੇ ਵੱਡੇ ਸਰਾਣੇ ਤੇ ਪੋਲੇ ਵੱਡੇ ਵੱਡੇ ਸਰਾਣੇ ਗੱਦੇ ਬੜੇ ਪੋਲੇ ਇੱਕ ਬੈੱਡ ਤੇ ਦਸ ਸਰਾਣੇ ਲੱਗੇ ਹੁੰਦੇ ਆ ਨਿੱਕੇ ਨਿੱਕੇ ਕਈ ਸਰਾਣੇ ਹੁੰਦੇ ਆ ਵੱਡੇ ਵੱਡੇ ਸਰਾਣੇ ਛੋਟੇ ਵੱਡੇ ਕਿੰਨੇ ਹੀ ਬੰਦਾ ਡਿੱਗਦਾ ਵਿੱਚ ਹੀ ਵੜ ਜਾਂਦਾ ਪਰ ਸ਼ੋਅ ਉਹਦੀ ਭੋਰਾ ਵੀ ਨਹੀਂ ਹੁੰਦੀ ਤੇ ਸਾਡੇ ਢੋ ਏਡੀ ਵੱਡੀ ਉਹ ਇੱਥੇ ਬੈੱਡ ਐ ਹੁੰਦਾ ਸਾਡਾ ਸਾਰਾ ਜ਼ੋਰ ਹੈ ਜਿਹੜਾ ਉਹਦੇ ਬੈੱਡ ਦੀ ਢੋ ਦੇ ਉੱਤੇ ਪੈਸਾ ਲਾ ਦਿੰਦੇ ਆ ਵੀ ਲੱਖ ਰੁਪਈਏ ਦਾ ਬੈੱਡ ਆਇਆ ਤੇ ਗੱਦਾ ਕਹਿਣਗੇ ਫੋਮ ਜੀ ਵਾਲਾ ਹੀ ਦੇ ਦੇ ਫਿਰ ਵਿਖਾਉਣਗੇ ਇੱਧਰ ਤੇ ਨਾਰੀਅਲ ਦੇ ਛਿਲਕੇ ਪਾਏ ਨੇ ਇੱਧਰ ਉਹਦੇ ਤੇ ਬਹਿ ਕੇ ਨਹੀਂ ਵਹਿੰਦੇ ਵੀ ਇਹ ਸੌਂ ਕੇ ਤੇ ਵੇਖ ਲਓ ਆਰਾਮਦਾਇਕ ਹੈ ਸਾਡੇ ਵਾਲੇ ਬਾਹਰੋਂ ਵੇਖਣਗੇ ਕਦੇ ਇੱਧਰ ਜਾ ਕੇ ਵੇਖਣਗੇ ਸੋ ਬੈੱਡ ਨੂੰ ਕਦੇ ਇੱਧਰ ਜਾ ਕੇ ਵੇਖਣਗੇ ਤੇ ਗੋਰਿਆਂ ਨੂੰ ਤੁਸੀਂ ਮੈਂ ਵੇਖਿਆ ਉਹ ਬੈੱਡ ਤੇ ਪੈ ਕੇ ਵੇਖਦੇ ਨੇ ਵੀ ਕਿੱਦਾਂ ਦਾ ਫੀਲ ਹੁੰਦਾ ਪੈਣਾ ਹੈ ਲੋਕਾਂ ਨੇ ਵਿਖਾਉਣਾ ਸੋਫੇ ਤੇ ਬੈਠਣਾ ਹੈ ਲੋਕਾਂ ਨੂੰ ਵਿਖਾਉਣਾ ਸਾਡੇ ਜਿਹੜੀ ਵੀ ਚੀਜ਼ ਖਰੀਦੀ ਜਾਂਦੀ ਹੈ ਵਿਖਾਉਣ ਲਈ ਖਰੀਦੀ ਜਾਂਦੀ ਹੈ ਤੇ ਜ਼ਿੰਦਗੀ ਦਿਖਾਵਾ ਬਣ ਕੇ ਰਹੇਗੀ ਕਿ ਨਹੀਂ ਰਹੇਗੀ ਤੇ ਦਿਖਾਵਾ ਦਿਖਾਵੇ ਵਾਲਾ ਕੀ ਖੁਸ਼ ਹੋਣਾ ਹੁਣ ਅੱਜ ਵਿਖਾਲੇ ਨਹੀਂ ਪੈਂਦੇ ਹੁੰਦੇ ਸੀ ਪਹਿਲਾਂ ਵਿਖਾਲਾ ਪਤਾ ਜੀ ਸਾਰਿਆਂ ਜਦੋਂ ਲੜਕੀ ਸਮਾਨ ਲੈ ਕੇ ਆਉਂਦੀ ਸੀ ਉਹਦੇ ਗਹਿਣੇ ਭਾਂਡੇ ਐ ਮੰਜੀਆਂ ਤੇ ਰੱਖ ਦਿੰਦੇ ਹੁੰਦੇ ਸੀ ਹੁਣ ਵੀ ਰੱਖਦੇ ਕਿ ਹਟ ਗਿਆ ਰਿਵਾਜ ਦੱਸੋ ਜਰਾ ਅੱਜ ਕੱਲ ਵੀ ਰੱਖਦੇ ਵੀ ਆਹ ਭਾਂਡੇ ਆਏ ਆ ਜੀ ਆਹ ਸਮਾਨ ਆਇਆ ਐ ਰੱਖ ਨਹੀਂ ਸੀ ਦਿੰਦੇ ਹੁੰਦੇ ਤੇ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਖੁਸ਼ ਹੁੰਦੇ ਹੋਣਗੇ ਉੱਤੋਂ ਕਹਿਣਗੇ ਵਾਹ ਭੈਣ ਜੀ ਬੜਾ ਸਮਾਨ ਆਇਆ ਹੈ ਬੜਾ ਜੀ ਇਹ ਤੇ ਭੈਣ ਜੀ ਬੜਾ ਬੜਾ ਕੀਤਾ ਸਹੁਰਿਆਂ ਬੜਾ ਕੀਤਾ ਤੇ ਬਸ ਏਦਾਂ ਗੱਲ ਕਰਕੇ ਆ ਸਾਡੀ ਮਲਵੈਣ ਭੈਣੇ ਬਹੁਤ ਕਰਿਆ ਇਹ ਏਦਾਂ ਕਹਿਣਗੇ ਜਿਹੜੇ ਸਾਡੇ ਵਾਲੇ ਸਾਡੇ ਪੱਕ ਸਭ ਕਹਿਣਗੇ ਭੈਣ ਜੀ ਬੜਾ ਕੀਤਾ ਏਦਾਂ ਕਹਿ ਕੇ ਮਾੜਾ ਜਿਹਾ ਪਰਾਂ ਜਾ ਕੇ ਭਾ ਪਲੀਨ ਇਕੱਠੀ ਕੀਤੀ ਕੀ ਇਕੱਠਾ ਇਹ ਕੋਈ ਕੱਪੜੇ ਏਦਾਂ ਦੇ ਤੇ ਏਦਾਂ ਦਾ ਮਤਲਬ ਹੁਣ ਇਹ ਰਿਵਾਜ ਤੇ 80 ਚ ਹੁੰਦਾ ਸੀ ਉੱਥੇ ਕਹਿੰਦਾ ਕੀ ਕਹਿਣਗੀਆਂ ਸਾਰੇ ਹੀ ਰਿਵਾਜ ਵਾਲੇ ਨੇ ਭੈਣ ਜੀ ਇੱਕ ਤੋਂ ਇੱਕ ਸੂਟ ਉਬਾ ਮਾੜਾ ਜਿਹਾ ਪਰਾਂ ਮਾੜਾ ਜਿਹਾ ਉਹ ਬੀਬੀ ਪਰੇ ਗਈ ਨੀ ਉਹ ਦੂਜੀ ਨੂੰ ਕਹਿਣਗੇ ਇਹ ਤੇ 80 ਚ ਪੈਂਦੇ ਹੁਣ ਇਹ ਤੇ ਕਿਹਦਾ ਰਿਵਾਜ ਹੈ ਏਦਾਂ ਚਾਰ ਲੀਰਾਂ ਨੀ ਚੱਜਦੀਆਂ ਏਦਾਂ ਕਹਿੰਦੇ ਕਿ ਨਹੀਂ ਕਹਿੰਦੇ ਏਦਾਂ ਹੀ ਕਹਿੰਦੇ ਸਾਰੇ ਏਦਾਂ ਉੱਤੋਂ ਉੱਤੋਂ ਕੁਛ ਵਿੱਚੋਂ ਫਿਰ ਨਿਆਣੇ ਸਾਡੇ ਕੋਲ ਖੜੇ ਸਿੱਖਿਆ ਲੈ ਰਹੇ ਹੁੰਦੇ ਨੇ ਮਾਸਟਰਾਂ ਤੋਂ ਕੁਝ ਹੋਰ ਸਿੱਖ ਕੇ ਆਏ ਆ ਟੀਚਰਾਂ ਤੋਂ ਫਿਰ ਮੰਮੀ ਡੈਡੀ ਨੂੰ ਏਦਾਂ ਵਿੱਚ ਬੜੇ ਵਿੱਚੋਂ ਵੀ ਖੜਿਆ ਹੁੰਦਾ ਵਿੱਚ ਉਹ ਗੱਲਾਂ ਕਰ ਰਹੇ ਹੁੰਦੇ ਨੇ ਆਪਸ ਚ ਤੇ ਉਹ ਵਿੱਚ ਵੀ ਖੜਾ ਉਹ ਐ ਉਹ ਸਿੱਖਿਆ ਲੈ ਰਿਹਾ ਹੁੰਦਾ ਵੀ ਉੱਥੇ ਕਹਿੰਦੇ ਨੇ ਭੂਆ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਓ ਇਹ ਸਾਡੇ ਤੇਰੇ ਫੁੱਫੜ ਜੀ ਨੇ ਬੇਟਾ ਨਮਸਤੇ ਕਰੋ ਸਤਿ ਸ੍ਰੀ ਅਕਾਲ ਬੁਲਾਓ ਫੁੱਫੜ ਜੀ ਦੇ ਪੈਰੀ ਹੱਥ ਲਾਓ ਤੇ ਜਦੋਂ ਉਹ ਫੁੱਫੜ ਤੇ ਭੂਆ ਮਾੜਾ ਜਿਹਾ ਪਰੇ ਗਏ ਉਹਦੀ ਕਹਿਣਗੇ ਕਿੱਥੇ ਜੱਬ ਛਿੜਿਆ ਕਿੱਥੇ ਪੰਗਾ ਲੈ ਲਿਆ ਮਤਲਬ ਉਹ ਸੁਣਦਾ ਉਹ ਕਹਿੰਦਾ ਵੀ ਇਦੂ ਤੇ ਸਤਿ ਸ੍ਰੀ ਅਕਾਲ ਤੋਂ ਬਿਨਾਂ ਹੀ ਠੀਕ ਸੀ ਰਹਿ ਨਹੀਂ ਦਿੰਦੇ ਉਹ ਫਿਰ ਸਾਡੇ ਕੱਲੀ ਵੇਖ ਵੇਖ ਕੇ ਸਾਡਾ ਨਿਆਣਾ ਵੀ ਉਹੋ ਜਿਹਾ ਬਣ ਜਾਂਦਾ ਸਾਡੇ ਨਿਆਣੇ ਵੀ ਸਾਨੂੰ ਜਿੰਨੇ ਚੰਚ ਹੋਣ ਝੂਠ ਬੋਲਣ ਉਹਨੇ ਪਸੰਦ ਨੇ। ਮੇਰਾ ਨਿਆਣਾ ਬਾਹਰ ਨਹੀਂ ਗੱਲ ਕਰਦਾ, ਮੈਂ ਇੱਕ ਵਾਰੀ ਕਹਿਤਾ ਬੜਾ ਤਿੱਖਾ, ਇਹਨੂੰ ਵਧੀਆ ਬੋਲਣਾ। ਤੇ ਜੇ ਤੁਸੀਂ ਨਿਆਣੇ ਇਦਾਂ ਦੇ ਹੋਣ ਬਾਹਰਲੇ ਦੇਸ਼ਾਂ ਵਾਲੇ, ਮੈਨੂੰ ਪਤਾ ਕੀ ਕਹਿਣਗੇ ਗੋਰਿਆਂ ਜਿਹੜੇ ਬਾਹਰ ਜੰਮੇ ਆ ਬੱਚੇ, ਭਾਈ ਸਾਹਿਬ ਨਿਆਣਾ ਸਾਡਾ ਬਾਹਲਾ ਹੀ ਭੋਲਾ ਹੈ। ਮੈਂ ਕਿਹਾ ਇਹਨੂੰ ਹੋਇਆ ਕੀ, ਇਹਨੂੰ ਭਾਈ ਸਾਹਿਬ ਤੁਸੀਂ ਨਾ ਥੋੜਾ ਜਿਹਾ ਸਮਝਾਓ, ਬਾਹਲਾ ਭੋਲਾ ਹੈ। ਮੈਂ ਕਿਹਾ ਗੱਲ ਕੀ ਹੈ, ਕਹਿੰਦੇ ਬਸ ਜੋ ਮੂੰਹ ਚ ਆਉਂਦਾ ਐਂ ਕਹਿ ਦਿੰਦਾ, ਬਸ ਐਂ ਬੋਲ। ਉਹ ਸੱਚ ਬੋਲਣ ਵਾਲੇ ਨੂੰ ਭੋਲਾ ਦੱਸਦੇ ਆ, ਜਿਹੜਾ ਚਤਰ ਚਲਾਕੀਆਂ ਕਰੇ ਕਹਿਣਗੇ ਨਹੀਂ ਵਧੀਆ ਇਹ ਠੀਕ ਹੈ। ਚਤਰ ਚਲਾਕ ਅਸੀਂ ਖੁਦ ਇਹੋ ਜਿਹੇ ਹਾਂ, ਸਾਨੂੰ ਸਮਾਜ ਉਦਾਂ ਦਾ ਬਣਾ ਰਿਹਾ। ਤਾਂ ਕਰਕੇ ਭਾਈ ਇਹ ਬਿਰਤੀ ਇਹ ਹੈ ਕਲਯੁਗ, ਕਲਯੁਗ ਬਾਹਰ ਨਹੀਂ ਆਉਂਦਾ, ਕਲਯੁਗ ਬਾਹਰ ਨਹੀਂ ਆਉਂਦਾ।
ਸ਼ੂਦਰ ਬਿਰਤੀ ਹੋ ਗਈ ਕਲਯੁਗ ਆਇਆ, ਕਲਯੁਗ ਆਇਆ ਹੈ,
ਕਲਯੁਗ ਬਾਹਰ ਨਹੀਂ ਆਉਂਦਾ ਸੁਭਾ।
ਸ਼ੂਦਰ ਬਿਰਤੀ ਹੋ ਗਈ ਕਲਯੁਗ ਆਇਆ, ਕਲਯੁਗ ਆਇਆ ਹੈ, ਸ਼ੂਦਰ ਬਿਰਤੀ ਹੋ ਗਈ ਕਲਯੁਗ ਆਇਆ, ਕਲਯੁਗ ਆਇਆ ਹੈ, ਸ਼ੂਦਰ ਬਿਰਤੀ ਹੋ ਗਈ ਕਲਯੁਗ ਆਇਆ, ਕਲਯੁਗ ਆਇਆ ਹੈ, ਸ਼ੂਦਰ ਬਿਰਤੀ ਹੋ ਗਈ ਕਲਯੁਗ ਆਇਆ, ਕਲਯੁਗ ਆਇਆ ਹੈ, ਸ਼ੂਦਰ ਬਿਰਤੀ ਹੋ ਗਈ ਕਲਯੁਗ ਆਇਆ, ਕਲਯੁਗ ਆਇਆ ਹੈ,
ਸ਼ੂਦਰ ਬਿਰਤੀ ਹੋ ਗਈ ਕਲਯੁਗ ਆਇਆ, ਕਲਯੁਗ ਆਇਆ ਹੈ, ਸ਼ੂਦਰ ਬਿਰਤੀ ਹੋ ਗਈ ਕਲਯੁਗ ਆਇਆ, ਕਲਯੁਗ ਆਇਆ ਹੈ,
ਬਿਰਤੀ ਸ਼ੂਦਰ ਹੋ ਗਈ। ਇਹ ਕਲਯੁਗ ਇਹ ਹੈ ਕਲਯੁਗ ਸਾਡਾ ਸੁਭਾਅ ਵਿਗੜਿਆਂ ਦੇ ਵਿੱਚ। ਹੁਣ ਆਪਾਂ ਕਹਿ ਲਓ ਸੁਣੋ, ਕਿੱਡਾ ਵੱਡਾ ਕਿਸਾਨਾਂ ਦਾ ਅੰਦੋਲਨ ਹੈਗਾ ਕਿ ਨਹੀਂ, ਇਹਦੇ ਚੋਂ ਕਿੰਨੇ ਲੀਡਰ ਨਿਕਲ ਸਕਦੇ ਆ, ਮਤਲਬ ਇਕੱਠੇ ਹੋ ਕੇ ਜੇ ਇੰਨਾ ਹਿਲਾ ਸਕਦੇ ਆ ਤੇ ਇਕੱਠੇ ਹੋ ਜਾਣ ਤੇ ਲੀਡਰਸ਼ਿਪ ਬਦਲ ਨਹੀਂ ਸਕਦੀ, ਹੋ ਸਕਦਾ ਨਾ ਸਾਰਾ ਕੁਝ। ਬੰਦੇ ਚੰਗੇ ਆ ਵੀ ਜਾਂਦੇ ਆ ਜੀ, ਥੋੜਾ ਚਿਰ ਵੇਖ ਕੇ ਢਾਂਚੇ ਨੂੰ ਉਹੋ ਜਿਹੀ ਬਣ ਜਾਂਦੇ ਆ। ਸਾਡਾ ਸੁਭਾਅ ਹੈ ਜੀ, ਸਾਡੇ ਨਾ ਆਦਤ ਹੈ, ਕਹਿੰਦੇ ਡਾਕਟਰ ਕੋਲ ਗਿਆ ਮਰੀਜ਼, ਉਹਦਾ ਟੱਬਰ ਲੈ ਗਿਆ, ਕਹਿੰਦੇ ਸ਼ਰਾਬ ਬਹੁਤ ਪੀਂਦਾ ਜੀ, ਛਡਾ ਦਿਓ। ਡਾਕਟਰ ਕਹਿੰਦਾ ਸ਼ਰਾਬ, ਇਹਨੇ ਨੂੰ ਕੋਲ ਬੈਠਾ ਸੀ ਸਾਈਕੋਲੋਜਿਸਟ ਮਨੋਵਿਗਿਆਨੀ, ਉਹ ਕਹਿੰਦਾ ਇਹਨੂੰ ਮੈਂ ਸ਼ਰਾਬ ਛਡਾ ਦਿੰਦਾ। ਮਨੋਵਿਗਿਆਨੀ ਕਹਿੰਦਾ ਸ਼ਰਾਬ ਇਹਦੀ ਮੈਂ ਛਡਾ ਦੇਣਾ, ਫਿਕਰ ਨਾ ਕਰੋ। ਮਹੀਨੇ ਦਾ ਟਾਈਮ ਲੈ ਲਿਆ, ਉਹ ਬੰਦਾ ਜਾਇਆ ਕਰੇ, ਉਹ ਸੁਧਰਿਆ ਹੀ ਨਾ, ਉਹ ਕਹਿੰਦੇ ਮੇਰੇ ਕੋਲ ਹੀ ਛੱਡ ਦਿਓ। ਮਹੀਨਾ ਉਹਦੇ ਕੋਲ ਹੀ ਰਹਿ ਗਿਆ। ਮਹੀਨੇ ਬਾਅਦ ਜਦੋਂ ਗਏ ਟੱਬਰ ਵਾਲੇ, ਜਾ ਕੇ ਵੇਖਿਆ ਉਹ ਸਣੇ ਮਨੋਵਿਗਿਆਨੀ ਡਾਕਟਰ ਦੋਵੇਂ ਜਣੇ ਪਏ ਏਦਾਂ ਪਏ। ਉਹ ਕਹਿੰਦੇ ਉਹ ਤੂੰ ਕਿਉਂ ਪਿਆ? ਕਹਿੰਦਾ ਇਹਨੇ ਸ਼ਰਾਬ ਦੇ ਫਾਇਦੇ ਹੀ ਇੰਨੇ ਗਿਣਾਏ, ਕਹਿੰਦਾ ਮੈਂ ਵੀ ਪੀਣ ਲੱਗਿਆ। ਕਹਿੰਦਾ ਮੈਂ ਇਹਨੂੰ ਸਮਝਾਉਂਦਾ ਸੀ, ਇਹ ਮੈਨੂੰ ਸਮਝਾਉਂਦਾ ਸੀ, ਕਹਿੰਦਾ ਇੰਨੇ ਸ਼ਰਾਬ ਦੇ ਫਾਇਦੇ ਗਿਣਾਏ, ਗੁਣ ਹੀ ਇੰਨੇ ਦੱਸੇ, ਕਹਿੰਦਾ ਮੈਂ ਆਖਿਆ ਚੱਲ ਇਹ ਤੇ ਚੀਜ਼ ਹੀ ਬਹੁਤ ਵਧੀਆ। ਸੱਚਾਈ ਇਹ ਹੈ ਸਾਡੇ ਬੇਈਮਾਨਾਂ ਬੰਦਿਆਂ ਨੇ ਨਾ ਬੇਈਮਾਨੀਆਂ ਦੇ ਫਾਇਦੇ ਹੀ ਇੰਨੇ ਗਿਣਾ ਦੇਣੇ ਆ, ਉਹ ਤੇਰੇ ਨਿਆਣੇ ਸੈੱਟ ਹੋ ਜਾਣਗੇ, ਉਹ ਸੱਤ ਪੀੜੀਆਂ ਖਾਣਗੀਆਂ, ਨਜ਼ਾਰੇ ਲਏਗਾ। ਉਹ ਕਿਹੜਾ ਪੁੱਛਦਾ, ਚਾਰ ਦਿਨ ਨੇ, ਚਾਰ ਦਿਨ ਚ ਜਿੰਨਾ ਇਕੱਠਾ ਹੁੰਦਾ ਕਰ ਲੈ। ਇਹ ਜਿੰਨੇ ਬੇਈਮਾਨਾਂ ਨੇ ਬੇਈਮਾਨਾਂ ਦੀ ਬੇਈਮਾਨੀਆਂ ਦੇ ਇੰਨੇ ਫਾਇਦੇ ਗਿਣਾ ਦੇਣੇ ਨੇ, ਇਮਾਨਦਾਰ ਬੰਦੇ ਕਦੋਂ ਬੇਈਮਾਨ ਹੋ ਜਾਂਦੇ ਆ ਪਤਾ ਹੀ ਨਹੀਂ ਲੱਗਦਾ। ਢਾਂਚਾ ਹੀ ਏਦਾਂ ਦਾ ਬਣਿਆ ਹੋਇਆ। ਤਾਂ ਕਰਕੇ ਕੋਸ਼ਿਸ਼ ਕਰੀਏ ਭਰਾਵੋ ਭੈਣੋ, ਆਪਣੇ ਆਪ ਨੂੰ ਸਹੀ ਰੱਖੀਏ, ਸਾਡੇ ਵੱਲ ਵੇਖ ਕੇ ਨਿਆਣੇ ਸੱਚੇ ਵੀ ਬਣਨਗੇ, ਸਪਸ਼ਟ ਵੀ ਬਣਨਗੇ, ਸਿੱਧੇ ਬਣਨਗੇ, ਜੋ ਹੈ ਸਿੱਧੀ ਗੱਲ ਕਰਨ ਦੀ ਆਦਤ ਪੈ ਜਾਊ। ਠੀਕ ਹੈ ਜੀ, ਗੱਲ ਧਿਆਨ ਰੱਖੀਏ। 9:30 ਹੋ ਗਏ, ਟਾਈਮ ਕਾਫੀ ਹੋ ਗਿਆ। ਮੇਰੀ ਬੇਨਤੀ ਹੈ, ਗੁਰੂ ਸਾਹਿਬ ਜਾਣਗੇ ਫਿਰ ਸਮਾਪਤੀ ਤੋਂ ਬਾਅਦ ਜਾਇਓ। ਪ੍ਰਸ਼ਾਦਾ ਲੰਗਰ ਚ ਤਿਆਰ ਹੋਇਆ, ਬੜੀ ਰੀਝ ਨਾਲ ਸਿੰਘ ਬਣਾਉਂਦੇ ਹੈ, ਛੱਕ ਕੇ ਜਾਇਓ। ਬੜੇ ਵਧੀਆ ਮਿੱਠੇ ਚੌਲ ਬਣਾਏ ਹੁੰਦੇ ਆ, ਫਿੱਕੇ ਚੌਲ ਬਣੇ ਹੁੰਦੇ ਆ, ਸਬਜ਼ੀ ਤਰੀ ਵਾਲੀ ਵੀ ਬਣੀ ਹੁੰਦੀ ਹੈ, ਸੁੱਕੀ ਵੀ ਬਣੀ ਹੁੰਦੀ ਹੈ, ਚਟਨੀਆਂ ਵੀ ਹੁੰਦੀਆਂ, ਸਭ ਕੁਝ ਹੁੰਦਾ, ਰੀਝ ਨਾਲ ਪ੍ਰਸ਼ਾਦਾ ਬਣਾਉਂਦੇ ਆ। ਕਹਿਣਗੇ ਪ੍ਰਸ਼ਾਦਾ ਛਕਣਾ 9:30 ਹੈ, 8 ਵਜੇ ਬਣਾਓ, ਗਰਮ ਗਰਮ ਰਹੋ, ਸਾਰਾ ਕੁਝ ਵਧੀਆ ਹੋਵੇ, ਸਵਾਦ ਰੀਝ ਨਾਲ, ਤੇ ਆਪ ਸਾਰਿਆਂ ਨੇ ਪ੍ਰਸ਼ਾਦਾ ਛਕ ਕੇ ਜਾਣਾ। ਕੱਲ੍ਹ ਨੂੰ ਦੀਵਾਨ ਨਹੀਂ ਲੱਗਣਾ ਐਤਵਾਰ ਦਾ, ਉਦਾਂ ਪ੍ਰੋਗਰਾਮ ਹੋਏਗਾ, ਅਗਲੇ ਵੀ 3 ਦੀਵਾਨ ਨਹੀਂ ਲੱਗਣੇ, ਸ਼ੁੱਕਰਵਾਰ ਸ਼ਨੀਵਾਰ ਐਤਵਾਰ ਉਹ ਵੀ ਪ੍ਰੋਗਰਾਮ ਨਹੀਂ ਹੋਣਾ, ਕੱਲ੍ਹ ਵਾਲਾ ਵੀ ਨਹੀਂ ਹੋਣਾ, ਅਗਲੇ ਸ਼ੁੱਕਰ ਸ਼ਨੀ ਐਤ ਵਾਲਾ ਵੀ ਨਹੀਂ ਹੋਣਾ। ਉਸ ਤੋਂ ਅਗਲੇ ਵੀਕਐਂਡ ਦਾ ਜਿਹੜਾ ਉਹ ਹੋਏਗਾ, ਅਗਲਾ ਵੀਕਐਂਡ 22 ਦੇ ਨੇੜੇ 20 ਦੇ ਨੇੜੇ ਤੇੜੇ ਹੋ ਜਾਣਾ, ਜਿਹੜਾ ਹੁਣ ਆਉਣਾ ਹੈ ਇਹ ਨਹੀਂ ਹੋਣਾ, ਇਹ ਅਗਲੇ ਵੀਕ ਦਾ ਕਿੰਨੀ ਤਰੀਕ ਹੈ, ਕਿੰਨੀ ਦਾ ਆਉਣਾ ਅਗਲਾ, 18, 19, 20, ਉਹਦੇ ਵਿੱਚ ਆਪਾਂ 19-20 ਦੇ ਪ੍ਰੋਗਰਾਮ 18-19-20 ਵਾਲਾ ਕਰਾਂਗੇ, ਜਿਹੜਾ 14 ਦਾ ਵੀ ਆਉਂਦਾ, ਇੱਕ 13 ਵਾਲਾ ਨਹੀਂ ਹੋਣਾ, 12-13 ਦਾ ਨਹੀਂ, ਤੂੰ ਅਗਲੇ ਹਫ਼ਤੇ ਆਪਾਂ ਪ੍ਰੋਗਰਾਮ ਕਰਾਂਗੇ। ਫਿਰ ਉਸ ਤੋਂ ਬਾਅਦ ਸਭਾ ਦਾ ਦੀਵਾਨ ਆ ਜਾਣਗੇ, ਫਿਰ ਇਕੱਠੇ 5 ਦੀਵਾਨ ਹੋਣਗੇ ਰਾਤ ਦੇ, ਜਿਹਦੇ ਵਿੱਚ 4 ਦੀਵਾਨ ਰਾਤ ਦੇ ਹੋਣਗੇ, 1 ਦੀਵਾਨ ਦੁਪਹਿਰ ਦਾ ਹੋਏਗਾ, 27 ਦਾ ਦੁਪਹਿਰ ਦਾ, ਨਾਲੇ ਐਤਵਾਰ ਹੈ 27 ਦਾ, ਨਾਲੇ ਦੀਵਾਨ ਦੁਪਹਿਰ ਦਾ। ਜਿਹੜੀ ਵੀ ਸੰਗਤ ਆਉਣਾ ਚਾਹੁੰਦੀ ਹੈ, ਚਾਰੇ ਦਿਨ ਰਾਤ ਨੂੰ ਵੀ ਆ ਸਕਦੇ ਆ, ਜਿੰਨੇ ਵੀ ਆਉਣਾ ਨੇੜੇ ਵਾਲੇ ਤੇ ਆ ਹੀ ਸਕਦੇ ਆ, ਤੇ ਐਤਵਾਰ ਨੂੰ ਦਿਨ ਦੇ ਦੀਵਾਨ ਵਿੱਚ ਵੀ ਹਾਜ਼ਰੀ ਭਰ ਸਕਦੇ, ਦਿਨ ਵਾਲੇ ਦੀਵਾਨ 'ਚ ਤੇ ਦੂਰੋਂ ਦੂਰੋਂ ਵੀ ਸਾਰੇ ਆ ਸਕਦੇ ਆ। ਮੈਂ ਚਾਹੁੰਦਾ ਇੱਕ ਪ੍ਰੋਗਰਾਮ ਵੱਡਾ ਕਰ ਲੈਂਦੇ ਹਾਂ, 3 ਦਿਨ ਰਾਤ ਦਾ, 1 ਦਿਨ ਦਾ, ਆਪਾਂ ਸਾਰੇ ਹਾਜ਼ਰੀ ਭਰਿਓ। ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰੀਆਂ। ਭਾਈ ਸਤਿਗੁਰ ਸਿੰਘ ਹੁਣਾਂ ਦੇ ਨਾਲ ਕਈ ਉਹ ਟੁਹਾਣੇ ਏਰੀਏ ਦੇ ਕਈ ਵੀਰ ਉੱਧਰ ਸਾਰੇ ਪਿੰਡਾਂ 'ਚ ਆਏ ਹੈ, ਸਾਰਿਆਂ ਦਾ ਧੰਨਵਾਦ। ਬਾਕੀ ਜਿੱਥੋਂ ਜਿੱਥੋਂ ਵੀ ਇਲਾਕੇ 'ਚੋਂ ਸੰਗਤ ਦੂਰੋਂ ਨੇੜਿਓਂ ਜਿਹੜੇ ਜਿਹੜੇ ਆਏ ਹੈ, ਭਾਈ ਬੇਅੰਤ ਸਿੰਘ ਹੋਣੀ ਆਏ ਹੈ, ਇਹਨਾਂ ਦਾ ਵੀ, ਸਾਰਿਆਂ ਵੀਰਾਂ ਦਾ ਜਿਹੜੇ ਜਿਹੜੀ ਵੀ ਸੰਗਤ ਆਉਂਦੀ ਹੈ, ਧੰਨਵਾਦ। ਜਿਨ੍ਹਾਂ ਕੋਲ ਟਾਈਮ ਹੋਵੇ ਜਾਂ ਜਿਨ੍ਹਾਂ ਨੂੰ ਚੰਗਾ ਲੱਗਦਾ ਹੈ, ਗੱਲ ਹੈ ਅਸਲ 'ਚ ਚੰਗਾ ਲੱਗੇ, ਮਨ ਨੂੰ ਚੰਗਾ ਲੱਗੇ, ਸਿੱਖ ਕੇ ਜ਼ਿੰਦਗੀ 'ਚ ਲਾਗੂ ਕਰੀਏ, ਉਹ ਦੀਵਾਨ ਵਿੱਚ ਆ ਸਕਦੇ ਹੈ, ਹਾਜ਼ਰੀ ਭਰ ਸਕਦੇ ਹੈ। ਲੱਖਾਂ ਦੇ ਇਕੱਠਾਂ ਵਿੱਚ ਵੀ ਕਰਦੇ ਰਹੇ ਹਾਂ, ਅੱਜ ਵੀ ਕਰ ਰਹੇ ਹਾਂ, ਅਸੀਂ ਅੱਜ 7-5-6 ਮਹੀਨੇ ਇਕੱਲਿਆਂ ਨੇ ਕੀਤਾ, ਉਹ ਵੀ ਨਜ਼ਾਰਾ ਹੀ ਸੀ, ਸਗੋਂ ਉਹ ਜ਼ਿਆਦਾ ਨਜ਼ਾਰਾ ਸੀ। ਮੈਂ ਅੱਜ ਹੀ ਗੱਲ ਕਰਦਾ ਸੀ, ਮੈਂ ਕਿਹਾ ਇੱਕ ਦੀਵਾਨ ਅਸੀਂ ਇਕੱਲੇ ਹੀ ਕਰਿਆ ਕਰੀਏ, 2 ਦੀਵਾਨਾਂ 'ਚ ਸੰਗਤ ਬੁਲਾਇਆ ਕਰੀਏ। ਉਹਦਾ ਕਾਰਨ ਪਤਾ ਕੀ ਹੈ, ਹੁਣ ਜਿਹੜੇ ਸਾਡੇ ਵਾਲੇ ਹੈ ਇੱਦਾਂ ਅੱਗੇ ਬੈਠੇ, ਉਹਨਾਂ ਨੇ ਐਂ ਬਹਿਣਾ ਹੈ, ਚਾਹੇ ਬਹਿਣਾ ਚੰਗਾ ਲੱਗੇ ਚਾਹੇ ਨਾ ਲੱਗੇ। ਹੁਣ ਜਿਹੜੇ ਸੰਗਤ ਵਾਲੇ ਹੈ ਉਹਨਾਂ ਵਿੱਚ ਕਿਸੇ ਦਾ ਮੈਸੇਜ ਆ ਰਿਹਾ, ਕਈਆਂ ਨੇ ਥੱਲੇ ਅੱਗੇ ਰੱਖਿਆ ਫੋਨ ਹੈ, ਐਂ ਉਹ ਅੱਗੇ ਰੱਖਿਆ, ਕਦੇ ਥੱਲੇ ਵੇਖ ਲਿਆ, ਕਦੇ ਨੀਵੀਂ ਪਾ ਲਈ, ਮੇਰਾ ਵੀ ਧਿਆਨ ਏਦਾਂ ਮੈਂ ਵੇਖਦਾ ਰਹਿੰਦਾ ਵੀ ਆਹ ਕਿੱਧਰ ਨੂੰ ਵੇਖਦਾ ਆਹ ਕੀ। ਹੁਣ ਜਿਹੜੇ ਸਾਡੇ ਵਾਲੇ ਆ 5-4 ਏਦਾਂ ਬੈਠ ਜਾਂਦੇ ਆ, ਉਹਦੇ 'ਚ ਫਿਰ ਖੁੱਲ੍ਹ ਕੇ ਵੀ ਗੱਲ ਕਰੀ ਜਾਈਦੀ ਹੈ। ਹੁਣ ਚਿਹਰੇ 'ਤੇ ਦੇਖ ਦਿਸਦੇ ਹੀ ਹੈ ਨਾ, ਕਈ ਏਦਾਂ ਪੂਰਾ ਚਮਕ ਵਾਲਿਆ ਖਿੜਿਆ ਹੋਇਆ, ਜੇ ਕਈ ਥੱਕੇ ਥੱਕੇ ਆ, ਕਈ ਹੁਣ ਜਿਹੜਾ ਸਫ਼ਰ ਆ ਅੰਮ੍ਰਿਤਸਰ ਤੋਂ ਚਾਲੇ ਤੁਰ ਕੇ ਆਇਆ, ਉਹ ਤੇ ਥੱਕਿਆ ਪਿਆ, ਆਉਂਦਿਆਂ ਨੂੰ ਭੁੱਖ ਲੱਗੀ ਸੀ, ਆਉਂਦਿਆਂ ਨੂੰ ਪ੍ਰਸ਼ਾਦੇ 5-4 ਸੁੱਖ ਨਾਲ, ਸਬਜ਼ੀ ਦਾ ਕੌਲਾ ਛੱਕ ਕੇ ਬੈਠਾ, ਹੁਣ ਉਹ ਅੱਖਾਂ ਲਾਲ ਹੋ ਗਈਆਂ, ਵਾਸੀਆਂ ਚੱਲ ਰਹੀਆਂ, ਹੁਣ ਦਿਸਦਾ ਮੈਨੂੰ ਇੱਥੋਂ, ਹੁਣ ਮੈਂ ਕਹਿ ਰਿਹਾ ਉਹ ਪੁੱਜ ਤੇ ਅੱਗੋਂ ਏਡੋ ਬਹੁਤ ਏਡੀ ਵਾਸੀ, ਮੈਂ ਉਹਦਾ ਕਾਂ ਵੀ ਦਿਸ ਜਾਂਦਾ ਮੈਨੂੰ ਇੱਥੋਂ ਗਾਲ ਵਾਲਾ, ਤੇ ਹੁਣ ਸੁਸਤੀ ਚੜ ਜਾਂਦੀ ਫਿਰ ਉਹਨੇ, ਤੇ ਮੈਂ ਕਹਿੰਦਾ ਇਸ ਕਰਕੇ ਮੈਂ ਅੱਜ ਹੱਸਦਾ ਸੀ, ਮੈਂ ਕਿਹਾ ਆਪਾਂ ਸ਼ੁੱਕਰਵਾਰ ਦਾ ਦੀਵਾਨ ਲਾਇਆ ਕਰੀਏ ਇਕੱਲੇ, ਤੇ ਸ਼ਨੀ ਤੇ ਐਤਵਾਰ ਸੰਗਤ ਬੁਲਾ ਲਿਆ ਕਰੀਏ। ਮੈਂ ਅੱਜ ਹੀ ਗੱਲ ਕਰ ਰਿਹਾ ਸੀ, ਮੈਂ ਕਿਹਾ ਇੱਕ ਦੀਵਾਨ ਇਕੱਲੇ ਹੀ ਲਾਇਆ ਕਰੀਏ, ਉਹਦੇ ਨਾਲ ਪਤਾ ਕੀ ਹੈ, ਉਹਦੇ ਨਾਲ ਕਈ ਗੱਲਾਂ ਨਵੀਆਂ ਜ਼ਿਆਦਾ ਹੁੰਦੀਆਂ, ਕਈ ਗੱਲਾਂ ਜਿਹੜੀਆਂ ਨੇ ਨਾ ਉਹ ਵੱਖਰੀਆਂ ਹੋ ਜਾਂਦੀਆਂ, ਹਟ ਕੇ ਹੁੰਦੀਆਂ, ਸਾਰੀਆਂ ਅਲੱਗ ਹੋ ਜਾਂਦੀਆਂ। ਆਪਾਂ ਜਦੋਂ ਸਾਰਿਆਂ 'ਚ ਬੈਠਿਆ ਫਿਰ ਰਿਪੀਟ ਵੀ ਹੋ ਜਾਂਦੀ ਗੱਲ, ਕਈ ਵਾਰੀ ਇੱਕ ਵਾਰੀ ਸੁਣਾਈ ਉਹ ਦੁਬਾਰਾ ਫਿਰ ਤੀਜੀ, ਏਦਾਂ ਵੀ ਹੁੰਦਾ, ਪਰ ਜਦੋਂ ਆਪਾਂ ਹੀ ਬੈਠੇ ਹੁੰਦੇ ਹਾਂ ਫਿਰ ਇਕੱਲੇ ਏਦਾਂ ਹੁੰਦੀ। ਸਵਾਓ ਸਾਰਿਆਂ ਨੇ ਪਹੁੰਚ ਕੇ, ਜਦੋਂ ਮੌਕਾ ਬਣੇ ਟਾਈਮ ਹੁੰਦਾ ਤੁਹਾਡੇ ਕੋਲ ਤੇ ਆ ਸਕਦੇ, ਜਿਨ੍ਹਾਂ ਨੂੰ ਚੰਗਾ ਲੱਗਦਾ ਹੈ ਵਧੀਆ ਲੱਗਦਾ ਹੈ। ਸਾਰਿਆਂ ਦਾ ਧੰਨਵਾਦ ਜੀ, ਸਭ ਨੂੰ ਜੀ ਆਇਆਂ ਨੂੰ ਬੈਠੋ, ਪ੍ਰਸ਼ਾਦਾ ਪਾਣੀ ਛਕੋ, ਫਿਰ ਸਾਰਿਆਂ ਨੇ ਆਰਾਮ ਨਾਲ ਘਰੋ ਘਰੀ
ਝਾਲਾ ਪਾਉਣਾ ਹੈ ਸਾਰਿਆਂ ਦਾ ਧੰਨਵਾਦ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਅੰਗਦ ਸਾਹਿਬ ਜੀ ਧੰਨ ਹੈ ਗੱਜ ਕੇ
ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ
ਧੰਨ ਹੈ ਸਭ ਧੰਨ ਹੈ ਗੁਰੂ ਅਮਰਦਾਸ ਜੀ
ਗੱਜ ਕੇ
ਧੰਨ ਹੈ ਹਾਂਜੀ ਧੰਨ ਹੈ ਮੇਰੇ ਅਰਜਨ ਪਾਤਸ਼ਾਹ
ਧੰਨ ਹੈ ਧੰਨ ਹੈ ਮੇਰੇ ਅਰਜਨ ਪਾਤਸ਼ਾਹ ਧੰਨ ਹੈ
ਹਰਗੋਬਿੰਦ ਸਾਹਿਬ ਧੰਨ
ਹੈ ਧੰਨ ਹੈ
ਹਰਗੋਬਿੰਦ ਸਾਹਿਬ ਧੰਨ ਹੈ
ਬੋਲੋ ਗੱਜ ਕੇ
ਧੰਨ ਹੈ ਹਰਗੋਬਿੰਦ ਗੁਰੂ ਸ਼੍ਰੀ ਹਰ ਰਾਏ ਸਾਹਿਬ ਧੰਨ ਹੈ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ
ਗੁਰੂ ਸ਼੍ਰੀ ਹਰਿ ਰਾਏ ਸਾਹਿਬ ਧੰਨ ਹੈ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ
ਧੰਨ ਸ਼੍ਰੀ ਹਰਿ ਧੰਨ ਹੈ ਉਹ ਜੀ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ
ਬਹਾਦਰ ਸਾਹਿਬ ਧੰਨ ਹੈ ਮੇਰੇ ਸਾਹਿਬ ਕਮਾਲ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਰੱਜ ਕੇ
ਗੋਬਿੰਦ
ਪਿਆਰ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ
ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ
ਸੱਜ ਕੇ ਪੰਥ ਖਾਲਸਾ ਸਾਧ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ
ਰੱਜ ਕੇ
ਵਾਹਿਗੁਰੂ ਧੰਨ ਵਾਹਿਗੁਰੂ
ਬੋਲੋ ਬੋਲੋ
ਧੰਨ ਵਾਹਿਗੁਰੂ
ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਧੰਨ ਵਾਹਿਗੁਰੂ ਜੀ ਵਾਹਿਗੁਰੂ ਬੋਲ ਕਦੇ
ਵਾਹਿਗੁਰੂ ਬੋਲ ਕਦੇ ਵਾਹਿਗੁਰੂ ਬੋਲ ਕਦੇ
ਵਾਹਿਗੁਰੂ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ
ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨ ਵਾਹਿਗੁਰੂ
ਗੁਰੂ ਧੰਨ
ਧੰਨ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿੱਠੜੇ ਪਵਣ ਗੁਰੂ ਬਾਣੀ ਮਾਤਾ ਧਰਤ ਮਹਤ
ਨਿਰਭਰ ਸੋਏ ਦਾਈ ਦਾਇਆ ਸਭ ਜਗ
ਜਗਿਆਈਆਂ ਬੁਰਿਆਈਆਂ ਵਾਜੈ ਤਨ ਹਦੂਰ ਕਰ
ਪੀਆ
ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ।
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਕਰਨਾ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਗਵਾਹੀ ਦੇ ਕਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਪਤੇ ਵਿਰੁੱਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਨਾ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਦੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕੋਟਲ ਗੁਰਸੇਵੀਏ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨ ਜਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਤਾਰੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਤਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ नानक दास मुख ते जो बोले इहा उहा सच होवे जो मांगे ठाकुर अपने ते सोई सोई देवे नानक दास मुख ते जो बोले इहा उहा सच होवे।
वाहिगुरु जी का खालसा वाहिगुरु जी की फतेह।